गुरु गरीब निवास अवल अल्लाह नूर उपाया कुदरत के सब बंदे, कुदरत के सब बंदे। एक नूर ते सब जग उपजिया, एक नूर ते सब जग उपजिया, कौन भले हो मंदे। सारे रल के कुछ समा गुरबाणी कीर्तन करिए, कोई रसना बांझी ना रवे। जल्दी जल्दी नमस्कार करके आने वाली संगत नूं बेनती है, क्योंकि संगत लेट आनी शुरू होई है, तां करके जल्दी जल्दी नमस्कार करके जिथे जिथे जगह मिले सजो, एकाग्रचित होके बैठण की कोशिश करिए, हाजर हो के सुनो। कहिंदे सारिआं विच रब दी जोत है, सब मह जोत जोत है सोए, तिसदे चानण सब मह चानण। उसे दा चानण ही सारिआं विच है, जिवें सूरज एको रुत अनेक, नानक करते के केते वेश। उसे दे वेश ने सारे, उसे दे रूप हन। सूरज एक है, रुत्तां किन्नियां ने, इसे तरह एक ही परमात्मा है, एक दा ही नूर है। सारिआं विच रुख मनुख विच सब विच परमात्मा दा नूर है। जातां ते बंदे दीआं बणाईआं, तूं जातां ना ना वेख, तूं जोत वेख। जात ना वेख, जोत वेख। उहदे वल वेख जिहदे करके सारा कुछ है, उहदे वल ध्यान दे। आओ सारे रल के कोई रसना वांझी ना रवे कोशिश करिए, एकाग्र चित हो के गाइए सुनिए। जानो जोत, जोत नू जानो जो सारिआं विच है। जानो जोत, ना पुछो जाति, जानो जोत, ना पुछो जाति, जानो जोत, ना पुछो जाति, जानो जोत, ना पूछो हो जाती। जानो हो जो के ना पूछो हो जाती, जानो हो जो ना पूछो हो जाती, जानो हो जो ना पूछो हो जा, जानो हो जोत ना पूछो हो जाती, जानो हो जोत ना पूछो हो जाती, जानो हो जोत ना पूछो हो जाती। आगे जात नहीं, आगे जात नहीं, आगे जात नहीं, आगे जात नहीं, हे आगे जात ना हे आगे जात ना हे
आगे जात ना हे आगे जात ना हे आगे जात ना हे
जानो जो पुछो हो जाती जानो हो जोत ना पुछो हो जाती
जानो हो जोत ना पुछो हो जाती जानो हो जोत ना पुछो हो जाती
जानो हो जो ना पूछो हो जाती जानो फोटोआं ते हरेक नहीं लाइयां घरां च हरेक ही गुरु नानक दी फोटो लाई बैठा ते गुरु नानक इत्थे कहिंदे आ जात नहीं पुछणी हट जाएंगे मन लांगे बचा छट सकते हैं ना मथा टेकते हैं जी दे तक दे आई है सुरत जे तक शब्द तक नहीं पहुंची ज्ञान तक नहीं पहुंची आ ज्ञान है जिदे तक सुरत ने जाना है दे तक दे आ गए साड़ी दे गुरु जी दी दे तक पहुंच गई मथा टेक लिया ए शरीरां दा मेल है दे ग्रंथ है ज्ञान गुरु है आ है ज्ञान इहदे तक दे ने नहीं जाना सुरत ने जाना जे सुरत ना गई ते दे भावें किन्नी वारी मर्जी जांदी रहे सतगुर की प्रतीत ना आईया शब्द ना लागो पाओ उसनों सुख ना उपजे पावे सौ गेड़ा आवो जाओ जे ज्ञान तक साड़ी सुरत नहीं जा रही ते सिख ते गुरु दा मेल नहीं हो रहा आ है साड़ा गुरु आ ज्ञान जो आपा सुन रहे हैं इहदे तक सुरत लेके चलो जानो हो जोत ना पूछो हो जाती जानो हो जोत ना पूछो हो जाती
जानो हो जोत ना पूछो हो जाती जानो पूछो हो
आगे जात नहीं आगे जात नहीं आगे जात नहीं
आगे जात नहीं आगे जात नहीं
जानो जो ना पूछो हो जाती जानो हो जो ना पूछो हो जाती
जानो हो जो ना पूछो हो जाती जानो हो जो ना पूछो
जे तन मांगत भूक करे
जे तन मांगत भूक करे मांगत भूख करे जे दारु मांगत भूख करे
महली खसम सुने महली खसम सुने महली खसम पावै तीरक पावै तके
पावै तीरक पावै तके
एक बड़ावाई दे एक बड़ावाई दे एक पुछो हो जा
जानो हो जो ना पूछो हो जाती जानो हो जो ना पूछो हो जाती
जानो हो जो ना पूछो हो जा बोलो जी आके जात नहीं जात नहीं आके जात नहीं आके जात नहीं
आके जात नहीं आके जात नहीं
जानो हो जो पूछो हो जानो हो जो ना पूछो हो
जानो हो जो ना पूछो हो जाती जानो हो जो ना पूछो हो जाती
जानो हो जो पढ़ो ना पूछो हो जा सारे बोल जानो गुरु
आपे दुर्मत गुर पर साधु बसे मन आए, दुख अनेरा बिचों जाए। साज पे आरा आप करे, अवरी को साज ना दे, खाने नानक आगे पूछना ले, आगे पूछना ले,
पूछो हो जाती जानो हो जो ना पूछो हो जाती
जानो हो जो ना पूछो हो जाती जानो हो जो ना पूछो हो जाती।
हाँ जी जानो हो जो बोलो जी ना पूछो हो जानो हो जो ना पूछो हो जा। अहे गुरु अहे गुरु अहे गुरु अहे गुरु
Love.
ਤੁਧ ਡਿੱਠੇ ਸੱਚੇ ਪਾਤਸ਼ਾਹ ਡਿੱਠੇ ਸੱਚੇ ਪਾਤਸ਼ਾਹ
ਡਿੱਠੇ ਸੱਚੇ ਪਾਤਸ਼ਾਹ
ਤੁਧ ਡਿੱਠੇ
ਸੱਚੇ ਪਾਤਸ਼ਾਹ ਤੁਧ ਡਿੱਠੇ ਸੱਚੇ ਪਾਤਸ਼ਾਹ
ਤੁਧ ਡਿੱਠੇ ਸੱਚੇ ਤੁਧ ਡਿੱਠੇ ਸੱਚੇ ਪਾਤਸ਼ਾਹ
ਤੁਧ ਡਿੱਠੇ ਸੱਚੇ ਪਾਤਸ਼ਾਹ ਤੁਧ ਡਿੱਠੇ ਸੱਚੇ ਪਾਤਸ਼ਾਹ
ਤੁਧ ਡਿੱਠੇ
ਸੱਚੇ ਪਾਤਸ਼ਾਹ ਤੁਧ ਡਿੱਠੇ ਸੱਚੇ ਪਾਤਸ਼ਾਹ
ਮਲ ਜਨਮ ਜਨਮ ਦੀ ਕੱਟੀ ਹੈ ਮਲ ਜਨਮ ਜਨਮ ਦੀ ਮਲ ਜਨਮ ਜਨਮ ਦੀ ਕੱਟੀ ਹੈ ਤੁਧ ਡਿੱਠੇ ਸੱਚੇ ਤੁਧ ਡਿੱਠੇ ਸੱਚੇ ਪੜੋ ਮਾਲ ਜਨਮ ਜਨਮ ਦੀ ਡਿੱਠੇ ਸੱਚੇ ਗੱਜ ਕੇ ਮਾਲ ਜਨਮ ਜਨਮ ਦੀ ਜਨਮ ਜਨਮ ਦੀ ਕੱਟੀਆਂ ਦੁੱਧ ਡਿੱਠੇ ਸੱਚੇ ਦੁੱਧ ਡਿੱਠੇ ਸੱਚੇ ਪਾਤਸ਼ਾਹ
ਦੁੱਧ ਡਿੱਠੇ ਸੱਚੇ ਪਾਤਸ਼ਾਹ ਦੁੱਧ ਡਿੱਠੇ ਸੱਚੇ ਪਾਤਸ਼ਾਹ
ਪੜੋ ਜਨਮ ਜਨਮ ਦੀ ਮਲ ਜਨਮ 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 ਦੀ ਕੱਟੀ ਦੁੱਧ ਡਿੱਠੇ ਮਲ ਜਨਮ ਜਨਮ ਦੀ ਕੱਟੀ ਦੁੱਧ ਡਿੱਠੇ ਸੱਚੇ
ਹਰ ਨਾਮ ਮੰਤਰ ਕਰਨਾਏ ਸੱਟੇ ਹਮੈ ਰੋਗ ਨਾਨਕ ਸਤਿਗੁਰ ਤਿਨਾ ਬੁਲਾਇਆ।
ਚਾਹੀਦਾ ਧਿਆਨ ਨਾਲ ਬੈਠ ਕੇ ਸੁਣਿਆ ਜਾਵੇ, ਸਮਝਿਆ ਜਾਵੇ, ਫਿਰ ਇੱਕ ਨੁਕਤਾ ਜ਼ਰੂਰ ਲਾਉਣਾ ਪਏਗਾ। ਸਟੇਜ ਕਿਸੇ ਦੀ ਤੇ ਖੁੱਲੇ ਵਿਕਸਿਤ ਹੋਈਏ, ਵਿਕਾਸ ਹੋਵੇ, ਹੋਵੇਗਾ ਭਾਈ, ਤੇ ਤਾਂ ਹੀ ਸਾਡੇ ਖਰਚੇ ਕੀਤੇ, ਸਾਡੇ ਸਮਾਗਮ ਕੀਤੇ, ਸਾਡੇ ਵਰਗਿਆਂ ਦਾ ਆਉਣਾ ਬਹਿਣਾ ਇੱਥੇ ਤਦ ਹੀ ਪ੍ਰਵਾਨ ਹੈ। ਕਿਉਂਕਿ ਜਦੋਂ ਅਸੀਂ ਸੰਗਤ ਵਿੱਚ ਜਾਵਾਂਗੇ ਦਿਮਾਗ ਖੁੱਲੇਗਾ ਤਾਂ ਹੀ ਫਾਇਦਾ। ਹੁਣ ਸਕੂਲ ਬੱਚਾ ਜਾ ਖੁੱਲੇ ਹੈ ਨਾ ਦਿਮਾਗ, ਕੋਈ ਵਿਕਾਸ ਕਰੇ ਨਾ, ਕੀ ਅਰਥ ਹੈ? 10 ਸਾਲ ਜਾਈ ਜਾ ਭਾਵੇਂ, 20 ਸਾਲ ਜਾਈ ਜਾ ਭਾਵੇਂ, ਸਾਡਾ ਬੇੜਾ ਕਿਉਂ ਗਰਕਿਆ? ਸਾਡਾ ਬੇੜਾ ਕਿਉਂ ਗਰਕਿਆ? ਜੇ ਕਿਤੇ ਮਾੜਾ ਜਿਹਾ ਸੋਚੋਗੇ ਤੇ ਹੈਰਾਨ ਹੋ ਜਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਇੱਕ ਪੈਸਾ ਕਮਾਉਣ ਦਾ ਜ਼ਰੀਆ ਬਣਾ ਲਿਆ ਗਿਆ, ਧਰਮ ਧੰਦਾ ਬਣ ਕੇ ਰਹਿ ਗਿਆ। ਮੱਥਾ ਟਿਕਾਉਣ ਤੇ ਜ਼ੋਰ ਹੈ, ਪੈਸਾ ਕਢਵਾਉਣ ਦੇ ਬਹਾਨੇ ਸਾਰੇ ਹੈ ਨੇ, ਜੇਬਾਂ ਖਾਲੀ ਕਰਾਉਣ ਦੇ ਬਹਾਨੇ ਪੁਜਾਰੀ ਨੇ ਸਾਰੇ ਦਿੱਤੇ ਹੈ, ਪਰ ਸਿੱਖ ਦੀ ਸੁਰਤ ਗੁਰੂ ਗਿਆਨ ਤੱਕ ਜਾਏ ਕਿਵੇਂ, ਇਹਦੇ ਬਾਰੇ ਕੁਛ ਨਹੀਂ ਦੱਸਦੇ। ਗਿਆਨ ਤੱਕ ਜਾਣਾ, ਗੁਰੂ ਤੱਕ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਗ੍ਰੰਥ ਗਿਆਨ ਗੁਰੂ, ਸਾਡੀ ਦੇਹ ਪਰ ਮੇਰੀ ਸੁਰਤ ਸਿੱਖ, ਨਾ ਕਿ ਸਰੀਰ ਮੇਰਾ ਸਿੱਖ। ਸਰੀਰ ਤੇ ਦਵਾਲੇ ਦਸਤਾਰਾਂ ਸਾਰੇ ਹੀ ਬੰਨੀ ਫਿਰਦੇ ਆ, ਕਿਰਪਾਨਾਂ ਗਾਤਰੇ ਪਾਈ ਫਿਰਨੇ ਆ। ਮੈਂ ਬੇਨਤੀ ਕੀਤੀ ਸੀ ਜੇ ਸ਼ਹੀਦ ਹੋਣ ਵਾਲੇ ਸਿੱਖ ਸੀ ਤੇ ਸ਼ਹੀਦ ਕਰਨ ਵਾਲੇ ਵੀ ਪੱਗਾਂ ਵਾਲੇ ਹੀ ਸੀ। ਜਦੋਂ ਬੇੜਾ ਗਰਕ ਕਰਾਉਣ ਤੇ ਆ ਜਾਣ ਨਾ ਅਗਲੇ, ਤੇ ਗਾਤਰੇ ਪਵਾ ਕੇ ਕਰਵਾਉਂਦੇ ਆ, ਕਿਰਪਾਨਾਂ ਪਵਾ ਲੈਂਦੇ ਪਹਿਲਾਂ, ਦਮਾਲੇ ਦਸਤਾਰਾਂ ਬਣਾ ਲੈਂਦੇ ਆ ਪਹਿਲਾਂ। ਕਈ ਵਾਰੀ ਦਬਾਉਣਾ ਹੁੰਦਾ ਨਾ ਜਦੋਂ ਇਹਨਾਂ ਦਾ ਸਿਸਟਮ, ਕਦੇ ਇਹ ਤੁਹਾਡੇ ਹਰਿਮੰਦਰ ਢਾ ਵੀ ਸਕਦੇ ਆ ਤੇ ਕਦੇ ਤੁਹਾਡੇ ਹਰਿਮੰਦਰ ਬਣਾ ਵੀ ਸਕਦੇ ਆ। ਬੜੀਆਂ ਪਾਲਿਸੀਆਂ ਬੜੇ ਢੰਗ ਤਰੀਕੇ ਦੇ ਵਿੱਚ ਹਨ, ਪਰ ਸਾਨੂੰ ਸਮਝਣਾ ਪਏਗਾ ਸਾਡਾ ਵਿਕਾਸ ਕਿਵੇਂ ਹੋਣਾ, ਸਾਡਾ ਦਿਮਾਗ ਕਿਵੇਂ ਖੁੱਲ੍ਹਣਾ। ਦੇ ਗ੍ਰੰਥ ਗਿਆਨ ਗੁਰੂ ਸਾਡੀ ਦੇਹ ਹੱਡ ਚੰਮਦੀ ਹੈ ਪਰ ਸਾਡੀ ਸੁਰਤ ਸਿੱਖ ਹੈ। ਤੇ ਪਹਿਲੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਦੋ ਸਰੀਰਾਂ ਦਾ ਇਕੱਠੇ ਹੋ ਜਾਣਾ ਮੇਲ ਨਹੀਂ, ਦੋ ਜੋਤ ਮਿਲ ਜਾਣ, ਮਤਲਬ ਦੋ ਸੋਚ ਵਿਚਾਰ ਮਿਲੇ, ਇੱਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ। ਪਤੀ ਪਤਨੀ ਉਹ ਹੈ ਜਿਨ੍ਹਾਂ ਦੀ ਜੋਤ ਇੱਕ ਹੋਵੇ ਸਰੀਰ ਦੋ ਹੋਣ, ਮਤਲਬ ਵਿਚਾਰ ਇੱਕ ਹੋਣ ਸਰੀਰ ਦੋ ਹੋਣ। ਸਿੱਖ ਤੇ ਗੁਰੂ ਵੀ ਉਹੀ ਹੈ ਜਿਹਦੀ ਸੋਚ ਇੱਕ ਹੋ ਜਾਏ, ਦੇਹਾਂ ਦੋ, ਗੁਰੂ ਗ੍ਰੰਥ ਸਾਹਿਬ ਦੀ ਦੇਹ ਤੇ ਸਾਡੀ ਦੇਹ, ਪਰ ਵਿਚਾਰ ਇੱਕ ਹੋ ਜਾਣ ਤਾਂ ਸਿੱਖ ਦਾ ਤੇ ਗੁਰੂ ਦਾ ਮੇਲ ਹੁੰਦਾ ਹੈ। ਅੱਜ ਦੇਹ ਤੱਕ ਦੇਹ ਆ ਰਹੀ ਹੈ ਤੁਹਾਡੇ ਨਾਲੋਂ, ਸਾਡੀ ਦੇਹ ਜ਼ਿਆਦਾ ਗੁਰੂ ਜੀ ਦੀ ਦੇਹ ਤੱਕ ਜਾਂਦੀ ਹੈ। ਸਾਡੇ ਵਰਗੇ 24 ਘੰਟੇ ਰਹਿੰਦੇ ਗੁਰਦੁਆਰਿਆਂ 'ਚ, ਸਵੇਰੇ ਸ਼ਾਮ ਪ੍ਰਕਾਸ਼ ਕਰਦੇ ਹੈ, ਸੁੱਖ ਆਸਨ ਕਰਦੇ ਹੈ, ਗੁਰੂ ਗ੍ਰੰਥ ਸਾਹਿਬ ਨੂੰ ਸਵੇਰੇ ਸ਼ਾਮ ਇੱਦਾਂ ਸੀਸ ਤੇ ਚੁੱਕਦੇ ਹੱਥ ਲਾਉਂਦੇ ਕਿ ਨਹੀਂ ਲਾਉਂਦੇ, ਬੋਲੋ ਵੀ ਤੁਹਾਡੇ ਨਾਲੋਂ ਨੇੜੇ ਹੋਏ ਸੀ ਕਿ ਨਾ ਹੋਏ। ਪਰ ਇਹ ਦੇਹ ਨੇੜੇ ਹੈ, ਜੇ ਤੁਸੀਂ ਇਹਨੂੰ ਨੇੜਤਾ ਕਹਿੰਦੇ ਹੋ ਫਿਰ ਤੇ ਤੁਸੀਂ ਸਾਡੀ ਰੀਸ ਹੀ ਨਹੀਂ ਕਰ ਸਕਦੇ। ਸਾਡੇ ਵਰਗੇ ਤੇ ਫੁੱਲ ਟਾਈਮ ਜੋਬ ਹੀ ਇਹ ਕਰਦੇ, ਕੰਮ ਹੀ ਇਹ ਕਰਦੇ। ਤੁਸੀਂ ਕਦੀ ਕਦੇ ਸਾਲ ਬਾਅਦ ਹੱਥ ਲਾਓਗੇ, ਘਰ ਪ੍ਰਕਾਸ਼ ਕਰੋਗੇ, ਖੰਡ ਪਾਠ ਕਰਾਓਗੇ, ਸਾਡੇ ਵਰਗੇ ਰਹਿੰਦੇ ਹੀ ਗੁਰਦੁਆਰਿਆਂ 'ਚ, ਰੀਸ ਕੀ ਕਰ ਲਓਗੇ ਸਾਡੀ? ਫਿਰ ਤੁਸੀਂ, ਅਸੀਂ ਤੇ ਸਿਰ ਤੇ ਬਹਿ ਜਾਵਾਂਗੇ ਤੁਹਾਡੇ, ਜੇ ਇੱਦਾਂ ਮੰਨਦੇ ਹੋ ਤੇ ਬੈਠੇ ਹੀ ਆ ਸਾਡੇ ਵਰਗੇ। ਕਈ ਵਾਰੀ ਤੁਸੀਂ ਕਹਿੰਦੇ ਨਹੀਂ ਆਹ ਤੇ ਕਿੱਡੇ ਭਾਗਾਂ ਵਾਲਾ, ਹਾਏ ਰੋਜ਼ ਹਜ਼ੂਰੀ 'ਚ ਰਹਿੰਦਾ, ਰੋਜ਼ ਨੇੜੇ ਰਹਿੰਦਾ, ਇਹ ਤੇ ਪਾਲਾ ਹੀ ਕਰਮਾਂ ਵਾਲਾ। ਤੇ ਨੇੜੇ ਰਹਿਣ ਵਾਲਿਆਂ ਦਾ ਬੇੜਾ ਸਭ ਤੋਂ ਵੱਧ ਕਰਕੇ ਹੋਇਆ ਜੀ। ਜਿਵੇਂ ਆਹ ਗੱਲਾਂ ਚੱਲ ਰਹੀਆਂ ਨੇ ਵੀ ਅਖੇ ਰਿਮੋਟ ਨਾਲ ਖੁੱਲਦੇ ਜੀ ਗੇਟ ਜਥੇਦਾਰਾਂ ਦੇ, 3 ਲੱਖ ਦਾ ਬਣਾ ਲਿਆ ਜੀ, 3 ਕਰੋੜ ਦਾ ਬਣਾ ਲਿਆ ਜੀ, ਤੇ ਉਹ ਤੇ ਹਰ ਵੇਲੇ ਨੇੜੇ ਰਹਿੰਦੇ, ਹੱਥ ਤੇ ਰੋਜ਼ ਲਾਉਂਦੇ ਆ ਸਾਡੇ ਵਰਗੇ। ਹਾਏ ਕਿੰਨੇ ਭਾਗਾਂ ਵਾਲੇ, ਤੂੰ ਭਾਗਾਂ ਵਾਲਾ ਭਾਈ, ਖੇਤਾਂ 'ਚ ਕੰਮ ਕਰਕੇ ਦਿਨ ਰਾਤ ਮਿਹਨਤ ਕਰਕੇ ਕਮਾਈ ਕਰਦਾ, ਕਿਉਂ ਇਹਨਾਂ ਨੂੰ ਭਾਗਾਂ ਵਾਲੇ ਬਣਾਈ ਜਾਂਦੇ ਆ? ਦੇਹ ਤੱਕ ਦੇਹ ਆਈ ਹੈ, ਸੁਰਤ ਗੁਰੂ ਤੱਕ ਪਹੁੰਚੀ ਕਿ ਨਹੀਂ ਪਹੁੰਚੀ, ਇਹਦਾ ਤੈਨੂੰ ਪਤਾ ਕਿੱਥੋਂ ਲੱਗ ਗਿਆ? ਸਿੱਖ ਦੇਹ ਹੈ ਕਿ ਸੁਰਤ ਹੈ? ਬੋਲੋ ਜੀ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੈਨੂੰ ਕੀ ਪਤਾ ਲੱਗਾ ਵੀ ਇਹਦੀ ਸੁਰਤ ਗਈ ਹੈ ਕਿ ਨਹੀਂ? ਆਪਾਂ ਪੜ੍ਹੀਆਂ ਸੀ ਪੰਗਤੀਆਂ, ਫਿਰ ਸੁਣ ਲਓ, ਪਹਿਲੇ ਦਿਨ 'ਚ ਪੜ੍ਹੀਆਂ, ਫਿਰ ਸੁਣ ਲਓ। ਗੁਰ ਸਭਾ ਏਮ ਨਾ ਪਾਈਏ, ਨਾ ਨੇੜੇ ਨਾ ਦੂਰ, ਗੁਰੂ ਦੀ ਸਭਾ ਐ ਨਾ ਮੰਨ ਲਓ ਵੀ ਇਹਨੂੰ ਪ੍ਰਾਪਤੀ ਹੋ ਗਈ, ਨੇੜੇ ਹੋ ਗਿਆ, ਇਦਾਂ ਨਹੀਂ ਕਹਿੰਦੇ ਪਤਾ ਲੱਗਦਾ। ਸੁਣੋ ਇੱਕ ਵਾਰ,
ਗੁਰ ਸਭਾ ਏਮ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਹਦੂਰ।
ਨਾਨਕ ਸਤਿਗੁਰ ਤਾਂ ਮਿਲੇ, ਕਦੋਂ? ਦੇਹ ਹਜ਼ੂਰੀ ਚ ਰਵੇ ਕਿ ਮਨ? ਜੇ ਮਨ ਬੋਲੋ ਰਹੇ ਹਦੂਰ, ਮਨ ਨੇੜੇ ਰਵੇ, ਦੇਹ ਨੇੜੇ ਨਹੀਂ, ਮਨ ਗਿਆਨ ਦੇ ਨੇੜੇ, ਮਨ ਮਨ ਨੇੜੇ ਰਵੇ ਜੀ। ਜੇ ਦੇਹ ਦਾ ਗੱਲ ਬਣਦੀ ਹੁੰਦੀ ਸਾਡੇ ਵਰਗੇ ਤੇ ਬ੍ਰਹਮ ਗਿਆਨੀ ਬਣੇ ਹੁੰਦੇ, ਗੁਰਦੁਆਰਿਆਂ ਦੇ ਰਹਿਣ ਵਾਲੇ, ਜੰਮੇ ਹੀ ਗਈ ਤੇ ਗੁਰਦੁਆਰਿਆਂ 'ਚ ਨੇ। ਗੁਰਦੁਆਰਿਆਂ 'ਚ ਬਾਪੂ ਕੰਮ ਕਰਦਾ ਸੀ, ਦਾਦਾ ਵੀ ਉੱਥੇ ਕੰਮ ਕਰਦਾ ਸੀ, ਕਈ ਤੇ ਨਿਆਣੇ ਜੰਮੇ ਹੀ ਗੁਰਦੁਆਰਿਆਂ 'ਚ, ਮਰਨਗੇ ਵੀ ਗੁਰਦੁਆਰੇ, ਜੰਮੇ ਵੀ ਗੁਰਦੁਆਰੇ, ਪਰ ਪ੍ਰੈਕਟੀਕਲਿਟੀ ਜ਼ੀਰੋ, ਵਿਹਾਰਕ ਪੱਖ ਜ਼ੀਰੋ, ਮਾਈਂਡ ਡਿਵੈਲਪਮੈਂਟ ਪੱਖ ਨਹੀਂ, ਕਾਮਨ ਸੈਂਸ ਦਵਾਨੀ ਦੀ, ਅਕਲ ਦਵਾਨੀ ਦੀ ਨਹੀਂ ਹੈ। ਸਾਰੀ ਜ਼ਿੰਦਗੀ ਗੁਰਦੁਆਰਿਆਂ 'ਚ ਲਾ ਦਿੱਤੀ ਸਾਡੇ ਵਰਗਿਆਂ। ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਪਿਆਰਿਓ, ਤਾਂ ਕਰਕੇ ਜਿਹੜਾ ਗਿਆਨ ਹੈ ਉਹਦੇ ਤੱਕ ਜਾਣ ਦਾ ਹੀਲਾ ਹੀ ਨਹੀਂ ਕਰਦੇ। ਇੱਥੇ ਪਹੁੰਚਾ ਕੇ ਕਹਿਤਾ ਤੂੰ ਪਹੁੰਚ ਗਿਆ, ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਜੀ ਹੁਣ ਜੇ ਸੰਗਤ ਬਹਾ ਲਈਏ ਤੇ ਚੰਗਾ, ਕਿਉਂਕਿ ਲਾਈਨ ਅਜੇ ਬੜੀ ਲੰਮੀ ਲੱਗੀ ਹੈ, ਹਿਸਾਬ ਨਾਲ ਤੇ ਮੱਥਾ ਹੀ 10 ਵਜੇ ਤੱਕ ਟਿਕੇਗਾ। ਆਪਾਂ ਗੱਲ ਵੀ ਕਰੀਏ ਨਾਲ ਨਾਲ, ਸਮਝ ਆਵੇ। ਖੁੱਲੇ ਖੁੱਲੇ ਬਹਿ ਜਾਓ ਸਿੰਘੋ, ਇੱਧਰਲੇ ਪਾਸੇ ਵੀ ਰਾਹ ਹੈ, ਰਾਹ ਦੇ ਵਿੱਚ ਇੱਧਰਲੇ ਪਾਸੇ ਰੱਸੀਆਂ ਟੱਪ ਕੇ ਬਹਿ ਜਾਓ, ਇੱਥੇ ਇੱਥੇ ਵਾਲੇ ਜਿਹੜੇ ਇਹਨਾਂ ਨੂੰ ਉਹ ਪਿੱਛੇ ਜਾ ਕੇ ਬਹਿਣਾ ਪੈਣਾ। ਫਿਰ ਇੱਕ ਵਾਰੀ ਇੱਥੇ ਖੜੇ ਖੜੇ ਹੀ ਮੱਥਾ ਟੇਕ ਲਓ, ਦੁਬਾਰਾ ਫਿਰ ਅੱਗੇ ਆ ਕੇ ਮੱਥਾ ਟੇਕ ਲਿਓ, ਇੱਕ ਵਾਰੀ ਜਿੱਥੇ ਖੜੇ ਹੋ ਇੱਥੇ ਹੀ ਮੱਥਾ ਟੇਕ ਕੇ ਬਹਿ ਜਾਓ, ਭੈਣਾਂ ਨੂੰ ਭੈਣਾਂ ਵਾਲੇ ਪਾਸੇ ਬਹਿਣ ਦਿਓ, ਵੀਰਾਂ ਨੂੰ ਵੀਰਾਂ ਵਾਲੇ ਪਾਸੇ, ਰਾਹ 'ਚ ਹੀ ਭਾਲੋ ਕਿਰਪਾ ਕਰਕੇ, ਖੁੱਲੇ ਖੁੱਲੇ ਹੋ ਕੇ ਬੈਠੋ, ਰੱਸੀ ਨੂੰ ਟੱਪ ਜਾਓ, ਇੱਧਰਲੇ ਪਾਸੇ ਨੂੰ ਬਹਿ ਜਾਓ ਆ ਕੇ, ਖੁੱਲੇ ਖੁੱਲੇ ਬਹਿ ਜਾਓ, ਜਿੱਥੇ ਜਗ੍ਹਾ ਮਿਲੇ ਬਹਿ ਜਾਓ, ਕਿਉਂਕਿ ਆਪਾਂ ਆਹ ਸੁਣਨਾ ਸਮਝਣਾ ਜ਼ਰੂਰੀ ਹੈ ਜੀ। ਅਸਲ 'ਚ ਗਿਆਨ ਨੂੰ ਸੁਣ ਕੇ ਸਮਝ ਕੇ ਮੰਨਣਾ, ਇਹ ਮੱਥਾ ਟੇਕਣਾ ਹੈ। ਮੇਰੀ ਸੁਰਤ ਜਿੱਦਣ ਗਿਆਨ ਅੱਗੇ ਝੁੱਕ ਗਈ, ਉਦਣ ਮੈਂ ਮੱਥਾ ਟੇਕਿਆ ਸੀ। ਮੱਥਾ ਮੇਰੇ ਮਨ ਦਾ ਲੱਗਣਾ ਤਨ ਕਰਕੇ ਤੇ ਅਪਰਾਧੀ ਦੂਣਾ ਨਿਵੈ ਉਹ ਜਿਹੜੇ ਮਿਰਗ ਫੜਨ ਵਾਲੇ ਆ ਉਹ ਤੇ ਐ ਨੀਵੇਂ ਹੋ ਜਾਂਦੇ ਵੇਸ਼ੀ ਜਾਂਦੇ ਆ ਪਰ ਫੜਦੇ ਮਿਰਗ ਲੰਮੇ ਪੈ ਜਾਂਦੇ ਆ ਕਈ ਤੇ ਅਪਰਾਧੀ ਐਦਾਂ ਦੇ ਆ ਜੀ ਮੱਥੇ ਬੜੇ ਟੇਕਦੇ ਆ ਨੱਕ ਬੜੇ ਘਸਾਉਂਦੇ ਆ ਘੰਟਾ ਘੰਟਾ ਖੜੇ ਰਹਿੰਦੇ ਇਦਾਂ ਆਪਾਂ ਨੂੰ ਲੱਗਦਾ ਬੰਦਾ ਸ਼ਰਧਾਵਾਨ ਹੀ ਬਹੁਤ ਹੈ ਪਰ ਪੂਰਾ ਪ੍ਰਭਾਵ ਪਾਉਣਾ ਚਾਹੁੰਦਾ ਹੁੰਦਾ ਬੰਦਿਆਂ ਉੱਤੇ ਵੀ ਹਾਂ ਮੇਰੇ ਵਰਗਾ ਤੇ ਸ਼ਰਧਾਲੂ ਕੋਈ ਨਹੀਂ ਮੇਰੇ ਵਰਗਾ ਤੇ ਸੇਵਕ ਕੋਈ ਨਹੀਂ ਉਹ ਗੁਰੂ ਨੂੰ ਵੇਖਣ ਨਹੀਂ ਆਇਆ ਹੁੰਦਾ ਉਹ ਆਪਣੇ ਆਪ ਨੂੰ ਵਿਖਾਉਣ ਆਇਆ ਹੁੰਦਾ ਸਾਰਿਆਂ ਨੂੰ ਵੀ ਵੇਖ ਲਓ ਮੈਂ ਆਇਆ ਉਹ ਦਰਸ਼ਨ ਕਰਨ ਨਹੀਂ ਆਇਆ ਦਰਸ਼ਨ ਦੇਣ ਆਇਆ ਹੁੰਦਾ ਵੀ 150 ਬੰਦੇ ਤੇ ਪ੍ਰਭਾਵ ਪੈ ਜੇ ਵੀ ਮੈਂ ਵੀ ਆਇਆ ਤਾਂ ਕਰਕੇ ਇਸ ਨੁਕਤੇ ਨੂੰ ਸਮਝਣ ਦੀ ਖੇਚਲ ਕਰਿਓ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਜਲਦੀ ਜਲਦੀ ਆਪਾਂ ਬਿਠਾਓ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ ਜੇ ਸਤਿਗੁਰੂ ਦੇ ਸੱਚੇ ਗਿਆਨ ਦੀ ਪ੍ਰਤੀਤ ਮਨ ਵਿੱਚ ਨਹੀਂ ਭਰੋਸਾ ਨਹੀਂ ਤੇਰਾ ਸ਼ਬਦ ਨਾਲ ਪਿਆਰ ਨਹੀਂ ਪਿਆ ਗੁਰੂ ਜੋ ਗਿਆਨ ਹੈ ਜਿਹੜਾ ਉਹਦੇ ਨਾਲ ਜੇ ਤੇਰਾ ਪਿਆਰ ਨਹੀਂ ਪਿਆ ਤੂੰ ਇੱਕ ਵਾਰੀ ਛੱਡ ਦਿਨ ਵਿੱਚ ਇੱਕ ਵਾਰੀ ਜਾ ਕੇ ਚੌੜਾ ਹੋਇਆ ਫਿਰਨਾ ਮੈਂ ਰੋਜ਼ ਗੁਰਦੁਆਰੇ ਜਾਣਾ ਜੀ ਮੈਂ ਰੋਜ਼ ਮੱਥਾ ਟੇਕਣਾ ਤੂੰ ਇੱਕ ਮੱਥਾ ਚੁੱਕੀ ਫਿਰਨਾ ਭਾਵੇਂ ਦਿਨ 'ਚ 100 ਵਾਰੀ ਆਇਆ ਕਰ ਗੁਰਦੁਆਰੇ ਇੱਕ ਵਾਰੀ ਕੀ 100 ਵਾਰੀ ਜਾ ਤੇਰਾ ਘਰ ਗੁਰਦੁਆਰੇ ਦੇ ਨਾਲ ਹੈ ਉਹ ਪਿੰਡ ਅੱਧੇ ਅੱਧੇ ਘੰਟੇ ਬਾਅਦ ਮੱਥਾ ਟੇਕ ਆਇਆ ਕਰ 15-15 ਮਿੰਟਾਂ ਬਾਅਦ ਮੱਥਾ ਟੇਕ 5-5 ਮਿੰਟ ਬਾਅਦ ਮੱਥਾ ਟੇਕ 5-5 ਮਿੰਟ ਬਾਅਦ ਟੇਕ ਲੈ ਮੱਥਾ ਪਰ ਜੇ ਬਚਨ ਨੂੰ ਨਹੀਂ ਸਮਝਦਾ ਮੰਨ ਹੀ ਨਹੀਂ ਰਿਹਾ ਦਿਮਾਗ 'ਚ ਨਹੀਂ ਵੜਦੀ ਗੱਲ ਫਿਰ ਫਾਇਦਾ ਕੀ ਹੋਏਗਾ ਸੁਣ ਲਓ ਇੱਕ ਵਾਰੀ ਸਾਰੇ ਕਿਰਪਾ ਕਰਕੇ ਬਿਠਾ ਦਿਓ ਸਾਰਿਆਂ ਨੂੰ ਬਿਠਾ ਦਿਓ ਜੀ ਆਪਾਂ ਫਿਰ ਗੱਲ ਕਰੀਏ ਧਿਆਨ ਨਾਲ ਸੁਣਿਓ ਹਾਂਜੀ ਇੱਧਰ ਸੁਣੋ ਹਾਜ਼ਰ ਹੋ ਕੇ
ਸਤਿਗੁਰ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁਖ ਨਾ ਉਪਜੈ ਭਾਵੇਂ ਸੋ ਗੇੜਾ ਆਵੋ ਜਾਓ
ਉਸ ਨੂੰ ਸੁਖ ਨਾ ਉਪਜੈ ਕਹਿੰਦੇ ਪੀਸ ਆਫ ਮਾਈਂਡ ਮਨ ਦੀ ਸ਼ਾਂਤੀ ਦੀ ਗੱਲ ਕਰਦਾ ਹੈ ਜੇ ਗਿਆਨ ਨਾਲ ਪਿਆਰ ਹੀ ਨਹੀਂ ਪਿਆ ਕਹਿੰਦੇ ਕੀ ਹੈ ਸਮਝਿਆ ਨਾ ਦਿਮਾਗ 'ਚ ਤੇਰੇ ਵੜੀ ਨਾ ਭਾਵੇਂ 100 ਗੇੜਾ ਹੋ ਜਾਓ 100 ਵਾਰੀ ਆ ਤੇ 100 ਵਾਰੀ ਜਾ ਇਹ ਤੇ ਕਈ ਆਕੜ ਆਕੜ ਤੁਰਦੇ ਵੀ ਮੈਂ ਕਦੇ ਮਿਸ ਨਹੀਂ ਜੀ ਕੀਤਾ ਜਾਣਾ ਮੈਂ ਨਹੀਂ ਨਾਗਾ ਪਾਇਆ ਪਰ ਪੱਲੇ ਕੀ ਪਿਆ ਕੀਤਾ ਕੀ ਇੰਨੇ ਸਾਲਾਂ 'ਚ ਤੂੰ ਰੋਜ਼ ਜਾ ਪਰ ਜ਼ਿੰਦਗੀ ਬਦਲ ਕੇ ਵਿਖਾ ਕੁਛ ਵੱਖਰਾ ਕਰ ਜਿਹੜਾ ਦੂਜਿਆਂ ਨੇ ਨਹੀਂ ਕੀਤਾ ਉਹ ਕਰ ਤੇਰੇ 'ਚ ਵੱਖਰਾ ਕੀ ਆਇਆ ਇਹ ਦੱਸ ਮੈਂ ਕੱਪੜੇ ਲਾ ਤੇ ਮੈਂ ਨਾਗਾ ਬਾਬਾ ਬਣ ਗਿਆ ਬਣ ਜਾ ਫਿਰ ਸ਼ੌਂਕ ਵਜੋਂ ਜਿਹੜਾ ਮਰਜ਼ੀ ਲਾ ਦੇਵੇ ਪਰ ਸਿਰ ਤੇ ਨਾ ਬਹਿ ਇਹ ਦੱਸ ਵੀ ਕੀਤਾ ਕੀ ਇਹਦੇ ਨਾਲ ਬੰਦਾ ਮਹਾਂਪੁਰਖ ਨਹੀਂ ਬਣ ਜਾਂਦਾ ਤੇਰਾ ਜੀ ਕਰਦਾ ਲਾ ਦੇ ਭਾਵੇਂ ਸਾਰੇ ਲਾ ਦੇ ਵੀ ਮੇਰਾ ਜੀ ਕਰਦਾ ਸੀ ਲਾ ਦਿੱਤਾ ਪਰ ਇਹਦਾ ਮਤਲਬ ਇਹ ਨਹੀਂ ਵੀ ਮੈਂ ਹੁਣ ਮਹਾਂਪੁਰਖ ਬਣ ਗਿਆ ਕਿਉਂ ਜੀ ਅਖੇ ਕੱਪੜੇ ਲਾ ਦਿੱਤੇ ਸਾਰੇ ਤੁਸੀਂ ਪੈਂਟਾਂ ਪਾਉਂਦੇ ਹੋ ਜੀਨਾਂ ਪਾਉਂਦੇ ਹੋ ਕੁੜਤੇ ਪਜਾਮੇ ਪਾਉਂਦੇ ਹੋ ਮੈਂ ਚੋਲਾ ਪਾ ਲਿਆ ਪਰ ਇਹਦਾ ਮਤਲਬ ਇਹ ਨਹੀਂ ਮੈਂ ਸਿਰ ਤੇ ਬਹਿ ਜਾਂਦਾ ਮੈਂ ਚੋਲਾ ਪਾ ਲਿਆ ਤੂੰ ਪੈਂਟ ਸ਼ਰਟ ਪਾ ਲਈ ਕੋਈ ਫਰਕ ਨਹੀਂ ਤੇਰਾ ਜੀ ਕੀਤਾ ਪਾ ਲੈ ਪਰ ਸਿਰ ਤੇ ਨਾ ਬਹਿ ਵੀ ਮੈਂ ਚੋਲਾ ਪਾਇਆ ਚੋਲਾ ਤੇ ਭਾਵੇਂ ਕੱਫਣੀ ਤੇ ਭਾਵੇਂ ਝਾੜੀ ਤੇ ਪਈ ਹੋਵੇ ਤਾਂ ਵੀ ਮੱਥਾ ਟੇਕ ਦਿਓ ਐਂ ਕਿਵੇਂ ਟੇਕ ਦਿਓ ਸਾਡੇ ਕੱਲ ਅੱਜ ਕੱਲ ਕਹਿੰਦੇ ਨਹੀਂ ਇਹ ਤਾਂ ਚੋਲਾ ਤੇ ਜੀ ਕੱਫਣ ਕੱਫਣੀ ਇਹ ਤੇ ਕੱਫਣ ਹੈ ਜੀ ਇਹ ਤੇ ਚੋਲਾ ਨਹੀਂ ਜੀ ਇਹ ਤੇ ਕੱਫਣ ਪਾਇਆ ਬਾਬਿਆਂ ਨੇ ਆਹੋ ਸ਼ਨੀਲ ਦੇ ਕੱਫਣ ਕਾਟਨ ਦੇ ਕੱਫਣ ਕਢਾਈਆਂ ਵਾਲੇ ਕੱਫਣ ਸਾਰਿਆਂ ਨੂੰ ਮਿਲਣ ਇਹੋ ਜਿਹੇ ਕੱਫਣ ਖਾਦੀ ਸਿਲਕ ਦੇ ਕੱਫਣ ਪਾਈ ਫਿਰਦੇ ਸੀ ਗੱਲਾਂ ਕਰਦੇ ਹਾਂ ਅਸੀਂ ਵੀ ਇਹ ਤੇ ਕੱਫਣ ਹੈ ਜੀ ਠੀਕ ਹੈ ਅਗਲੇ ਨੇ ਕੁੜਤਾ ਪਜਾਮਾ ਪਾਇਆ ਤੂੰ ਚੋਲਾ ਪਾ ਲੈ ਪਰ ਸਿਰ ਤੇ ਕਿਉਂ ਬਹਿਨਾ ਸਾਡੇ ਤੇ ਪ੍ਰੈਕਟੀਕਲਟੀ ਜਿੱਦਾਂ ਅੱਜ ਗਲਗੀਆਂ ਵਾਲੇ ਆ ਗਏ ਨਾ ਚੇਤਾ ਰੱਖਿਓ ਉਹਨਾਂ ਨੇ ਇਹ ਨਹੀਂ ਚੈੱਕ ਕਰਨਾ ਵੀ ਤੇਰਾ ਲੈ ਚੋਲੇ ਵਿਖਾ ਤੇਰੇ ਤੇਰੇ ਕੱਪੜੇ ਕੁੜਤੇ ਪਜਾਮੇ ਆ ਕਿ ਤੇਰੇ ਜੀਨ ਪਾਈ ਹੈ ਤੇਰੇ ਉਹ ਤੇਰੀ ਸਿਰੀ ਸਾਹਿਬ ਚੈੱਕ ਕਰਨਗੇ ਵੱਡੀ ਹੈ ਕਿ ਛੋਟੀ ਹੈ ਕਿੰਨੇ ਫੁੱਟ ਦੀ ਲਿਆ ਮਿਣਤੀ ਕਰਾਂ ਮੈਂ ਇਹ ਚੈੱਕ ਕਰਦੇ ਫਿਰਨਗੇ ਉਹਨਾਂ ਨੇ ਵੇਖਣਾ ਹੈ ਤੇਰਾ ਲਾਈਫ ਸਟਾਈਲ ਕਿੱਦਾਂ ਤੇਰਾ ਵਿਹਾਰ ਕਿੱਦਾਂ ਦਾ ਹੈ ਤੇਰੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾ ਰਿਹਾ ਫਰਜ ਕਿੱਦਾਂ ਨਿਭਾ ਰਿਹਾ ਆਇਆ ਉਹਦੇ ਉਹਨਾਂ ਦਾ ਕਿਤੇ ਵਧੀਆ ਤੁਹਾਡੇ ਨਾਲ ਰਮਾਲ ਦਾ ਥੈਂਕ ਯੂ ਕਰਦੇ ਨੇ ਚਾਰ ਚਾਰ ਵਾਰ ਧੰਨਵਾਦ ਕਰਦੇ ਅਗਲੇ ਮੈਨੂੰ ਦੱਸੋ ਪਿਆਰਿਓ ਸ਼ਬਦ ਗੁਰੂ ਨਾਨਕ ਦਾ ਪੜ੍ਹ ਕੇ ਹਟਿਓ ਜਾਣੋ ਹੋ ਜੋਤ ਨਾ ਪੁੱਛੋ ਹੋ ਜਾਤੀ ਅੱਗੇ ਜਾਤ ਨਾ ਹੈ ਅੱਗੇ ਕਹਿੰਦੇ ਅੱਗੇ ਜਾਤ ਨਹੀਂ ਕੰਮ ਆਉਂਦੀ ਅੱਗੇ ਮਤਲਬ ਮਰਨ ਤੋਂ ਬਾਅਦ ਨਹੀਂ ਅੱਜ ਤੋਂ ਬਾਅਦ ਜ਼ਿੰਦਗੀ ਵਿੱਚ ਤੇਰੀ ਜਾਤ ਦਾ ਮੁੱਲ ਨਹੀਂ ਪੈਣਾ ਮੁੱਲ ਤੇਰੇ ਕਰਮ ਦਾ ਪੈਂਦਾ ਤੂੰ ਰੌਲਾ ਪਾਈ ਜੇ ਮੈਂ ਖੱਤਰੀ ਹੁੰਦਾ ਮੈਂ ਜੱਟ ਹੁੰਦਾ ਅਸੀਂ ਵੱਡੀਆਂ ਜਾਤਾਂ ਵਾਲਿਆਂ ਤੂੰ ਇਹ ਰੌਲਾ ਪਾਈ ਜਾ ਭਾਵੇਂ ਚੌੜਾ ਹੋਇਆ ਫਿਰ ਪਰ ਕਦਰ ਤੇਰੀ ਜਾਤ ਦੀ ਨਹੀਂ ਕਦਰ ਤੇਰੇ ਗੁਣ ਦੀ ਪੈਣੀ ਹੈ ਕਦਰ ਤੇਰੇ ਗਿਆਨ ਦੀ ਪੈਣੀ ਹੈ ਜ਼ਿੰਦਗੀ ਕਿਵੇਂ ਜਿਉਣੀ ਹੈ ਤੈਨੂੰ ਅਕਲ ਦਾ ਪਤਾ ਲੱਗਣਾ ਤੇਰੀ ਨਾਲ ਮੈਂ ਖੱਤਰੀ ਹਾਂ ਤੇ ਤੈਨੂੰ ਵੀ ਜਵਾਈ ਭਾਈ ਮਾੜਾ ਮਿਲ ਸਕਦਾ ਧੋਖਾ ਹੋ ਸਕਦਾ ਤੇਰੀ ਲੜਕੀ ਨਾਲ ਵੀ ਦਿਮਾਗ ਵਰਤਣਾ ਪੈਣਾ ਉੱਥੇ ਜਾਤ ਨਹੀਂ ਕੰਮ ਆ ਜਾਣੀ ਤੇਰੀ ਵੀ ਮੈਂ ਲੜਕੀ ਦਾ ਰਿਸ਼ਤਾ ਕਰਨ ਲੱਗਾ ਮੇਰੀ ਉੱਚੀ ਜਾਤ ਹੈ ਨਹੀਂ ਉੱਥੇ ਤੇਰਾ ਦਿਮਾਗ ਚੱਲਣਾ ਚਾਹੀਦਾ ਹੈ ਜਾਤ ਨਹੀਂ ਕੰਮ ਆਉਂਦੀ ਜਿੱਦਣ ਅਮਰੀਕਾ ਵੀਜ਼ਾ ਲੈਣ ਜਾਏਗਾ ਉੱਥੇ ਅਗਲੇ ਨੇ ਜਾਤ ਨਹੀਂ ਪੁੱਛਣੀ ਉੱਥੇ ਵੇਖਣੇ ਨੇ ਰਿਕੁਆਇਰਮੈਂਟਸ ਜਿਹੜੀਆਂ ਨੇ ਪੂਰੀਆਂ ਕਰ ਉੱਥੇ ਅਗਲੇ ਕਹਿੰਦੇ ਆ ਜੇ ਕੈਨੇਡਾ ਆਉਣਾ 6.5 ਬੈਂਡ ਪੂਰੇ ਕਰਦੇ ਅਸੀਂ ਨਹੀਂ ਵੇਖਣਾ ਤੂੰ ਜੱਟ ਹੈ ਕਿ ਭਾਪਾ ਹੈ ਤੂੰ ਬਰਾਦਰੀ ਕਿਹੜੀ ਨਾਲ ਸੰਬੰਧ ਰੱਖਦਾ ਇਹ ਨਹੀਂ ਵੇਖਿਆ ਜਾਣਾ ਉੱਥੇ ਜ਼ਿੰਦਗੀ ਵਿੱਚ ਜਾਤ ਨਹੀਂ ਜ਼ਿੰਦਗੀ 'ਚ ਗੱਲ ਕਰੋ ਅੱਗੇ ਮਰਨ ਤੋਂ ਬਾਅਦ ਲੈ ਜਾਂਦੇ ਨੇ ਇੱਥੇ ਅੱਗੇ ਮਤਲਬ ਮਰਨਾ ਅੱਜ ਤੋਂ ਬਾਅਦ ਅੱਗੇ ਹੀ ਹੈ ਸਾਡੇ ਲਈ ਕੱਲ੍ਹ ਵੀ ਅੱਗੇ ਹੀ ਹੈ ਪਰਸੋਂ ਵੀ ਅੱਗੇ ਹੀ ਹੈ ਆਹ ਜਿਹੜਾ ਪਲ ਚੱਲ ਰਿਹਾ ਹੈ ਇਹ ਤੋਂ ਬਾਅਦ ਸਾਰਾ ਅੱਗੇ ਹੀ ਹੈ ਸਮਾਪਤੀ ਵੀ ਅੱਗੇ 'ਚ ਹੀ ਆਉਣੀ ਹੈ 2 ਘੰਟੇ ਬਾਅਦ ਅੱਗੇ ਹੀ ਅੱਗੇ ਹੈ ਅੱਗੇ ਮਰਨ ਤੋਂ ਬਾਅਦ ਕਿਉਂ ਚੱਲੇ ਜਾਂਦੇ ਹੋ ਪਿੱਛੇ ਪਿੱਛੇ ਮਤਲਬ ਜਨਮ ਤੋਂ ਪਹਿਲਾਂ ਪਿੱਛੇ ਚਲੇ ਜਾਣਗੇ ਤੂੰ ਜਨਮ ਤੱਕ ਹੀ ਚਲਿਆ ਜਾ ਬਸ ਅੱਜ ਤੋਂ ਪਿੱਛੇ ਅੱਜ ਤੋਂ ਅੱਗੇ ਜੋ ਵੀ ਹੈ ਉੱਥੇ ਜਾਤ ਨਹੀਂ ਤੇ ਮੈਨੂੰ ਦੱਸੋ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਹੈ ਤੇ ਦੱਸੋ ਪਿਆਰਿਓ ਮੈਨੂੰ ਦੱਸੋ ਮਹਾਰਾਜ ਕਹਿੰਦੇ ਜਾਣੋ ਹੋ ਜੋਤ ਨਾ ਪੁੱਛੋ ਹੋ ਜਾਤੀ ਅੱਗੇ ਜਾਤ ਨਾ ਹੈ ਜੋਤ ਜਾਣੋ ਤੇ ਜਾਤ ਨਾ ਪੁੱਛੋ ਤੇ ਮੈਨੂੰ ਤੁਹਾਡੇ ਚੋਂ ਜਵਾਬ ਦਿਓ ਸਾਡੇ ਇਹ ਗੱਲ ਲਾਗੂ ਹੈ ਕਿ ਨਹੀਂ ਹੈ ਇਹ ਬਚਨ ਗੁਰੂ ਨਾਨਕ ਦਾ ਕਮਾਇਆ ਕਿਸੇ ਨੇ ਕਿ ਨਹੀਂ ਕਮਾਇਆ ਕੋਈ ਪਿੰਡ ਇੱਕ ਲੱਭ ਸਕਦੇ ਹੋ ਜਿੱਥੇ ਜਾਤ ਪਾਤ ਨਾ ਹੋਵੇ ਇੱਕ ਪਿੰਡ ਦਿਓ ਪੰਜਾਬ ਦਾ ਕੱਲ ਵੀ ਗੱਲ ਕਰਦੇ ਸੀ ਨਾ ਆਪਾਂ ਵੀ ਕਿਹੜਾ ਕਿਹੜਾ ਪਿੰਡ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹਰ ਪਿੰਡ ਗੁਰਦੁਆਰਾ ਹੈ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨਹੀਂ ਹੋਇਆ ਅਜੇ ਸਾਡੇ 'ਚ ਕਿਹੜਾ ਬੰਦਾ ਜਿਹੜਾ ਜਾਤ ਪਾਤ ਨਹੀਂ ਮੰਨਦਾ ਆਪਾਂ ਸਾਰੇ ਹੀ ਮੰਨਦੇ ਹਾਂ ਪੁੱਛਦੇ ਆ ਜਾਤਾਂ ਪਾਤਾਂ ਪਰ ਮੈਨੂੰ ਦੱਸੋ ਅਮਰੀਕਾ ਕੈਨੇਡਾ ਵਿੱਚ ਕਿਹੜਾ ਜਾਤ ਪੁੱਛਦਾ ਯਾਰ ਸਾਡੇ ਨਾਲੋਂ ਤੇ ਅੱਗੇ ਆ ਉਹ ਕਿੰਨੇ ਸਾਲਾਂ ਤੋਂ ਮੈਂ ਵੇਖਿਆ ਜਾਂਦੇ ਆ ਉੱਥੇ ਕਈ ਵਾਰੀ ਆਹ ਗਵਾਂਢ ਵਿੱਚ ਸਾਡੇ ਪਿੰਡਾਂ ਵਿੱਚ ਆਹ ਸਾਰੇ ਘਰ ਜੱਟਾਂ ਦੇ ਹੈ ਆਹ ਸਾਈਡ ਦੇ ਕਿੰਨਾਂ ਦੇ ਹੈ ਕਹਿੰਦੇ ਇਹ ਜੀ ਦੂਜੇ ਆ ਸਾਰੇ ਸ਼ਡਿਊਲ ਕਾਸਟ ਇਹ ਅਲੱਗ ਘਰ ਰਹਿੰਦੇ ਇਹ ਅਲੱਗ ਵਿਹੜਾ ਸਾਡਾ ਅਲੱਗ ਵਿਹੜਾ ਇਹਨਾਂ ਦਾ ਅਲੱਗ ਪੱਤੀ ਹੈ ਸਾਡੀ ਅਲੱਗ ਪੱਤੀ ਹੈ ਪਰ ਅਮਰੀਕਾ ਕੈਨੇਡਾ 'ਚ ਇੱਥੇ ਜੱਟ ਨੇ ਘਰ ਖਰੀਦਿਆ ਨਾਲ ਵਾਲਾ ਕਮੋ ਖਰੀਦ ਲੈ ਉਦੋਂ ਅਗਲਾ ਸੈਣੀ ਆ ਜਾਏ ਉਦੋਂ ਅਗਲਾ ਮਜ਼ਬੀ ਆ ਜਾਏ ਉਦੋਂ ਅਗਲਾ ਰਮਦਾਸੀਆ ਆ ਜਾਏ ਉਦੋਂ ਅਗਲਾ ਝੌਰ ਆ ਜਾਏ ਕੋਈ ਪੁੱਛਦਾ ਹੀ ਨਹੀਂ ਹੈ ਹੀ ਨਹੀਂ ਕੋਈ ਨਹੀਂ ਪੁੱਛਦਾ ਕੌਣ ਹੁੰਦੇ ਹੋ ਜੀ ਤੁਸੀਂ ਕੋਈ ਜਾਤ ਪਾਤ ਨਹੀਂ ਪਰ ਸਾਡੇ 'ਚ ਵਿਹਾਰ ਜਿਹੜਾ ਹੈ ਪ੍ਰੈਕਟੀਕਲਟੀ ਜਿਹੜੀ ਹੈ ਉਹਨਾਂ ਲੋਕਾਂ ਦੀ ਵੇਖੋ ਸਾਡੇ ਤੇ ਇਹ ਮਾਫ ਕਰਨਾ ਲਾ ਦਿਓ ਜੇ ਕੋਈ ਬੰਦਾ ਅੱਜ ਲਾਵੇ ਵੀ ਹੋਰ ਸੁਣ ਲਓ ਚਲੋ ਜੇ ਕੋਈ ਬੰਦਾ ਸਾਡੇ ਚੋਂ ਜਾਤ ਲਾ ਦਵੇ ਵੀ ਮੈਂ ਅੱਜ ਤੋਂ ਕੀ ਬਣ ਗਿਆ ਸਿੰਘ ਖਾਲਸੇ ਬਣ ਗਏ ਜੀ ਅੱਜ ਤੋਂ ਅਸੀਂ ਜੱਟ ਨਹੀਂ ਰਹੇ ਤੇ ਮੈਂ ਅੱਜ ਤੋਂ ਰਮਦਾਸੀਆ ਨਹੀਂ ਰਿਹਾ ਜੱਟ ਕਵੇ ਮੈਂ ਜੱਟ ਨਹੀਂ ਰਿਹਾ ਮਜ਼ਬੀ ਸਿੱਖ ਹੈ ਉਹ ਕਹਿੰਦਾ ਮੈਂ ਮਜ਼ਬੀ ਨਹੀਂ ਰਿਹਾ ਝੌਰ ਕਵੇ ਮੈਂ ਝੌਰ ਨਹੀਂ ਰਿਹਾ ਨਾਈ ਕਵੇ ਮੈਂ ਨਾਈ ਨਹੀਂ ਰਿਹਾ ਅੱਜ ਤੋਂ ਅਸੀਂ ਅੰਮ੍ਰਿਤ ਛਕ ਲਿਆ ਤੇ ਬਣ ਗਏ ਹਾਂ ਸਿੰਘ ਖਾਲਸੇ ਤੇ ਮੁੜ ਕੇ ਤੁਹਾਡੇ ਬੱਚਿਆਂ ਨੇ ਪੜ੍ਹਨਾ ਤੇ ਲੱਗਣਾ ਨੌਕਰੀਆਂ ਤੇ ਅਗਲਿਆਂ ਨੇ ਸਿਸਟਮ ਹੀ ਇਦਾਂ ਦਾ ਬਣਾਇਆ ਵੱਖਰੇ ਕੋਟੇ ਹੈ ਉਹਨਾਂ ਨੇ ਪੁੱਛ ਲੈਣਾ ਵੀ ਜੇ ਤੂੰ ਜਾਤ ਤੂੰ ਕਹਿ ਖਾਲਸਾ ਕਹਿਣਗੇ ਖਾਲਸੇ ਵਾਲਾ ਜੇ ਕੋਈ ਬਣਿਆ ਨਹੀਂ ਜਾਤ ਅਜੇ ਖਾਲਸੇ ਵਾਲੀ ਨੌਕਰੀ ਨਹੀਂ ਆਈ ਲਾ ਕੇ ਲਿਆ ਤੂੰ ਗੁਰਦੁਆਰੇ ਲਾ ਦੀ ਆ ਕੇ ਅੰਮ੍ਰਿਤ ਛੱਕ ਕੇ ਲਾ ਦੇ ਤੇ ਫਿਰ ਲਾਣੀ ਪੈਣੀ ਹੈ ਜੇ ਨੌਕਰੀ ਚਾਹੀਦੀ ਹੈ ਉਹ ਫਿਰ ਪੁੱਛਣਗੇ ਜਾਤ ਦੱਸ ਕੀ ਹੈ ਚਾਹ ਕੇ ਵੀ ਇਸ ਵਿਚਾਰਧਾਰਾ ਤੇ ਚੱਲ ਕੇ ਵਿਖਾਓ ਬਣ ਗਿਆ ਨਾ ਢਾਂਚਾ ਫਿਰ ਕਿਵੇਂ ਬਣਿਆ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਜਾਤ ਨਹੀਂ ਮੰਨਣੀ ਪਰ ਸਾਡਾ ਕਾਨੂੰਨ ਕਹਿੰਦਾ ਵੀ ਮੰਨਣੀ ਸਾਡੀਆਂ ਨੌਕਰੀਆਂ ਮਿਲਣਗੀਆਂ ਤਾਂ ਸਰਕਾਰਾਂ ਕਹਿੰਦੀਆਂ ਅਸੀਂ ਮੰਨਣੀ ਸਹੂਲਤਾਂ ਨਹੀਂ ਮਿਲਣੀਆਂ ਜੇ ਨਹੀਂ ਜਾਤ ਨੌਕਰੀ ਨਹੀਂ ਮਿਲਣੀ ਪੜ੍ਹਿਆ ਲਿਖਿਆ ਤੇਰਾ ਕੋਟਾ ਹੈ ਤੂੰ ਮਜ਼ਬੀ ਹੈ ਤਾਂ ਮਿਲੂ ਤੇ ਮੈਂ ਬੇਨਤੀ ਕਰਦਾ ਨੌਕਰੀਆਂ ਮਿਲਣੀਆਂ ਚਾਹੀਦੀਆਂ ਲੋੜ ਵੇਖ ਕੇ ਮਜਬੂਰੀ ਵੇਖ ਕੇ ਸਮਾਜ ਵਿੱਚ ਨੌਕਰੀ ਮਿਲਣੀ ਚਾਹੀਦੀ ਹੈ ਵੀ ਲੋੜ ਹੈ ਬੰਦੇ ਨੂੰ ਕੁਆਲਿਟੀ ਵੇਖ ਕੇ ਉਹਦੇ ਸਰਟੀਫਿਕੇਟ ਵੇਖੋ ਉਹਦੀ ਪੜ੍ਹਾਈ ਵੇਖੋ ਉਹਦੀ ਐਜੂਕੇਸ਼ਨ ਵੇਖੋ ਜਾਤਾਂ ਕਿਉਂ ਪੁੱਛਦੇ ਹੋ ਯਾਰ ਅਸੀਂ ਇਹ ਪੂਛਾਂ ਲਾਣੀਆਂ ਵੀ ਚਾਹੀਏ ਤਾਂ ਵੀ ਨਹੀਂ ਲਾ ਸਕਦੇ ਸਕੰਜਾ ਹੀ ਇਦਾਂ ਦਾ ਕਸਿਆ ਹੋਇਆ ਉੱਤੇ ਬਣ ਜਾਓ ਗੁਰੂ ਗੋਬਿੰਦ ਸਿੰਘ ਦੇ ਸਿੱਖ ਲਾ ਕੇ ਵਿਖਾਓ ਅਗਲਿਆਂ ਨੇ ਫਿੱਟ ਕਰਤਾ ਇਦਾਂ ਦਾ ਢਾਂਚਾ ਨਹੀਂ ਲਾ ਸਕਦਾ ਪਰ ਉਦਾਂ ਵੀ ਜੇ ਆਪਾਂ ਮੰਨ ਕੇ ਵੇਖੀਏ ਸਾਡੇ ਇਹ ਗਹਿਰੇ ਤਲ ਤੇ ਇਹ ਚੀਜ਼ਾਂ ਸਾਡੇ ਅੰਦਰ ਵੜੀਆਂ ਹੋਈਆਂ ਅਸੀਂ ਨਹੀਂ ਕੱਢ ਸਕਦੇ ਸਾਡੇ ਦਿਮਾਗ ਚੋਂ ਇਹ ਗੱਲ ਨਹੀਂ ਨਿਕਲਦੀ ਪਰ ਜਾਤ ਕਾ ਗਰਭ ਨਾ ਕਰ ਮੂਰਖ ਕਾ ਵਾਰਾ ਉਹ ਮੂਰਖਾ ਇਹ ਜਾਤ ਦਾ ਮਾਨ ਨਾ ਕਰ ਇਸ ਗਰਭ ਤੇ ਚੱਲ ਹੈ ਬਹੁਤ ਬੇਕਾਰਾ ਇਹ ਹੰਕਾਰ ਹੈ ਬਹੁਤ ਵੱਡਾ ਇਹ ਨਾ ਪਾਲੋ ਸਾਰਿਆਂ ਵਿੱਚ ਇੱਕੋ ਜੋਤ ਨੂੰ ਵੇਖੋ ਲੋ ਹੁਣ ਵੀਰੋ ਭਾਈਓ ਧਿਆਨ ਨਾਲ ਸੁਣਿਓ ਜੋਤ ਨੂੰ ਵੇਖਣਾ ਕੀ ਹੈ ਸਾਰਿਆਂ 'ਚ ਰੱਬ ਦੀ ਜੋਤ ਹੈ ਰੱਬ ਕੀ ਹੈ ਆਪਾਂ ਕੱਲ੍ਹ ਇਸ ਟੌਪਿਕ ਤੇ ਗੱਲ ਕੀਤੀ ਸੀ ਜਿਹੜੇ ਜਿਹੜੇ ਆਏ ਸੀ ਤੁਹਾਨੂੰ ਚੇਤਾ ਹੋਣਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਦੀ ਹੋਂਦ ਨੂੰ ਨਾਮ ਕਿਹਾ ਐਗਜ਼ਿਸਟੈਂਸ ਹੋਂਦ ਹੋਂਦ ਨੂੰ ਗੁਰਬਾਣੀ 'ਚ ਨਾਮ ਕਿਹਾ ਤੇ ਦੂਜੇ ਨੰਬਰ ਤੇ ਉਸ ਹੋਂਦ ਦਾ ਗਿਆਨ ਹੋਣਾ ਇਹਨੂੰ ਗੁਰੂ ਨੂੰ ਗਿਆਨ ਨੂੰ ਵੀ ਨਾਮ ਕਿਹਾ ਨਾਮ ਨੂੰ ਗਿਆਨ ਨੂੰ ਵੀ ਨਾਮ ਕਿਹਾ ਤੇ ਪਰਮਾਤਮਾ ਦੀ ਹੋਂਦ ਨੂੰ ਵੀ ਨਾਮ ਕਿਹਾ ਜਿਵੇਂ ਆਪਾਂ ਪੜ੍ਹਦੇ ਹਾਂ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਓ ਨਾਮ ਬਿਨਾ ਕੋਈ ਥਾਂ ਨਹੀਂ ਨਾਮ ਬਿਨਾ ਕੋਈ ਥਾਂ ਨਹੀਂ ਮਤਲਬ ਕੀ ਹੈ ਇਹਦਾ ਇਹਦਾ ਮਤਲਬ ਹੈ ਉਹਦੀ ਹੋਂਦ ਬਿਨਾ ਕੋਈ ਥਾਂ ਨਹੀਂ ਪਰਮਾਤਮਾ ਦੀ ਹੋਂਦ ਹਰੇਕ ਥਾਂ ਤੇ ਹੈ ਪਰ ਪਰਮਾਤਮਾ ਦੀ ਹੋਂਦ ਕਿਸ ਰੂਪ 'ਚ ਹੈ ਅਗਲਾ ਸਵਾਲ ਹੈ ਪਰਮਾਤਮਾ ਨੇ ਸਾਰਾ ਕੁਝ ਬਣਾਇਆ ਹੈ ਪਰਮਾਤਮਾ ਦੀ ਹੋਂਦ ਹਰੇਕ ਥਾਂ ਤੇ ਹੈ ਪਰਮਾਤਮਾ ਦੀ ਹੋਂਦ ਕਿਸ ਰੂਪ 'ਚ ਆਉਣ ਅਗਲਾ ਕੁਐਸਚਨ ਹੈ ਪਹਿਲਾਂ ਪਰਮਾਤਮਾ ਦੇ ਨਾਮ ਨੇ ਸਭ ਕੁਝ ਬਣਾਇਆ ਹੋਂਦ ਨੇ ਨਾਮ ਮਤਲਬ ਹੋਂਦ ਐਗਜ਼ਿਸਟੈਂਸ ਹੋਂਦ ਨਾਮ ਕੇ ਧਾਰੇ ਸਗਲੇ ਜੰਤ ਲਓ ਇੱਕ ਵਾਰੇ ਪੂਰਾ ਪਦ ਪੜ ਲੈਂਦੇ ਹਾਂ ਸਾਰੇ ਟਿਕਾ ਬਣਾ ਕੇ ਰੱਖਿਓ ਵੀ ਇੱਥੇ ਨਾ ਪੰਗਾ ਇੱਕ ਬੜਾ ਹੈ ਜਦੋਂ ਤੇ ਗੱਲ ਕਰੀਏ ਨਾਮ ਰੱਬ ਉਦੋਂ ਹਿਲ ਜੁਲ ਹੁੰਦੀ ਹੈ ਜਦੋਂ ਗੱਲਾਂ ਦੂਜੇ ਪਾਸੇ ਨੂੰ ਕਰੋ ਫਿਰ ਧਿਆਨ ਨਾਲ ਸੁਣਦੇ ਆ ਆਹ ਠੀਕ ਹੈ ਪਰ ਆਹ ਸਮਝਣ ਵਾਲੇ ਨੁਕਤੇ ਆ ਫਾਰਮੂਲੇ ਸਮਝਣੇ ਚਾਹੀਦੇ ਆ ਧਿਆਨ ਨਾਲ ਸਾਰੀਆਂ ਗੱਲਾਂ ਸੁਣੋ ਆਹ ਦਲ ਤੁਹਾਡਾ ਇੱਥੋਂ ਦਾ ਬਣਿਆ ਹੋਇਆ ਜਿਹੜਾ ਸ਼ਾਹਕੋਟ ਦਾ ਸੇਵਾ ਦਲ ਹੈ ਜਿਹੜਾ ਜੇ ਕੋਈ ਤੁਹਾਨੂੰ ਡਾਊਟ ਹੋਵੇ ਇਹਨਾਂ ਨਾਲ ਸੰਪਰਕ ਕਰੋ ਵੀ ਸਾਨੂੰ ਮਿਲਾ ਕੇ ਲਿਆਓ ਸਾਡੇ ਸਵਾਲ ਨੇ ਮੇਰੇ ਤੋਂ ਪੁੱਛੋ ਆ ਕੇ ਤਿੰਨ ਦੀਵਾਨ ਸੁਣ ਲੈ ਧਿਆਨ ਨਾਲ ਸੁਣ ਉਹ ਤੈਨੂੰ ਆਪੇ ਟਾਈਮ ਲੈ ਕੇ ਦੇਣਗੇ ਤੈਨੂੰ ਮਿਲਾਣਗੇ ਮੈਨੂੰ ਲਿਆ ਪੰਜ ਜਣੇ ਆਇਓ ਦਸ ਜਣੇ ਆਇਓ ਸਵਾਲ ਤੇ ਸਵਾਲ ਸਿੱਟ ਦਿਓ ਭਾਵੇਂ ਸੌ ਸਵਾਲ ਕਰੀ ਲਿਖ ਕੇ ਲਿਆ ਤਿੰਨ ਦਿਨ ਸੁਣ ਟਿਕ ਕੇ ਸੁਣ ਤੇ ਜੇ ਸੱਚੀ ਜਾਣਨਾ ਚਾਹੁੰਦਾ ਸਮਝਣਾ ਚਾਹੁੰਦਾ ਹੈ ਤੇ ਆਹ ਗੱਲ ਕਰਦੇ ਆ ਬਹਿ ਕੇ ਇੱਕ ਹੈ ਜਿਹੜਾ ਜਾਣਨਾ ਚਾਹੁੰਦਾ ਹੈ ਇੱਕ ਸ਼ਰਾਰਤੀ ਹੈ ਵੀ ਮੈਂ ਨਹੀਂ ਤੇਰੇ ਨਾਲ ਵਸਦੀ ਤੇਰੀ ਤੇ ਖਾਂਦੇ ਦੀ ਦਾੜੀ ਹਿੱਲਦੀ ਹੈ ਉਹਦਾ ਨਹੀਂ ਕੁਝ ਕਰ ਸਕਦੇ ਕੁਛ ਅਸੀਂ ਉਹਨੂੰ ਨਹੀਂ ਮਨਾ ਸਕਦੇ ਜਿਹੜਾ ਮੰਨਣਾ ਨਹੀਂ ਚਾਹੁੰਦਾ ਪਰ ਇੱਕ ਬੰਦੇ ਉਹ ਨੇ ਜਿਹੜੇ ਜੈਨੂਅਨ ਨੇ ਜਿਹੜੇ ਨਿਊਟਰਲ ਹੋ ਕੇ ਸੋਚਦੇ ਆ ਕਿਸੇ ਗਰੁੱਪ ਨਾਲ ਨਹੀਂ ਜੁੜੇ ਕਿਸੇ ਧੜੇ ਨਾਲ ਨਹੀਂ ਜੁੜੇ ਨਾ ਉਹ ਮਸ਼ੀਨਰੀ ਨੇ ਨਾ ਉਹ ਟਕਸਾਲੀ ਨੇ ਨਾ ਖੰਡ ਕੀਰਤਨੀਏ ਨੇ ਨਾ ਉਹ ਪ੍ਰਭ ਮਿਲਣੇ ਕਾ ਚਾਉ ਦਾ ਠੱਪਾ ਲਵਾ ਕੇ ਬੈਠੇ ਆ ਤੇ ਨਾ ਉਹ ਬੰਦੇ ਨਾਨਕ ਸਰੀਆਂ ਦਾ ਠੱਪਾ ਲਵਾ ਕੇ ਬੈਠੇ ਆ ਨਾ ਉਹ ਰਾੜੇ ਵਾਲੇ ਨੇ ਨਾ ਉਹ ਸੇਵਾ ਪੰਥੀ ਨੇ ਉਹਨੇ ਸਿਰਫ ਸਿੱਖ ਜਾਣਨਾ ਚਾਹੁੰਦੇ ਆ ਲਰਨ ਕਰਦੇ ਆ ਚੰਗੇ ਲਿਸਨਰ ਨੇ ਸਿੱਖ ਲਿਸਨਰ ਲਿਸਨ ਕਰਨ ਵਾਲਾ ਸਿੱਖਣ ਵਾਲਾ ਤੇ ਜਿਹੜਾ ਬੰਦਾ ਕਿਸੇ ਗਰੁੱਪ ਨਾਲ ਜੁੜ ਜਾਂਦਾ ਫਿਰ ਉੱਥੇ ਹੀ ਖੜ ਜਾਂਦਾ ਵੀ ਮੇਰੇ ਗਰੁੱਪ ਤੋਂ ਬਿਨਾਂ ਹੋਰ ਕੋਈ ਸਹੀ ਨਹੀਂ ਏਦਾਂ ਸੋਚਦਾ ਪਰ ਜਿਹੜੇ ਬੰਦੇ ਨਿਊਟਰਲ ਹੋ ਕੇ ਜੈਨੂਅਨ ਨੇ ਜਿਹੜੇ ਬੰਦੇ ਨਿਊਟਰਲ ਹੋ ਕੇ ਸੋਚਦੇ ਆ ਉਹ ਸਮਝ ਸਕਦੇ ਆ ਤੇ ਜੇ ਤਿੰਨੇ ਦਿਨ ਧਿਆਨ ਨਾਲ ਸੁਣੋ ਜੇ ਤੁਹਾਡਾ ਕੋਈ ਡਾਊਟ ਹੈ ਪੰਜ ਜਣੇ ਚਾਰ ਜਣੇ ਸ਼ਾਹਕੋਟ ਦਲ ਨਾਲ ਸੰਪਰਕ ਬਣਾਓ ਮੇਰੇ ਤੋਂ ਆਪੇ ਟਾਈਮ ਲੈਣਗੇ ਸੱਤ ਦਿਨਾਂ ਨੂੰ ਮਿਲੇ ਟਾਈਮ ਪੰਦਰਾਂ ਦਿਨਾਂ ਨੂੰ ਮਿਲੇ ਮਹੀਨੇ 'ਚ ਮਿਲ ਜਾਏ ਕਿਤੇ ਤੇ ਮਿਲੇ ਗਏ ਘੰਟਾ ਗੱਲ ਕਰਿਓ ਜ਼ਿਆਦਾ ਗੱਲਾਂ ਹੋਈਆਂ ਚਾਰ ਘੰਟੇ ਕਰੀ ਬਹਿ ਕੇ ਕਰੋ ਗੱਲ ਸੋਚੋ ਜ਼ਰਾ ਦਿਮਾਗ ਵਰਤੋ ਮਾੜਾ ਜਿਹਾ ਦਿਮਾਗ ਆਪਣਾ ਲਓ ਪਹਿਲਾਂ ਸੁਣੋ ਆਹ ਨੁਕਤੇ ਫਾਰਮੂਲੇ ਜ਼ਰੂਰ ਲਾਓ ਆਪਣੀ ਜ਼ਿੰਦਗੀ 'ਚ ਸਾਰੇ ਕੁਐਸਚਨ ਹੱਲ ਹੋਣਗੇ ਇੱਕ ਇੱਕ ਸਵਾਲ ਹੱਲ ਹੋਏਗਾ ਜੇ ਟਿਕ ਕੇ ਧਿਆਨ ਨਾਲ ਸੁਣੋਗੇ ਲਓ ਸੁਣੋ ਪਿਆਰਿਓ ਆਪਾਂ ਪੰਚਮ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ
ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸ਼ਰਵਨ ਕਰ ਕਿਰਪਾ ਜਿਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ
ਨਾਮ ਨੇ ਸਾਰਾ ਕੁਝ ਬਣਾਇਆ ਨਾਮ ਕਰਕੇ ਸਾਰੇ ਆਕਾਰ ਨੇ ਖੰਡ ਬ੍ਰਹਿਮੰਡ ਨੇ ਨਾਮ ਕੇ ਧਾਰੇ ਸਾਰੇ ਜੰਤ ਨੇ ਨਾਮ ਨੇ ਸਾਰਾ ਨਾਮ ਨੇ ਹੀ ਢਾਂਚਾ ਬਣਾਇਆ ਹੁਣ ਸਵਾਲ ਇਹ ਹੁੰਦਾ ਵੀ ਨਾਮ ਕੀ ਹੈ ਨਾਮ ਹੈ ਉਹਦੀ ਹੋਂਦ ਫਿਰ ਬੇਨਤੀ ਕਰਦਾ ਨਾਮ ਹੈ ਉਹਦੀ ਹੋਂਦ ਹੋਂਦ ਹੈ ਐਗਜਿਸਟੈਂਸ ਪੱਤੇ ਦੇ ਵਿੱਚ ਵੀ ਉਹਦੀ ਹੋਂਦ ਹੈ ਦਰਖਤ ਦੇ ਵਿੱਚ ਵੀ ਉਹਦੀ ਹੋਂਦ ਹੈ ਬੰਦੇ ਦੇ ਵਿੱਚ ਵੀ ਉਹਦੀ ਹੋਂਦ ਹੈ ਪਸ਼ੂ ਦੇ ਵਿੱਚ ਵੀ ਉਹਦੀ ਹੋਂਦ ਹੈ ਸੂਰਜ ਦੇ ਵਿੱਚ ਵੀ ਉਹਦੀ ਹੋਂਦ ਹੈ ਹਵਾ ਦੇ ਵਿੱਚ ਵੀ ਉਹਦੀ ਹੋਂਦ ਹੈ ਪਾਣੀ ਦੇ ਵਿੱਚ ਵੀ ਉਹਦੀ ਹੋਂਦ ਹੈ ਤੇ ਹੁਣ ਅਗਲਾ ਕੁਐਸਚਨ ਹੈ ਵੀ ਹੋਂਦ ਹੈ ਜਿਹੜੀ ਉਹ ਕਿਸ ਰੂਪ ਵਿੱਚ ਹੈ ਉਹ ਹੈ ਆਪਣੇ ਨਿਯਮਾਂ ਦੇ ਰੂਪ ਵਿੱਚ ਵਿਧਾਨ ਦੇ ਰੂਪ ਵਿੱਚ ਇੱਕ ਨਿਯਮ ਕੰਮ ਕਰਦਾ ਹੈ ਜਿਹੜਾ ਸਰੀਰ ਨੂੰ ਵੱਡਾ ਕਰਦਾ ਹੈ ਤੇ ਸਰੀਰ ਨੂੰ ਛੋਟਾ ਕਰਦਾ ਹੈ ਬੱਚਾ ਜਵਾਨ ਹੋਣਾ ਇਹਦੇ ਪਿੱਛੇ ਇੱਕ ਨਿਯਮ ਕੰਮ ਕਰਦਾ ਹੈ ਬੱਚਾ ਹੈ ਜਵਾਨ ਹੁੰਦਾ ਹੈ ਅੱਧ ਖੜ ਬੁੱਢਾ ਤੇ ਮਰਦਾ ਹੈ ਇੱਕ ਨਿਯਮ ਹੈ ਪਿੱਛੇ ਇੱਕ ਨਿਯਮ ਹੈ ਇਸੇ ਤਰ੍ਹਾਂ ਸਮਾਜ ਜਿਹੜਾ ਅੱਗੇ ਅੱਗੇ ਪੈਦਾ ਹੋ ਰਿਹਾ ਵਧਿਆ ਪਰਮਾਤਮਾ ਇੱਕ ਨਿਯਮ ਹੈ ਉਹ ਸ਼ੁਰੂ ਹੋਇਆ ਅਲੱਗ ਨਹੀਂ ਬੈਠਾ ਕੁਝ ਗੈਸਾਂ ਬਣੀਆਂ ਅਰਬਨ ਨਰਬਨ ਧੁੰਦੂਕਾਰਾ ਉਹ ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ ਜਾਂ ਸਾਚੇ ਤੇ ਪਵਣਾ ਭਇਆ ਪਵਣੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘੱਟ ਘੱਟ ਜੋਤ ਸਮੋਏ ਕਹਿੰਦੇ ਪਾਣੀ ਬਣਿਆ, ਗੈਸਾਂ ਬਣੀਆਂ, ਪਾਣੀ ਬਣਿਆ, ਪਾਣੀ ਤੋਂ ਬਾਅਦ ਫਿਰ ਜੀਵ ਅੱਗੇ ਅੱਗੇ ਪੈਦਾ ਹੋ ਗਏ। ਪਰਮਾਤਮਾ ਨੂੰ ਮੰਨਣਾ ਨਹੀਂ, ਪੂਜਣਾ ਨਹੀਂ ਪੈਂਦਾ, ਪਰਮਾਤਮਾ ਨੂੰ ਸਮਝਣਾ ਪੈਂਦਾ ਵੀ ਪਰਮਾਤਮਾ ਕੰਮ ਉਹ ਹੋਂਦ ਦੇ ਰੂਪ ਵਿੱਚ ਸਾਰੇ ਥਾਵਾਂ ਤੇ ਆ, ਉਹਦੇ ਨਿਯਮ ਨੇ, ਕਿਵੇਂ ਕੰਮ ਕਰਦੇ ਆ ਨਿਯਮ। ਹੁਣ ਵੇਖੋ, ਮੈਂ ਆਪਣਾ ਸਿਰ ਬੰਨਿਆ ਹੋਇਆ ਕੱਸ ਕੇ, ਦਸਤਾਰ ਬੰਨੀ ਹੈ ਨਾ, ਤੇ ਮੈਂ ਬੰਨੀ ਰੱਖਾਂ, ਬੰਨੀ ਰੱਖਾਂ, ਬੰਨੀ ਰੱਖਾਂ, ਦੋ ਤਿੰਨ ਮਹੀਨਿਆਂ ਵਿੱਚ ਆਪਣੇ ਆਪ ਮੇਰਾ ਸਿਰ ਬੰਨਿਆ ਰੱਖ ਬੰਨਿਆ ਰਿਹਾ, ਜੇ ਪਸੀਨਾ ਆਈ ਜਾਣਾ ਨਾ। ਧਿਆਨ ਨਾਲ ਸੁਣਿਓ ਵੀਰੋ, ਧਿਆਨ ਨਾਲ ਸੁਣਿਓ, ਦੁਨੀਆ ਬਣਦੀ ਕਿੱਦਾਂ, ਨਿਯਮਾਂ ਤੋਂ ਬਾਅਦ ਆਪੇ ਬਣ ਜਾਣੀ ਹੈ। ਜੀਵ ਪੈਦਾ ਕਿੱਦਾਂ ਹੁੰਦੇ ਆ, ਨਿਯਮ ਨੇ, ਇੱਕ ਅੰਡਜ, ਜੇਰਜ, ਸੇਤਜ, ਉਤਪੁਜ, ਕਿਵੇਂ ਬਣਦੇ ਆ ਜੀਵ, ਸੇਤਜ ਪਸੀਨੇ ਤੋਂ ਵੀ ਬਣ ਜਾਣੇ ਆ ਨਾ। ਹੁਣ ਬੰਨਿਆ ਰਿਹਾ ਸਿਰ, ਬੰਨਿਆ ਰਿਹਾ, ਨਹਾਤਾ ਮੈਂ ਹੈ ਨਾ, ਸਿਰ ਮੈਂ ਖੋਲਾਂ ਨਾ, ਪਸੀਨਾ ਆਈ ਜਾਣਾ ਹੈ, ਮੈਲ ਬਣ ਜਾਣੀ ਹੈ, ਮੈਲ ਤੋਂ ਬਾਅਦ ਫਿਰ ਹੌਲੀ ਹੌਲੀ ਬੈਕਟੀਰੀਆ ਪੈਦਾ ਹੋ ਜਾਣੇ ਆ ਸਿਰ 'ਚ, ਤੇ ਬੈਕਟੀਰੀਆ ਤੋਂ ਬਾਅਦ ਕੀ ਹੋਊ ਫਿਰ, ਨਿੱਕੀਆਂ ਨਿੱਕੀਆਂ ਤੱਖਾਂ ਬਣ ਜਾਣੀਆਂ ਨੇ, ਲੀਖਾਂ ਬਣ ਜਾਣੀਆਂ ਨੇ, ਇੱਦਾਂ ਕਹਿ ਲਓ ਵੀ ਸਿਰ ਦੇ ਵਿੱਚ, ਮਾਫ ਕਰਨਾ, ਜੂਆਂ ਪੈਦਾ ਹੋ ਜਾਂਦੀਆਂ, ਜੀਵ ਪੈਦਾ ਹੋ ਗਏ। ਹੁਣ ਤੂੰ ਦੱਸ ਵੀ ਕਿਵੇਂ ਪੈਦਾ ਹੋ ਗਏ ਜੀਵ, ਆਪੇ ਹੀ ਬਣੇ, ਬਾਹਰੋਂ ਨਹੀਂ ਆਏ, ਪੈਦਾ ਹੋ ਗਏ ਜੀਵ, ਕਿਵੇਂ ਬਣੇ? ਜੀਵ ਪੈਦਾ ਹੋਣ ਦਾ ਇੱਕ ਨਿਯਮ ਹੈ, ਨਿਯਮ ਵਾਸਤੇ ਤੈਨੂੰ ਸਿਰ ਘੁੱਟ ਕੇ ਬੰਨ ਕੇ ਰੱਖਣਾ ਪੈਣਾ ਸੀ, ਰੱਖੀ ਰੱਖ, ਬੰਨੀ ਰੱਖ, ਬੰਨੀ ਰੱਖ, ਬੰਨੀ ਰੱਖ, ਦੋ ਮਹੀਨਿਆਂ ਵਿੱਚ ਜੀਵ ਹੀ ਜੀਵ ਪੈਦਾ ਹੋ ਜਾਣਗੇ। ਅੱਛਾ, ਇੱਕ ਵਾਰੀ ਪੈਦਾ ਹੋਣਗੇ, ਉਦੋਂਗਾ ਉਹਨਾਂ ਦੇ ਸੰਬੰਧ ਹੋਣਗੇ, ਅੱਗੇ ਅੱਗੇ ਬੱਚੇ ਉਹਨਾਂ ਦੇ ਆਪੇ ਹੋ ਹੀ ਜਾਣੇ ਨੇ, ਮਲਟੀਪਲਾਈ, ਮਲਟੀਪਲਾਈ ਅੱਗੇ 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 ਅੱਗੇ। ਪਰ ਇੱਕ ਵਾਰੀ ਕਿੱਦਾਂ ਪੈਦਾ ਹੋਏ? ਆਪਣੇ ਆਪ ਨਿਯਮ, ਨਿਯਮ ਦੇ ਹਿਸਾਬ ਨਾਲ ਜੀਵ ਪੈਦਾ ਹੋ ਗਏ ਸਿਰ 'ਚ, ਅੱਗੇ ਅੱਗੇ ਆਪੇ ਪੈਦਾ ਹੋ ਜਾਣਗੇ। ਉਹ ਜੀਵ ਵੱਡੇ 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 ਹੁੰਦੇ ਹੁੰਦੇ, ਪਰਮਾਤਮਾ ਇੱਕ ਨਿਯਮ ਹੈ ਤੇ ਨਿਯਮਾਂ ਦੇ ਰੂਪ ਵਿੱਚ ਆਪਣੇ ਆਪ ਅੱਗੇ ਅੱਗੇ ਫੈਲਦਾ ਜਾਂਦਾ ਹੈ, ਉਹ ਆਪ ਹੀ ਹੈ। ਪਹਿਲੇ ਦਿਨ ਕੀ ਹੋਇਆ ਹੋਣਾ? ਹੁਣ ਸੁਣੋ, ਵੱਡੀਆਂ ਵੱਡੀਆਂ ਸਿਰ ਦੇ ਵਿੱਚ ਜੀ ਇੱਥੇ ਪੈਦਾ ਹੋ ਗਏ ਸਿਰ ਦੇ ਵਿੱਚ ਇੰਨੇ, ਤੇ ਅਗਲਾ ਕਹਿੰਦਾ ਪਹਿਲੇ ਦਿਨ ਕੀ ਹੋਇਆ ਹੋਣਾ, ਕਿਵੇਂ ਪੈਦਾ ਹੋਏ? ਹੁਣ ਤੇ ਅੱਗੇ ਤੋਂ ਅੱਗੇ ਬੱਚੇ ਆਪੇ ਹੀ ਪੈਦਾ ਕਰੀ ਜਾਂਦੇ, ਨਰ ਮਾਦਾ ਨਰ ਮਾਦਾ, ਅੱਗੇ ਤੇ ਬੱਚੇ ਆਪੇ ਪੈਦਾ ਕਰੀ ਜਾਂਦੇ। ਹੁਣ ਬੰਦਾ ਸੋਚਣ ਲੱਗ ਜਾਏ ਇਹ ਕਿਵੇਂ ਪੈਦਾ ਹੋਏ ਹੋਣਗੇ, ਤੇ ਪੈਦਾ ਕੀ ਹੋਣਾ? 5-7 ਮਹੀਨੇ ਪਿੱਛੇ ਚੱਲਿਆ ਜਾ, ਅਗਲੇ ਨੇ ਸੇਰੀ ਕੱਸ ਕੇ ਬੰਨਿਆ ਸੀ, ਉਹ ਨਿਯਮ ਸੀ, ਆਪੇ ਪੈਦਾ ਹੋਈ ਜਾਂਦੇ ਨੇ। ਉਹ ਨਿਯਮਾਂ ਦੇ ਹਿਸਾਬ ਨਾਲ ਆਪਣੇ ਆਪ ਜੀਵ ਅੱਗੇ ਅੱਗੇ ਪੈਦਾ ਹੁੰਦੇ ਆ। ਇਦਾਂ ਹੀ ਕਹਿੰਦੇ ਇਹ ਸ੍ਰਿਸ਼ਟੀ ਪੈਦਾ ਹੋਈ ਹੈ, ਪਰਮਾਤਮਾ ਨੇ ਇਕੱਲਾ ਇਕੱਲਾ ਬੰਦਾ ਨਹੀਂ ਬਣਾਇਆ, ਉਹ ਤੇ ਨਿਯਮ ਬਣ ਗਿਆ, ਆਪੇ ਬਣੀ ਜਾਂਦੇ ਨੇ ਅੱਗੇ 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 ਅੱਗੇ। ਹੁਣ ਤੈਨੂੰ ਅਗਲਾ ਕਹਿੰਦਾ ਵੀ ਤੂੰ ਬਣਾਏ ਨੇ ਆ ਜੀਵ, ਤੂੰ ਕਹਿੰਦਾ ਮੈਂ ਤੇ ਸੇਰੀ ਬੰਨਿਆ ਸੀ, ਪੈਦਾ ਤੇ ਆਪੇ ਹੀ ਹੋ ਗਏ, ਆਪੇ ਹੋ ਗਏ, ਅੱਗੇ 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 ਹੋ ਹੀ ਜਾਂਦੇ। ਇਸੇ ਤਰ੍ਹਾਂ ਉਹਦਾ ਇੱਕ ਢਾਂਚਾ ਹੈ, ਉਹ ਨਿਯਮਾਂ ਦੇ ਰੂਪ ਵਿੱਚ ਹਰ ਜਗ੍ਹਾ ਬੈਠਾ ਹੈ, ਪੱਤੇ ਦੇ ਵਿੱਚ ਵੀ ਨਿਯਮ ਦੇ ਰੂਪ ਵਿੱਚ ਬੈਠਾ ਹੈ, ਅੱਗੇ ਅੱਗੇ ਵਧੀ ਜਾਣਾ, ਉਹਨੇ ਆਪਣੇ ਆਪ ਮਲਟੀਪਲਾਈ ਹੋ ਹੀ ਜਾਣੇ ਸਾਰੇ ਜੀਵ। ਤੇ ਉਹ ਉਹਨੂੰ ਕਹਿੰਦੇ ਆ ਨਾਮ, ਉਹਦੀ ਐਗਜ਼ਿਸਟੈਂਸ ਨੂੰ, ਉਹਦੀ ਹੋਂਦ ਨੂੰ ਨਾਮ। ਜ਼ਿੰਦਗੀ ਸੋਹਣੀ ਜਿਉਂਈ ਜਾ ਸਕਦੀ ਹੈ, ਰੱਬ ਜੀ ਨੂੰ ਸਮਝਣਾ, ਨਿਯਮਾਂ ਨੂੰ ਸਮਝਣਾ, ਨਿਯਮਾਂ ਨੂੰ ਸਮਝ ਸਮਝ ਕੇ ਜ਼ਿੰਦਗੀ ਜਿਉਵੋ, ਜ਼ਿੰਦਗੀ ਸੋਹਣੀ ਜਿਉਂ ਸਕਦੇ ਹਾਂ। ਨਿਯਮ ਸਮਝ ਕੇ ਜ਼ਿੰਦਗੀ ਜਿਉ, ਨਿਯਮਾਂ ਨੂੰ ਸਮਝਣਾ, ਰੱਬ ਨੂੰ ਸਮਝਣਾ, ਪਰਮਾਤਮਾ ਨੂੰ ਮੰਨਣਾ ਪੂਜਣਾ ਨਹੀਂ ਪੈਂਦਾ, ਪਰਮਾਤਮਾ ਨੂੰ ਸਮਝਣਾ ਪੈਂਦਾ, ਉਹਦੇ ਨਿਯਮਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਜਿਉਣੀ ਪੈਣੀ ਹੈ। ਹੁਣ ਜਿਹੜੇ ਬੰਦੇ ਨਿਯਮਾਂ ਨੂੰ ਸਮਝ ਗਏ, ਕਿੱਡੇ ਕਿੱਡੇ ਵੱਡੇ ਆਪਰੇਸ਼ਨ ਕਰਦੇ ਆ, ਪਰ ਉਹਨਾਂ ਨੇ ਸਰੀਰ ਦੇ ਨਿਯਮ ਨੂੰ ਸਮਝਿਆ, ਜਿਹਨੇ ਦਿਮਾਗ ਦੇ ਨਿਯਮ ਨੂੰ ਸਮਝਿਆ ਉਹਨਾਂ ਨੇ ਬ੍ਰੇਨ ਦਾ ਆਪਰੇਸ਼ਨ ਕਰਨਾ ਸਿੱਖ ਲਿਆ, ਵੀ ਬ੍ਰੇਨ ਕਿੱਦਾਂ ਕੰਮ ਕਰਦਾ ਹੈ, ਸਰੀਰ ਕਿੱਦਾਂ ਕੰਮ ਕਰਦਾ ਹੈ, ਹਵਾ ਕਿੱਦਾਂ ਕੰਮ ਕਰਦੀ ਹੈ, ਜਹਾਜ਼ ਬਣਾਏ, ਪਾਣੀ ਦਾ ਪ੍ਰੈਸ਼ਰ ਕਿੱਦਾਂ ਹੈ, ਉਹ ਉਸ ਹਿਸਾਬ ਨਾਲ ਅੱਗੇ ਅੱਗੇ ਟੈਕਨੀਕ ਆਈ। ਹਰ ਚੀਜ਼ ਜਿਹੜੀ ਹੈ ਨਿਯਮਾਂ ਨੂੰ ਸਮਝਣਾ ਹੀ ਰੱਬ ਨੂੰ ਸਮਝਣਾ ਹੈ, ਤੇ ਸੌਖੇ ਹੋਵੋਗੇ ਜਿੰਨਾ ਨਿਯਮਾਂ ਨੂੰ ਸਮਝੀ ਜਾਓਗੇ। ਰੱਬ ਨੂੰ ਸਮਝਣਾ, ਉਹਦੇ ਨਿਯਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੀਏ। ਪਰਮਾਤਮਾ ਨਿਯਮਾਂ ਦੇ ਰੂਪ ਵਿੱਚ ਹੈ, ਤੇ ਸੁਣੋ, ਪਹਿਲੇ ਨੰਬਰ ਤੇ ਨਾਮ ਉਹਦੀ ਹੋਂਦ, ਤੇ ਦੂਜੇ ਨੰਬਰ ਤੇ ਉਹਦਾ ਗਿਆਨ, ਉਹਨੂੰ ਵੀ ਨਾਮ ਕਹਿੰਦੇ ਆ। ਪਰਮਾਤਮਾ ਦਾ ਉਹਨਾਂ ਨਿਯਮਾਂ ਦਾ ਗਿਆਨ ਲੈਣਾ, ਇਹ ਵੀ ਨਾਮ ਲੈਣਾ। ਤੇ ਜਿੰਨਾ ਗਿਆਨ ਵਿੱਚ ਵਾਧਾ ਹੋ ਗਿਆ ਜਿੰਨੀ ਨਿਜਮਾਂ ਦੀ ਸਮਝ ਵੱਧਦੀ ਗਈ ਉਨਾ ਹੀ ਆਨੰਦ ਆਈ ਜਾਣਾ ਜ਼ਿੰਦਗੀ ਵਿੱਚ ਸੱਚਾ ਗਿਆਨ ਜਿੰਨਾ ਵੱਧਦਾ ਗਿਆ ਉਹ ਨੌਲੇਜ ਵੱਧਦੀ ਗਈ ਉਨੀਆਂ ਹੀ ਸਹੂਲਤ ਪਹਿਲਾਂ ਨਿਜਮਾਂ ਦਾ ਗਿਆਨ ਘੱਟ ਸੀ ਦੁਨੀਆ ਕਿੰਨੀ ਔਖੀ ਸੀ ਕਿੰਨੇ ਪਰੇਸ਼ਾਨ ਸੀ ਲੋਕ ਪਰ ਅੱਜ ਨੌਲੇਜ ਵੱਧਦੀ ਜਾ ਰਹੀ ਹੈ ਤੇ ਹੌਲੀ 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 ਕਿੰਨੀ ਟੈਕਨੋਲੋਜੀ ਆ ਗਈ ਮਨ ਕਿਵੇਂ ਸ਼ਾਂਤ ਰਹਿਣਾ ਇਹਦੇ ਲਈ ਵੀ ਨਿਜਮ ਨੇ ਕੁਦਰਤੀ ਨਿਜਮ ਇਹ ਵੀ ਸਾਨੂੰ ਸਮਝਣੇ ਪੈਣਗੇ ਵੀ ਮਨ ਦੀ ਸ਼ਾਂਤੀ ਕਿੱਦਾਂ ਰਹੇਗੀ ਤੇ ਜਿਵੇਂ ਜਿਵੇਂ ਸੱਚਾ ਗਿਆਨ ਹੁੰਦਾ ਗਿਆ ਆਪਾਂ ਪੜ੍ਹਦੇ ਹਾਂ ਆਨੰਦ ਪਾਇਆ ਮੇਰੀ ਮਾਏ ਕਹਿੰਦੇ ਆਨੰਦ ਆ ਗਿਆ ਹੁਣ ਕਦੋਂ ਤੋਂ ਜਦੋਂ ਤੋਂ ਸਤਿਗੁਰੂ ਸਤਿਗੁਰੂ ਮਤਲਬ ਸੱਚਾ ਗਿਆਨ ਸੱਚਾ ਗਿਆਨ ਜਦੋਂ ਦਾ ਪ੍ਰਾਪਤ ਕੀਤਾ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਆਨੰਦ ਪਾਇਆ
ਸਤਿਗੁਰੂ ਮੈਂ ਪਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਆਨੰਦ ਪਾਇਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ
ਪਾਇਆ ਸਹਿਜ ਸੇਤੀ
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਗੁਰ ਤਾਂ ਪਾਇਆ ਸਹਿਜ ਸੇਤੀ
ਗੁਰ ਤਾਂ ਪਾਇਆ ਸਹਿਜ ਸੇਤੀ ਗੁਰ ਤਾਂ ਪਾਇਆ ਸਹਿਜ ਸੇਤੀ
ਗੁਰ ਤਾਂ ਪਾਇਆ ਸਹਿਜ ਸੇਤੀ ਗੁਰ ਤਾਂ ਪਾਇਆ ਸਹਿਜ ਸੇਤੀ
ਮਨ ਵਜੀਆਂ ਵਧਾਈਆਂ
ਸਤਿਗੁਰੂ ਮੈਂ ਪਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਆਨੰਦ ਪਾਇਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਜਿਵੇਂ ਜਿਵੇਂ ਮਨੁੱਖ ਨੂੰ ਸੱਚਾ ਗਿਆਨ ਹੁੰਦਾ ਹੈ ਉਵੇਂ ਹੀ ਆਨੰਦ ਆਉਂਦਾ ਹੈ ਅੱਗੇ ਗਿਆਨ ਘੱਟ ਸੀ ਬੰਦੇ ਐਂ ਮਰ ਜਾਂਦੇ ਜੀ ਪਤਾ ਹੀ ਨਹੀਂ ਸੀ ਲੱਗਦਾ ਅੱਜ ਤੋਂ ਨਾ ਪਿਆਰਿਓ ਤੁਸੀਂ 1930 ਵਿੱਚ ਪਾਪੂ ਇੱਥੇ ਦੀ ਐਵਰੇਜ ਏਜ ਭਰਿਓ ਇੰਡੀਆ ਦੀ 1930 ਤੇ ਐਵਰੇਜ ਏਜ ਪਤਾ ਕਿੰਨੀ 1920 ਵਿੱਚ 1900 ਵਿੱਚ ਐਵਰੇਜ ਏਜ ਸੀ ਸਾਡੀ 30-32 ਸਾਲ ਭਾਰਤ ਦੀ ਐਵਰੇਜ ਏਜ ਸੀ 30-32 ਸਾਲ ਵੱਡੀਆਂ ਉਮਰਾਂ ਨਹੀਂ ਸੀ ਹੁੰਦੀਆਂ ਕਿਉਂ ਧਿਆਨ ਨਾਲ ਗੱਲ ਪਕੜਿਓ ਇਹਦਾ ਮਤਲਬ ਇਹ ਨਹੀਂ ਵੀ ਉਦੋਂ 100 ਸਾਲ ਦਾ ਬੰਦਾ ਨਹੀਂ ਸੀ ਕੋਈ ਹੁੰਦਾ 90ਾਂ ਦਾ ਨਹੀਂ ਸੀ ਹੁੰਦਾ ਪਰ ਐਵਰੇਜ ਏਜ ਹੁੰਦੀ ਹੈ ਨਾ ਵੀ ਇੱਕ ਤੇ ਹੁੰਦਾ ਵੀ 100 ਸਾਲ ਹੁਣ ਸਾਡੀ ਐਵਰੇਜ ਏਜ ਜਿਹੜੀ ਹੈ ਉਹ 60 ਸਾਲ ਹੈ ਸਾਡੇ ਭਾਰਤ ਦੀ ਤੇ ਇੰਗਲੈਂਡ ਦੀ ਐਵਰੇਜ ਏਜ ਉਦੋਂ ਸੀ 54 ਸਾਲ ਸਾਡੀ ਸੀ 30 ਸਾਲ ਕਾਰਨ ਕੀ ਸੀ ਭਾਰਤ ਵਿੱਚ ਕਦੇ ਪਲੇਗ ਪੈ ਜਾਂਦੀ ਸੀ ਹਜ਼ਾਰਾਂ ਲੱਖਾਂ ਬੰਦਾ ਮਰ ਜਾਂਦਾ ਸੀ ਕਦੇ ਕੋਈ ਬਿਮਾਰੀ ਆ ਜਾਂਦੀ ਸੀ ਹਜ਼ਾਰਾਂ ਲੱਖਾਂ ਬੰਦਾ ਮਰ ਜਾਂਦੇ ਇੰਨੀਆਂ ਬਿਮਾਰੀਆਂ ਸੀ ਵੀ ਕੋਈ ਬਿਰਲਾ ਸੀ ਜਿਹੜਾ 80 ਜਾਂ 100 ਤੱਕ ਜਾਂਦਾ ਸੀ 60 ਤੱਕ ਨਹੀਂ ਸੀ ਜਾਂਦੇ ਜਵਾਨੀ 'ਚ ਹੀ ਨਿੱਕੇ ਨਿੱਕੇ ਵਿਆਹ ਲੈਣੇ 30 ਸਾਲ ਦੇ ਮਰ ਜਾਂਦੇ ਸੀ ਬਹੁਤੇ ਬੰਦੇ ਮਰ ਜਾਂਦੇ ਸੀ ਵਿਰਲੇ ਵਿਰਲੇ ਇਹਦਾ ਮਤਲਬ ਵਿਰਲੇ ਬਚਦੇ ਸੀ ਇੰਨੇ ਰੋਗ ਆਉਂਦੇ ਸੀ ਵੀ 2-2 ਲੱਖ ਇਕੱਠਾ ਹੀ ਮਰ ਗਿਆ 5 ਲੱਖ ਇਕੱਠਾ ਹੀ ਮਰ ਗਿਆ ਕਦੇ ਕੋਈ ਬਿਮਾਰੀ ਆ ਗਈ 3-4 ਸਾਲਾਂ ਬਾਅਦ ਫਿਰ ਕੋਈ ਬਿਮਾਰੀ ਪੈ ਗਈ ਫਿਰ ਇੱਕ ਬਿਮਾਰੀ ਪੈ ਗਈ ਫਿਰ ਬਿਮਾਰੀ ਪੈ ਗਈ ਪਾਪੂਲੇਸ਼ਨ ਇਦਾਂ ਭਾਰਤ ਦੀ ਐਵਰੇਜ ਏਜ ਜਿਹੜੀ ਹੈ 30 ਸਾਲ ਸੀ ਪਰ ਹੁਣ ਹੁਣ ਕਿੰਨੀ ਹੋ ਗਈ 60 ਜਿੰਨੇ ਆ ਸਾਧ ਬਾਬੇ ਵੱਡੇ ਵੱਡੇ ਜਿਨ੍ਹਾਂ ਦੀਆਂ ਗੱਲਾਂ ਕਰਦੇ ਐ ਵੀ ਫਲਾਣੇ ਬਾਬਾ ਜੀ ਫਲਾਣੇ ਇਹ ਸਾਰੇ ਉਦੋਂ ਹੀ ਸੀ ਐਵਰੇਜ ਏਜ ਨਹੀਂ ਵਧੀ ਘਰ ਜਾਓਗੇ ਪੜ੍ਹੇ ਲਿਖੇ ਵੀਰੋ ਇੱਥੇ ਨਾ ਲੱਗ ਜੋ ਚੈੱਕ ਕਰਨ ਘਰੇ ਜਾ ਕੇ ਚੈੱਕ ਕਰਿਓ ਇੰਟਰਨੈਟ ਦੇ ਉੱਤੇ ਸਾਡੀ ਭਾਰਤ ਦੀ ਉਮਰ ਜਿਹੜੀ ਐਵਰੇਜ ਏਜ 30 ਸਾਲ ਸੀ ਪਰ ਹੁਣ ਗਿਆਨ ਹੋਇਆ ਬਿਮਾਰੀਆਂ ਦੇ ਇਲਾਜ ਲੱਭੇ ਰੋਗ ਦਾ ਇਲਾਜ ਲੱਭਿਆ ਚੇਚਕ ਵਰਗੀ ਬਿਮਾਰੀ ਨੂੰ ਮਾਤਾ ਕਹਿ ਕੇ 5-5 ਦਿਨ ਮੱਥਾ ਟਿਕਾਈ ਜਾਂਦੇ ਸੀ ਤੇ ਜਦੋਂ ਖੋਜ ਹੋਈ ਚਿਕਨ ਪੌਕਸ ਦੀ ਬਿਮਾਰੀ ਹੈ ਯਾਰੇ ਟੀਕੇ ਲਵਾਓ ਠੀਕ ਹੋ ਜਾਣਾ ਬੰਦੇ ਨੇ ਉਹ ਚਿਕਨ ਪੌਕਸ ਹੁੰਦੀ ਸੀ ਟੀਕੇ ਕਈ ਇਦਾਂ ਦੇ ਇੰਜੈਕਸ਼ਨ ਹੈ ਸਾਰੀ ਜ਼ਿੰਦਗੀ ਨਹੀਂ ਲੱਗਦੀ ਬਿਮਾਰੀ ਇੱਕ ਵਾਰੀ ਟੀਕਾ ਲਵਾ ਲਓ ਸਾਰੀ ਜ਼ਿੰਦਗੀ ਚਿਕਨ ਪੌਕਸ ਨਹੀਂ ਹੁੰਦੀ ਨਹੀਂ ਤੇ ਹਰੇਕ ਸਾਲ ਮਾਤਾ ਨਿਕਲਦੀ ਸੀ ਮਾਤਾ ਨਾਲ ਹੀ ਪਤਾ ਨਹੀਂ ਕਿੰਨੇ ਕੁ ਮਰ ਗਏ ਹੋਣਗੇ ਤੇ ਨਾਂ ਕੀ ਰੱਖ ਲਿਆ ਮਾਤਾ ਤੇ ਭੋਲਿਆਂ ਲੋਕਾਂ ਨੂੰ ਜਿੰਨਾ ਚਿਰ ਗਿਆਨ ਨਹੀਂ ਆਇਆ ਉਹ ਸਮਝਦੇ ਸੀ ਮਾਤਾ ਆਈ ਹੋਈ ਹੈ ਜੀ ਅੱਜ ਮੱਥਾ ਟੇਕ ਭਾਈ ਪੰਜਾਂ ਉਹਨੂੰ ਪਤਾ ਸੀ ਵਿਗੜੇ ਬੰਦੇ ਨੂੰ 5 ਦਿਨਾਂ ਚ ਇਹਨੇ ਆਪੇ ਚਲੇ ਜਾਣਾ 5-7 ਦਿਨ ਜ਼ੋਰ ਪਾਉਂਦੀ ਹੈ ਆਪੇ ਟਲ ਜਾਏਗੀ ਪਰ ਸਾਡੀ ਇਸ ਚੀਜ਼ ਦਾ ਉਹ ਫਾਇਦਾ ਲੈ ਗਿਆ ਅਗਲਿਆਂ ਨੇ ਬਿਮਾਰੀਆਂ ਨੂੰ ਵੀ ਮਾਤਾ ਕਹਿ ਕਹਿ ਕੇ ਮੱਥੇ ਟਕਵਾਏ ਪੈਸੇ ਕਢਾਏ ਇੱਥੇ ਮੱਥਾ ਟੇਕ ਇੱਥੇ ਮੱਥਾ ਟੇਕ ਇੱਥੇ ਮੱਥਾ ਟੇਕ ਪਤਾ ਸੀ ਵੀ ਕਮਲੇ ਐ ਤੇ ਜਦੋਂ ਸੱਚਾ ਗਿਆਨ ਹੋਇਆ ਖੋਜ ਕੀਤੀ ਬਿਮਾਰੀ ਦਾ ਨਾਮ ਲੱਭਿਆ ਉਹਦਾ ਇਲਾਜ ਲੱਭ ਲਿਆ ਤੇ ਅੱਜ ਥਾਂ ਥਾਂ ਦੇ ਉੱਤੇ ਉਹ ਚਿਕਨ ਪੌਕਸ ਹੁੰਦੀ ਹੈ ਮੱਥੇ ਟੇਕਣ ਦੀ ਲੋੜ ਨਹੀਂ ਪੈਂਦੀ ਦਵਾਈ ਲਓ ਇੰਜੈਕਸ਼ਨ ਲਓ ਤੇ ਬਿਮਾਰੀ ਤੋਂ ਬਚਿਆ ਜਾ ਸਕਦਾ ਇਹ ਹੈ ਸੱਚਾ ਗਿਆਨ ਇਹ ਹੈ ਸਮਝ ਇਦਾਂ ਹੀ ਪਲੇਗ ਪੈ ਜਾਣੀ ਕਦੇ ਕੋਈ ਬਿਮਾਰੀ ਪੈ ਜਾਣੀ ਇਕੱਠੇ ਹੀ ਲੱਖਾਂ ਬੰਦੇ ਮਰ ਜਾਂਦੇ ਸੀ ਸਾਡੀ ਐਵਰੇਜ ਏਜ 60 ਤੇ ਲੈ ਆਉਂਦੀ ਡਾਕਟਰਾਂ ਨੇ ਦਿਮਾਗ ਖੁੱਲ ਗਿਆ ਗਿਆਨ ਹੋਇਆ ਨੌਲੇਜ ਹੋਈ ਹਰੇਕ ਚੀਜ਼ ਨੂੰ ਖੋਲਤਾ ਪਤਾ ਲੱਗ ਗਿਆ ਕਿੰਨੇ ਕਿੰਨੇ ਬਿਮਾਰੀਆਂ ਕਿੰਨੇ ਕਿੰਨੇ ਰੋਗ ਸੀ ਤੇ ਅੱਜ 60 ਤੱਕ ਐਵਰੇਜ ਏਜ ਚਲੇਗੀ ਹੁਣ ਨਹੀਂ ਇਦਾਂ ਤੁਸੀਂ ਵੇਖੋਗੇ ਵੀ ਬਿਮਾਰੀ ਪਈ ਹੈ ਜੀ ਲੱਖ ਬੰਦਾ ਇਕੱਠਾ ਹੀ ਪੰਜਾਬ 'ਚ ਮਰਿਆ ਇਦਾਂ ਨਹੀਂ ਹੁਣ ਹੁੰਦਾ ਹਰੇਕ ਬਿਮਾਰੀ ਦਾ ਇਲਾਜ ਲੱਭ ਲਿਆ ਗਿਆ ਆ ਦਿਮਾਗ ਵਰਤਿਆ ਇਹਨੂੰ ਖੋਲਿਆ ਨਹੀਂ ਤੇ ਪਹਿਲਾਂ ਇਦਾਂ ਹੀ ਕਹਿ ਜਾਂਦੇ ਸੀ ਰੱਬ ਭਾਣਾ ਮੰਨੀ ਚੱਲੋ ਜੀ ਰੱਬ ਦਾ ਮੈਂ ਪਰਸੋਂ ਵੀ ਦੀਵਾਨ 'ਚ ਗਿਆ ਸੀ ਸਾਡਾ ਮਜ਼ਾਕ ਉਡਾਇਆ ਇਹਨਾਂ ਨੇ ਇਹ ਕਹਿੰਦੇ ਆ ਜੀ ਬਿਜਲੀ ਪੈਣੀ ਹੈ ਜੀ ਬਿਜਲੀ ਉਹ ਭਾਈ ਪਹਿਲਾਂ ਬਿਜਲੀਆਂ ਡਿੱਗਦੀਆਂ ਸੀ ਹੁਣ ਅਗਲਿਆਂ ਨੇ ਅਰਥ ਪਾ ਤੇ ਵੱਡੀਆਂ ਤੋਂ ਵੱਡੀਆਂ ਬਿਲਡਿੰਗਾਂ ਬਣਾ ਲਓ ਮਾਮੇ ਭਾਣਜੇ ਜਿੰਨੇ ਮਰਜ਼ੀ ਇਕੱਠੇ ਕਰ ਲਿਓ ਹੁਣ ਨਹੀਂ ਬਿਜਲੀ ਡਿੱਗਦੀ ਅਰਥ ਪਾਤਾ ਉਹਦੇ ਉੱਤੇ ਉੱਤੇ ਪਤਾ ਲੱਗ ਗਿਆ ਸਾਡੇ ਵਰਗੇ ਕਹੀ ਜਾਂਦੇ ਅਰਦਾਸ ਕਰੋ ਰੱਬਾ ਬਿਜਲੀ ਨਾ ਡਿੱਗ ਜੇ ਰੱਬਾ ਸੱਚ ਰੱਬ ਸੱਚਿਆ ਕਿਤੇ ਬਿਜਲੀ ਨਾ ਡਿੱਗ ਜੇ ਅਗਲਿਆਂ ਨੇ ਰੱਬ ਸੱਚੇ ਦਾ ਢਾਂਚਾ ਵੇਖਿਆ ਕਹਿੰਦੇ ਸਮਝਣਾ ਪੈਣਾ ਰੱਬ ਅਰਦਾਸਾਂ ਨਾਲ ਨਹੀਂ ਗੱਲ ਬਣਨੀ ਅਗਲਿਆਂ ਨੇ ਉਸ ਰੱਬ ਨੂੰ ਉਸ ਨਿਯਮ ਨੂੰ ਸਮਝ ਕੇ ਅਰਥ ਕਰਤੇ ਕੋਠੀਆਂ ਦੇ ਘਰਾਂ ਤੇ ਅਰਥ ਕਰਤੇ 100-100 ਮੰਜ਼ਲੀ ਬਿਲਡਿੰਗ ਬਣਾ ਕੇ ਅਰਥ ਕਰਤੇ ਲੈ ਹੁਣ ਨਹੀਂ ਡਿੱਗਦੀ ਸਮਝ ਆ ਗਿਆ ਰੱਬ ਸਮਝਣਾ ਪੈਂਦਾ ਪੂਜਣਾ ਨਹੀਂ ਪੈਂਦਾ ਰੱਬ ਨੂੰ ਦਿਮਾਗ 'ਚ ਸਮਝਣਾ ਪੈਣਾ ਬਈ ਨਿਯਮ ਉਹਦੇ ਰੱਬ ਜੀ ਰੱਬ ਮਤਲਬ ਨਿਯਮ ਕੰਮ ਕਿੱਦਾਂ ਕਰਦੇ ਆ ਉਹ ਨਿਯਮ ਅਰਦਾਸਾਂ ਨਹੀਂ ਸੁਣਦਾ ਉਹ ਨਿਯਮ ਕਹਿੰਦਾ ਮੈਨੂੰ ਸਮਝੋ ਮੈਨੂੰ ਮੰਨੋ ਦਿਮਾਗ ਖੋਲੋ ਆਪਣਾ ਉਹਨੂੰ ਸਮਝਣਾ ਪੈਣਾ ਤੇ ਤਾਂ ਕਰਕੇ ਭਾਈ ਹੁਣ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਜਿਵੇਂ ਜਿਵੇਂ ਸੱਚਾ ਗਿਆਨ ਹੋਈ ਜਾਂਦਾ ਆਨੰਦ ਆਈ ਜਾਂਦਾ ਸੱਚਾ ਗਿਆਨ ਵਧੀ ਜਾਂਦਾ ਹੈ ਤੇ ਆਨੰਦ ਵੀ ਵਧੀ ਜਾਂਦਾ ਦੁਨੀਆ ਕਿੰਨੀ ਸੌਖੀ ਹੋ ਗਈ ਪਹਿਲਾਂ ਕਿੰਨੇ ਔਖੇ ਸੀ ਹੁਣ ਸੌਖੇ ਹੋਈ ਜਾਂਦੇ ਆ ਬਹੁਤ ਸਹੂਲਤਾਂ ਪੈਦਾ ਹੋ ਗਈਆਂ ਆ ਦਿਮਾਗ ਵਾਲੇ ਪਾਸੇ ਵੀ ਵਰਤ ਲਿਆ ਕਰੀਏ ਵੀ ਇਹਨੂੰ ਸ਼ਾਂਤ ਕਿਵੇਂ ਰੱਖਣਾ ਉਹ ਵੀ ਲਾਅ ਆਫ ਨੇਚਰ ਕੀ ਹੈ ਮਾਈਂਡ ਨੂੰ ਰਿਲੈਕਸ ਕਰਨ ਦਾ ਇਹ ਵੀ ਸਮਝਣਾ ਪੈਣਾ ਜੇ 5 ਦਿਨ ਕੰਮ ਕਰਨਾ 2 ਦਿਨ ਛੁੱਟੀ ਕਰਨੀ ਜ਼ਰੂਰੀ ਹੈ ਤਾਂ ਰਿਲੈਕਸ ਹੋਣਾ ਇਹਨਾਂ ਆ ਫੇਸਬੁੱਕ ਆਈਆਂ ਨੈਟ ਆ ਗਿਆ ਇਹਨੂੰ ਵਰਤਣਾ ਪਰ ਲਿਮਿਟ ਕੀ ਹੈ ਇਹਦੀ ਇਹ ਸਮਝਣਾ ਪੈਣਾ ਰਿਸ਼ਤਿਆਂ ਨੂੰ ਟਾਈਮ ਕਿੰਨਾ ਦੇਣਾ ਘਰ ਵਾਲੀ ਨੂੰ ਟਾਈਮ ਕਿੰਨਾ ਦੇਣਾ ਪਰਿਵਾਰ ਨੂੰ ਟਾਈਮ ਕਿੰਨਾ ਦੇਣਾ ਬੱਚਿਆਂ ਨੂੰ ਕਿੰਨਾ ਟਾਈਮ ਦੇਣਾ ਇਹ ਸਮਝਣਾ ਪੈਣਾ ਫੇਰ ਆ ਮਨ ਸ਼ਾਂਤ ਰਹਿ ਸਕਦਾ ਹੈ ਨਹੀਂ ਤੇ ਬੰਦਾ ਇਹਨਾਂ ਚੀਜ਼ਾਂ ਦੇ ਵਿੱਚ ਫਸ ਕੇ ਜ਼ਿੰਦਗੀ ਬਰਬਾਦ ਕਰ ਲੈਂਦਾ ਹੁਣ ਸੱਚਾ ਗਿਆਨ ਹੈ ਜਿਹੜਾ ਉਹ ਤੇ ਗੱਲ ਹੀ ਨਹੀਂ ਕਰਦੇ ਇੱਥੇ ਆ ਜਾ ਲੈਣਾ ਲੱਗੀ ਆ 2000 ਦਾ ਨੋਟ ਕੱਢ 500 ਦਾ ਨੋਟ ਕੱਢ ਅਗਲਾ ਵੱਡੇ ਤੋਂ ਵੱਡਾ ਨੋਟ ਕੱਢਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੈਸਾ ਕਮਾਉਣ ਦਾ ਜ਼ਰੀਆ ਬਣਾ ਲਿਆ ਲੋਕਾਂ ਦੀਆਂ ਜੇਬਾਂ ਚੋਂ ਪੈਸਾ ਤੇ ਕਢਾਇਆ ਯਾਰ ਤੁਸੀਂ 2000 ਛੱਡੋ 4 ਲੈ ਲਓ 4 ਛੱਡੋ 8 ਲੈ ਲਓ 8 ਛੱਡੋ 16000 ਲੈ ਲਓ ਪਰ ਗਿਆਨ ਤੇ ਦਿਓ ਨਾ ਲੋਕਾਂ ਨੂੰ ਉਹਦੇ ਬਦਲੇ 'ਚ ਅਗਲਾ ਦੇਹ ਤੱਕ ਪਹੁੰਚਦਾ ਹੈ ਗਿਆਨ ਤੱਕ ਸੁਰਤ ਪਹੁੰਚੇਗੀ ਉਦਨ ਗੁਰੂ ਤੱਕ ਪਹੁੰਚਾਂਗੇ ਸਰੀਰ ਦਾ ਸਰੀਰ ਤੱਕ ਪਹੁੰਚਣਾ ਇਹ ਮੇਲ ਨਹੀਂ ਸੁਰਤ ਦਾ ਗਿਆਨ ਤੱਕ ਪਹੁੰਚਣਾ ਇਹ ਮੇਲ ਹੈ ਤੇ ਕਿੰਨੀ ਵਾਰੀ ਗੱਲ ਹੋਈ ਹੈ ਮੈਨੂੰ ਜਵਾਬ ਦਿਓ ਸਿੰਘੋ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਜਿਨ੍ਹਾਂ ਨੇ ਤੱਤੀ ਤਵੀ ਤੇ ਭਾਇਆ ਸੀ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਉਹਨਾਂ ਨੇ ਹੋ ਗਿਆ ਭਲਾ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸੁਣਿਆ ਨਹੀਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਤੋਂ ਜੁਦਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਬੋਲੋ ਜੀ ਦਰਸ਼ਨ ਕੀਤੇ ਸੀ ਹੋ ਗਿਆ ਸੀ ਭਲਾ ਉਹਨਾਂ ਨਾ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੁਣਿਆ ਸਮਝਿਆ ਨਹੀਂ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖੀ ਭਾਵੇਂ ਸਾਰੀ ਜ਼ਿੰਦਗੀ ਜਾਓ ਪਰ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਦੇ ਜਾਂ ਸਮਝਦੇ ਨਹੀਂ ਉਹਨਾਂ ਚਿਰ ਸਾਡਾ ਭਲਾ ਨਹੀਂ ਹੋ ਸਕਣਾ ਸੁਣਨਾ ਪੈਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਪੈਣਾ ਹੈ ਪੜ੍ਹਨਾ ਪੈਣਾ ਹੈ ਇੱਥੇ ਪਾਠ ਦੇਦਾਰ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅੱਗੇ ਦੀਦਾਰ ਪਾਠ ਦੀਦਾਰ ਦਾ ਧਿਆਨ ਧਰ ਕੇ ਅਸਲ 'ਚ ਬਾਣੀ ਦਾ ਪਾਠ ਸਮਝਣਾ ਇਹ ਦੀਦਾਰ ਹੈ ਗੁਰੂ ਸਾਡਾ ਗਿਆਨ ਹੈ ਦੇਹ ਨਹੀਂ ਸਰੀਰ ਨਹੀਂ ਗੁਰੂ ਗਿਆਨ ਗੁਰੂ ਹੈ ਪਰ ਪੰਗਾ ਇਹ ਪੈ ਗਿਆ ਇਹਨਾਂ ਨੇ ਗਿਆਨ ਤੇ ਪੜਦੇ ਪਾ ਦਿੱਤੇ ਇਹਨਾਂ ਨੇ ਗਿਆਨ ਨਹੀਂ ਲੈਣ ਦੇਣਾ ਇਹਨਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੀਆ ਬਣਾ ਲਿਆ ਗੋਲਕਾਂ ਵੱਡੀਆਂ ਵੱਡੀਆਂ ਭਰ ਲਈਆਂ ਵੱਡੇ ਵੱਡੇ ਬਜਟ ਨਵਾਂ ਗੁਰਦੁਆਰਾ ਬਣਾ ਕੇ ਉੱਥੇ ਗੋਲਕ ਰੱਖ ਦੇਣਗੇ ਕਿੱਧਰ ਬਣਾ ਤਾ ਇੱਧਰ ਗੋਲਕ ਰੱਖ ਦੇਣਗੇ ਕਿੱਧਰ ਇੱਕ ਇਤਿਹਾਸਕ ਸਥਾਨ ਤੇ 20-20 ਗੋਲਕਾਂ ਰੱਖੀਆਂ ਪਰ ਇਹ ਨਹੀਂ ਸੋਚਦੇ ਵੀ ਬੰਦਾ ਇੱਥੇ ਤੱਕ ਤੇ ਪਹੁੰਚ ਗਿਆ ਗਿਆਨ ਤੱਕ ਕਿਵੇਂ ਜਾਵੇ ਗੁਰੂ ਗਿਆਨ ਹੈ ਗਿਆਨ ਤੱਕ ਕਿਵੇਂ ਜਾਵੇ ਇਹ ਨਹੀਂ ਸੋਚਦੇ ਤੇ ਸੁਰਤ ਜਦੋਂ ਗਿਆਨ ਤੱਕ ਪਹੁੰਚੇਗੀ ਅਸਲ ਦਰਸ਼ਨ ਉਦੋਂ ਹੋਣਗੇ ਪਰ ਪ੍ਰੋਬਲਮ ਇਹ ਹੈ ਵੀ ਇਹਨਾਂ ਨੇ ਗਿਆਨ ਤੇ ਪੜਦੇ ਪਾਏ ਆ ਵੇਖੋ ਆ ਕਵਿਤਾ ਸੁਣਦੇ ਆ ਮੈਂ ਸੱਚ ਦੱਸਾਂ ਗੁਰੂ ਨਾਨਕ ਜੀ ਤੇਰੇ ਗਿਆਨ ਤੇ ਪੜਦੇ ਪਾਉਂਦੇ ਆ ਮੈਂ ਸੱਚ ਦੱਸਾਂ ਗੁਰੂ ਨਾਨਕ ਜੀ ਮੇਰੇ ਸੱਚੇ ਪਾਤਸ਼ਾਹ ਇਹਨਾਂ ਨੇ ਤੇਰੇ ਗਿਆਨ ਤੇ ਪੜਦੇ ਪਾ ਦਿੱਤੇ ਰਮਾਲਾ ਚੁੱਕ ਕੇ ਕਿਸੇ ਨੇ ਨਹੀਂ ਵੇਖਿਆ ਰਮਾਲੇ ਚੜਾਓ ਸੁਖਣਾ ਸੁਖੋ ਅਰਦਾਸਾਂ ਕਰਾਓ ਇਹ ਇਹਨਾਂ ਨੇ ਸਭ ਨੇ ਦੱਸਿਆ ਪਰ ਤੁਹਾਨੂੰ ਸਮਝਣਾ ਸੀ ਇਹ ਕਿਸੇ ਨੇ ਨਹੀਂ ਦੱਸਿਆ ਤੁਹਾਡੇ ਬਚਨਾਂ ਦੀ ਵਿਚਾਰ ਕਰਨੀ ਸੀ ਇਹ ਕਿਸੇ ਨੇ ਨਹੀਂ ਦੱਸਿਆ ਗਿਆਨ ਗੁਰੂ ਸੀ ਇਹ ਕਿਸੇ ਨੇ ਨਹੀਂ ਦੱਸਿਆ ਆ ਮੈਂ ਪਿਛਲੇ 6 ਮਹੀਨਿਆਂ ਤੋਂ ਜ਼ਿਆਦਾ ਕਹਿ ਰਿਹਾ ਵੀ ਗਿਆਨ ਗੁਰੂ ਹੈ ਗਿਆਨ ਤੱਕ ਪਹੁੰਚੀ ਸਿੱਖਾ ਪਿੱਛੇ ਨਾ ਖੜ ਜੀ ਕਿਤੇ ਦੇਹ ਤੱਕ ਦੇਹ ਤੇ ਸਾਰਿਆਂ ਦੀ ਜਾਂਦੀ ਹੈ ਲੀਡਰ ਵੀ ਮੱਥੇ ਰੋਜ਼ ਟੇਕਦੇ ਹੈ ਵੱਡੇ ਵੱਡੇ ਕੌਮ ਦੇ ਗਦਾਰ ਨੇ ਪਰ ਮੱਥੇ ਰੋਜ਼ ਟੇਕਦੇ ਕਈ ਬੰਦੇ ਨੇੜੇ ਜਾਂਦੇ ਆ ਰੋਜ਼ ਦੇਹ ਤੱਕ ਦੇਹ ਜਾਂਦੀ ਹੈ ਸੁਰਤ ਨਹੀਂ ਗਿਆਨ ਤੱਕ ਜਾਂਦੀ ਉਹਨਾਂ ਦੀ ਗਿਆਨ ਤੱਕ ਜਾਈ ਤੇ ਤੁਸੀਂ ਆ ਵੇਖੋ ਨੈੱਟ ਦੇ ਉੱਤੇ ਮਾਰਨ ਦੀਆਂ ਧਮਕੀਆਂ ਆਉਂਦੀਆਂ ਰੋਜ਼ ਰੋਜ਼ ਮਾਰ ਦੇਣਾ ਹੈ ਅਸੀਂ ਨਿਰੰਕਾਰੀਆ ਮਾਰਿਆ ਅਸੀਂ ਇੰਦਰਾ ਗਾਂਧੀ ਨਹੀਂ ਛੱਡੀ ਛੱਡਣਾ ਕਹਿੰਦੇ ਤੈਨੂੰ ਵੀ ਨਹੀਂ ਕਿਉਂ ਕਹਿੰਦੇ ਇਹ ਨਾ ਕਹਿ ਵੀ ਗਿਆਨ ਗੁਰੂ ਹੈ ਨਹੀਂ ਭਾਈ ਗਿਆਨ ਹੀ ਗੁਰੂ ਹੈ ਸਾਡਾ ਭਲਾ ਗਿਆਨ ਨਾਲ ਹੋਣਾ ਹੈ ਦਿਮਾਗ ਗਿਆਨ ਨਾਲ ਖੁੱਲਣਾ ਹੈ ਬੁੱਢੇ ਹੋ ਗਏ ਜੀ ਇੱਥੇ ਕਈ ਬੰਦੇ ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਜਾਂਦੇ ਰਹੇ ਦੇਹ ਤੱਕ ਦੇਹ ਗਈ ਹੈ ਗਿਆਨ ਤੱਕ ਚੱਲ ਇਦੂ ਅੱਗੇ ਸੁਰਤ ਦਾ ਮਾਰਗ ਹੈ ਮੈਂ ਤੇ ਆਪਣੀ ਸਾਰੀ ਜ਼ਿੰਦਗੀ ਇਹ ਰੌਲਾ ਪਾਉਂਦੀ ਰਹਿਣਾ ਭਾਵੇਂ ਜੋ ਮਰਜ਼ੀ ਹੋਵੇ ਵੀ ਗਿਆਨ ਤੱਕ ਜਾਇਓ ਵੀਰੋ ਨੌਜਵਾਨੋ ਸਾਰੇ ਰਿਸਕ ਲੈਣ ਨੂੰ ਤਿਆਰ ਆ ਮੈਂ ਕਹੂੰ ਤੁਹਾਨੂੰ ਇਹੀ ਵੀ ਗਿਆਨ ਤੱਕ ਜਾਇਓ ਥੱਲੇ ਨਾ ਖੜ ਜੀ ਕਿਤੇ ਇਹਨਾਂ ਨੇ ਤੈਨੂੰ ਥੱਲੇ ਖਿਲਾਰਨਾ ਵੀ ਇੱਥੇ ਹੀ ਰੁਕ ਗਿਆਨ ਨਹੀਂ ਤੈਨੂੰ ਹੋਣਾ ਚਾਹੀਦਾ ਜੇ ਤੈਨੂੰ ਗਿਆਨ ਹੋ ਗਿਆ ਤੂੰ ਸਵਾਲ ਪੁੱਛੇਗਾ ਜੇ ਤੇਰਾ ਦਿਮਾਗ ਚੱਲ ਪਿਆ ਤੂੰ ਬੁੱਧੂ ਨਹੀਂ ਬਣਨਾ ਬਾਬੇ ਤੇ ਲੀਡਰ ਇਹ ਦੋ ਚਾਹੁੰਦੇ ਨੇ ਸਾਨੂੰ ਕਮਲੇ ਜ਼ਿਆਦਾ ਚਾਹੀਦੇ ਆ ਸਵਾਲ ਕਰਨ ਵਾਲਾ ਕੋਈ ਨਾ ਹੋਵੇ ਬਾਬੇ ਕਹਿੰਦੇ ਆ ਕੋਈ ਨਾ ਪੁੱਛੇ ਲੀਡਰ ਵੀ ਕਹਿੰਦੇ ਆ ਕੋਈ ਗਰੰਟਾਂ ਦਾ ਸਾਫ ਨਾ ਪੁੱਛੇ ਕਮਲੀ ਜਨਤਾ ਦੀ ਬੜੀ ਲੋੜ ਹੈ ਇਹਨਾਂ ਨੂੰ ਬੁੱਧੂਆਂ ਦੀ ਲੋੜ ਹੈ ਕਮਲਿਆਂ ਦੀ ਲੋੜ ਹੈ ਇਹ ਗਿਆਨਵਾਨ ਨਹੀਂ ਹੋਣ ਦੇਣਾ ਚਾਹੁੰਦੇ ਜਨਤਾ ਨੂੰ ਪਰ ਜਿਨ੍ਹਾਂ ਦਾ ਗੁਰੂ ਗਿਆਨ ਹੋਵੇ ਉਹ ਅਗਿਆਨੀ ਕਿਉਂ ਫਿਰਨ ਗਿਆਨ ਗੁਰੂ ਹੈ ਤੇ ਅਗਿਆਨੀ ਕਿਉਂ ਫਿਰੀਏ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜੱਗ ਬੌਰਾਨ ਕਹਿੰਦੇ ਬੌਲੇ ਹੋਏ ਫਿਰਦੇ ਆ ਗਿਆਨ ਬਿਨਾ ਅਕਲ ਨਹੀਂ ਤੇ ਗਿਆਨ ਆ ਗਿਆ ਜਦੋਂ ਅੱਖਾਂ ਖੁੱਲ ਜਾਂਦੀਆਂ ਸਮਝ ਆਣੀ ਚਾਹੀਦੀ ਹੈ ਤੇ ਕੋਸ਼ਿਸ਼ ਕਰੋ ਅੱਖਾਂ ਖੋਲਿਓ ਆਪਣੀਆਂ ਗਿਆਨ ਲਿਓ ਸਾਰੀ ਜ਼ਿੰਦਗੀ ਵੱਡੇ ਵਡੇਰਿਆਂ ਦਾ ਲੰਘ ਗਿਆ ਸਮਾਂ ਪਰ ਅੱਜ ਗਿਆਨ ਦੀ ਲੋੜ ਹੈ ਮੈਨੂੰ ਦੱਸਿਓ ਜੀ ਆ ਜਿਹੜੇ ਬੱਚੇ ਕੈਨੇਡਾ ਗਏ ਆ ਕਾਹਦੇ ਕਰਕੇ ਗਏ ਆ ਭਲਾ ਆਪਣੇ ਕੀ ਹੋ ਗਿਆ ਉਹਨਾਂ ਨੂੰ ਹੁਣ ਕੀ ਹੋ ਗਿਆ ਗਿਆਨ ਨੌਲੇਜ ਇਹ ਵੀ ਇੱਕ ਹਿੱਸਾ ਗਿਆਨ ਦਾ ਜਿਹੜੀ ਆਈਲੈਟਸ ਕਰਨੀ ਇਹ ਵੀ ਗਿਆਨ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਇਹ ਪੜ੍ਹਾਈ ਹੈ ਛੋਟਾ ਜਿਹਾ ਹਿੱਸਾ ਗਿਆਨ ਦਾ ਪਰ ਗੁਰੂ ਸਾਡਾ ਬੜਾ ਵੱਡਾ ਹੈ ਗੁਰੂ ਗਿਆਨ ਬਹੁਤ ਵੱਡਾ ਹੈ ਕਿੱਡਾ ਵੱਡਾ ਹੈ ਜਿੱਡਾ ਰੱਬ ਹੈ ਤੇ ਨਾ ਰੱਬ ਦਾ ਅੰਤ ਤੇ ਨਾ ਗਿਆਨ ਦਾ ਅੰਤ ਕੋਈ ਅੰਤ ਨਹੀਂ ਪਰ ਪੜ੍ਹਾਈ ਵੀ ਛੋਟਾ ਜਿਹਾ ਗਿਆਨ ਦਾ ਇੱਕ ਹਿੱਸਾ ਹੈ ਡਾਕਟਰ ਬਣ ਜਾਏ ਵੀ ਗਿਆਨ ਦਾ ਹਿੱਸਾ ਡਾਕਟਰ ਕਾਹਦਾ ਬਣਿਆ ਜੀ ਮੈਂ ਅੱਖਾਂ ਦਾ ਡਾਕਟਰ ਬਣਿਆ ਅੱਖਾਂ ਕਿੰਨੇ ਬਣਾਈਆਂ ਬੋਲੋ ਅੱਖਾਂ ਕਿੰਨੇ ਘੜੀਆਂ ਰੱਬ ਨੇ ਤੇ ਅੱਖਾਂ ਦਾ ਗਿਆਨ ਰੱਬ ਦਾ ਗਿਆਨ ਨਹੀਂ ਸਰੀਰ ਦਾ ਗਿਆਨ ਡਾਕਟਰੀ ਇਹ ਗਿਆਨ ਰੱਬ ਦੇ ਗਿਆਨ 'ਚ ਨਹੀਂ ਆਉਂਦਾ ਦਰਖਤਾਂ ਦਾ ਗਿਆਨ ਫਸਲਾਂ ਦਾ ਗਿਆਨ ਇਹ ਗਿਆਨ 'ਚ ਨਹੀਂ ਆਉਂਦਾ ਸਾਰੇ ਦਾ ਸਾਰਾ ਗਿਆਨ ਰੱਬ ਜਿੱਡਾ ਵੱਡਾ ਹੈ ਉਦਾਂ ਹੀ ਉਹਦਾ ਗਿਆਨ ਹੈ ਕੁਦਰਤੀ ਨਿਯਮ ਰੱਬ ਮਤਲਬ ਨਿਯਮ ਜਿੱਥੇ ਜਿੱਥੇ ਵੀ ਉਹਦੇ ਨਿਯਮ ਕਿੱਦਾਂ ਕੰਮ ਕਰਦੇ ਆ ਇਹਦਾ ਗਿਆਨ ਲੈਣਾ ਵੀ ਰੱਬ ਦਾ ਗਿਆਨ ਨਿਯਮ ਕਿੱਦਾਂ ਕੰਮ ਕਰਦੇ ਆ ਕੁਦਰਤ ਕਿਵੇਂ ਕੰਮ ਕਰਦੀ ਹੈ ਲਾਅ ਆਫ ਨੇਚਰ ਹੈ ਕੀ ਇਹਨੂੰ ਸਮਝਣਾ ਇਹ ਗਿਆਨ ਹੈ ਤੇ ਗਿਆਨ ਬਹੁਤ ਵੱਡਾ ਹੈ ਉਹਦੇ ਬਿਨਾਂ ਕਹਿੰਦੇ ਦੁਨੀਆ ਕੰਬਲੀ ਫਿਰਦੀ ਹੈ ਗਿਆਨ ਬਿਨਾਂ ਲੋਕ ਕੰਬਲੇ ਫਿਰਦੇ ਆ ਤੇ ਭਾਈ ਗਿਆਨ ਲੈਣਾ ਸਮਝ ਲੈਣੀ ਹੈ ਤੇ ਇਹਨਾਂ ਨੇ ਕਹਿੰਦੇ ਤੇਰੇ ਗਿਆਨ ਤੇ ਪਰਦੇ ਪਾਤੇ ਲੁਕੋ ਕੇ ਰੱਖਿਆ ਕਹਿੰਦੇ ਦੱਸਣਾ ਨਹੀਂ ਕਿਤੇ ਲੋਕ ਸਿਆਣੇ ਨਾ ਹੋ ਜਾਣ ਆ ਸੁਣੋ ਜਰਾ ਇੱਕ ਕਵਿਤਾ ਬਹੁਤ ਪਿਆਰੀ ਆ ਆਪਾਂ ਫਿਰ ਅੱਗੇ ਗੱਲ ਕਰਦੇ ਹਾਂ ਹਾਜ਼ਰ ਹੋ ਕੇ ਇਕਾਗਰ ਚਿੱਤ ਹੋ ਕੇ ਬੈਠਿਓ ਹਾਂਜੀ
ਮੈਂ ਸੱਚ ਦੱਸਾਂ ਗੁਰੂ ਨਾਨਕ ਜੀ ਤੇਰੇ ਗਿਆਨ ਤੇ ਪੜਦੇ ਪਾਉਂਦੇ ਆ ਮੈਂ ਸੱਚ ਦੱਸਾਂ ਗੁਰੂ ਨਾਨਕ ਜੀ ਤੇਰੇ ਗਿਆਨ ਤੇ ਪੜਦੇ ਪਾਉਂਦੇ ਆ ਇਹ ਚੱਲਣ ਚਲਾਇਆ ਆਪਣੇ ਨੂੰ ਮਾਰ ਮਕਾਉਂਦੇ ਆ ਸੱਚ ਵਾਲੇ ਮਾਰਗ ਚੱਲਦਾ ਜੋ ਉਹਨੂੰ ਮੰਜ਼ਲਾਂ ਤੋਂ ਭਟਕੋ ਸਿੱਧਾਂ ਨਾਲ ਕੀਤੀ ਗੋਸ਼ਟ ਜੋ ਉਹਨੂੰ ਸਮਝਣ ਨਾ ਸਮਝਾਉਂਦੇ ਆ ਮੈਂ ਸੱਚ ਦੱਸਾਂ ਗੁਰੂ ਨਾਨਕ ਜੀ ਤੇਰੇ ਗਿਆਨ ਤੇ ਪੜਦੇ
ਪਾਉਂਦੇ ਆ। ਮੈਂ ਸੱਚ ਦੱਸਾਂ ਗੁਰੂ ਨਾਨਕ ਜੀ, ਤੇਰੇ ਗਿਆਨ ਤੇ ਪੜਦੇ ਪਾਉਂਦੇ ਆ। ਮੈਂ ਸੱਚ ਦੱਸਾਂ ਗੁਰੂ ਨਾਨਕ ਜੀ, ਤੇਰੇ ਗਿਆਨ ਤੇ ਪੜਦੇ ਪਾਉਂਦੇ ਆ।
ਕਰਨੀ ਪੈ ਜੇ ਗੱਲ ਬਾਣੀ ਦੀ, ਮੁੱਖ ਰਾਮ ਰਾਏ ਦਾ ਲਾਉਂਦੇ, ਸਿੱਖੀ ਦੇ ਬਾਗ ਬਗੀਚੇ ਨੂੰ ਨਿੱਤ ਖਾ ਅੱਜ ਦੇ ਗੰਗੂ ਬਾਮਣ ਜੋ ਬੜੇ ਦਾਗ ਸਿੱਖੀ ਨੂੰ ਲਾਉਂਦੇ ਆ। ਮੈਂ ਸੱਚ ਦੱਸਾਂ ਗੁਰੂ ਨਾਨਕ ਜੀ, ਤੇਰੇ ਗਿਆਨ ਤੇ ਪੜਦੇ ਪਾਉਂਦੇ ਆ।
ਸੱਚ ਦੱਸਾਂ
ਬੋਲੋ ਬੋਲੋ,
ਤੇਰੇ ਗਿਆਨ ਤੇ ਪੜਦੇ
ਗੱਜ ਕੇ।
ਮੈਂ ਸੱਚ ਦੱਸਾਂ ਗੁਰੂ ਨਾਨਕ ਜੀ, ਤੇਰੇ
ਗੱਲ ਗੱਲ ਤੇ ਧਮਕਾਉਣ ਵਾਲੇ ਮਾਵਾਂ ਦੇ ਪੁੱਤ ਮਰਵਾਉਣ ਵਾਲੇ, ਇਹ ਧਰਮ
ਗੱਲ ਗੱਲ ਤੇ ਨੇ ਧਮਕਾਉਣ ਵਾਲੇ ਮਾਵਾਂ ਦੇ ਪੁੱਤ ਮਰਵਾਉਣ ਵਾਲੇ, ਕਿਉਂਕਿ ਗੱਲਾਂ ਚ ਜਵਾਤੀ ਕਰ ਦਿੰਦੇ ਆ, ਆਪ ਪਿੱਛੇ ਪਿੱਛੇ ਹਟ ਜਾਂਦੇ ਆ। ਕੁਰਬਾਨੀ ਕਰੋ, ਐਂ ਕਰੋ, ਐਂ ਕਰੋ ਕਹਿ ਕੇ ਲੋਕਾਂ ਦੇ ਪੁੱਤ ਮਰਵਾਉਂਦੇ ਆ, ਆਪਣੇ ਬਚਾ ਲੈਂਦੇ ਆ, ਆਪ ਬਚ ਜਾਂਦੇ ਆ, ਆਪ ਨਿਕਲ ਜਾਂਦੇ ਆ, ਨੁਕਸਾਨ ਲੋਕਾਂ ਦਾ ਕਰਾਉਂਦੇ ਆ, ਕਿਉਂਕਿ ਇਹਨਾਂ ਦੇ ਅੰਦਰ ਪਿਆਰ ਨਹੀਂ ਹੁੰਦਾ ਧਰਮ ਦਾ। ਧਰਮ ਨੂੰ ਤੇ ਵਰਤਦੇ ਆ, ਧਰਮ ਨੂੰ ਤੇ ਜੂਝ ਕਰਦੇ ਆ। ਇਹ ਠੇਕੇਦਾਰ ਹੈ ਧਰਮ ਦੇ, ਵੇਖੋ ਸੁਣੋ ਦੁਆਰਾ।
ਗੱਲ ਗੱਲ ਤੇ ਧਮਕਾਉਣ ਵਾਲੇ ਮਾਵਾਂ ਦੇ ਪੁੱਤ ਮਰਵਾਉਣ ਵਾਲੇ, ਇਹ ਧਰਮ ਦੇ ਠੇਕੇਦਾਰ ਬਣੇ, ਅੱਜ ਸਤਵਾਦੀ ਅਖਵਾਉਂਦੇ ਆ। ਮੈਂ ਸੱਚ ਦੱਸਾਂ ਗੁਰੂ ਨਾਨਕ ਜੀ, ਤੇਰੇ ਗਿਆਨ ਤੇ ਪੜਦੇ ਪਾਉਂਦੇ ਆ।
ਤੇਰੇ ਗਿਆਨ ਤੇ ਪੜਦੇ ਪਾਉਂਦੇ ਆ। ਮੈਂ ਸੱਚ ਦੱਸਾਂ ਗੁਰੂ ਨਾਨਕ ਜੀ,
ਤੇਰੇ ਗਿਆਨ ਤੇ ਪੜਦੇ ਪਾਉਂਦੇ ਆ।
ਪੜਦੇ ਪਾਈ ਰੱਖੋ, ਪਤਾ ਨਾ ਲੱਗ ਜੇ ਕਿਤੇ। ਸਾਰੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਰੀਆ ਬਣਾ ਕੇ ਰੱਖਦੇ ਆ, ਪੈਸਾ ਕਮਾਉਣ ਦਾ, ਮਾਇਆ ਕਮਾਉਣ ਦਾ। ਪਰ ਜ਼ਰੀਆ ਸੀ ਗਿਆਨ ਦੇਣ ਦਾ, ਜ਼ਰੀਆ ਸੀ ਐਜੂਕੇਟ ਕਰਨ ਦਾ, ਜਰੀਆ ਸੀ ਦਿਮਾਗ ਖੋਲਣ ਦਾ ਇਹਨਾਂ ਨੇ ਧੰਦਾ ਬਣਾ ਲਿਆ ਪੈਸਾ ਇਕੱਠਾ ਕੀਤਾ ਮਾਇਆ ਇਕੱਠੀ ਕੀਤੀ ਹੈ ਬਸ ਤੇ ਸਮਝਾਇਆ ਸਭ ਸਮਝਾਉਣਾ ਸੀ ਗਿਆਨ ਵਾਸਤੇ ਗਿਆਨ ਬਾਰੇ ਨੌਲੇਜ ਲੈਣੀ ਸੀ ਸਮਝ ਲੈਣੀ ਸੀ ਪਰ ਉਸ ਪਾਸੇ ਤੇ ਕਮਲੇ ਕਰ ਦਿੱਤਾ ਦਿਮਾਗ ਖੁੱਲਣ ਹੀ ਨਹੀਂ ਦਿੱਤਾ ਪਰ ਆਪਾਂ ਪੰਚਮ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ ਕਹਿੰਦੇ ਜਦੋਂ ਨਾ ਦੋ ਚੀਜ਼ਾਂ ਹੈ ਲੋਕ ਰਾਜ ਤੇ ਜੋਗ ਚਾਹੁੰਦੇ ਆ ਇੱਕ ਉਹ ਹੈ ਜਿਹੜੇ ਰਾਜੇ ਬਣ ਗਏ ਜ਼ਿਆਦਾ ਹੀ ਭੋਗੀ ਬਣ ਗਏ ਮਤਲਬ ਕਿ ਪੈਸੇ ਦੇ ਵਿੱਚ ਨਸ਼ੇ 'ਚ ਕਮਲੇ ਹੋ ਗਏ ਇੱਕ ਜੋਗੀ ਸੀ ਜਿਹੜੇ ਘਰ ਬਾਹਰ ਹੀ ਛੱਡ ਕੇ ਚਲੇ ਗਏ ਜੋਗੀ ਘਰ ਬਾਹਰ ਛੱਡ ਕੇ ਪਰਿਵਾਰ ਛੱਡ ਕੇ ਨਿਕਲ ਗਏ ਪਰ ਇੱਥੇ ਮਹਾਰਾਜ ਕਹਿੰਦੇ ਮੇਰਿਆ ਰੱਬਾ ਤੇਰੀ ਦਿੱਤੀ ਸਮਝ ਨੇ ਨਾ ਰਾਜ ਵੀ ਬਣਾ ਦਿੱਤਾ ਤੇ ਜੋਗ ਵੀ ਬਣਾ ਦਿੱਤਾ ਮੇਰੀ ਜ਼ਿੰਦਗੀ 'ਚ ਸਮਝ ਆਈ ਜਦੋਂ ਤੋਂ ਨਾਮ ਮਿਲਿਆ ਨਾ ਨਾਮ ਨਾਮ ਦਾ ਅਰਥ ਗਿਆਨ ਹੈ ਜੀ ਚੇਤਾ ਨਾ ਭੁੱਲਿਓ ਪਹਿਲੀ ਪਹਿਲਾ ਨਾਮ ਐਗਜ਼ਿਸਟੈਂਸ ਹੈ ਨਾਮ ਹੋਂਦ ਹੈ ਹੋਂਦ ਕਿਹੜੇ ਰੂਪ 'ਚ ਨਿਜਮਾਂ ਦੇ ਰੂਪ 'ਚ ਪਰਮਾਤਮਾ ਨਿਜਮ ਪਹਿਲੇ ਨੰਬਰ ਤੇ ਰੱਬ ਨੂੰ ਨਿਜਮਾਂ ਨੂੰ ਕਿਹਾ ਤੇ ਦੂਜੇ ਨੰਬਰ ਤੇ ਗਿਆਨ ਨੂੰ ਵੀ ਨਾਮ ਕਿਹਾ ਤੇਰੇ ਨਾਮ ਨੇ ਕਹਿੰਦੇ ਸਵਾਦ ਲਿਆ ਦਿੱਤਾ ਲੋ ਆ ਸ਼ਬਦ ਆਪਾਂ ਵਿਚਾਰਦੇ ਹਾਂ ਇੱਕ ਇੱਕ ਪੰਕਤੀ ਗਾ ਬਾਅਦ 'ਚ ਲਵਾਂਗੇ ਪਹਿਲਾਂ ਇੱਕ ਸ਼ਬਦ ਆ ਧਿਆਨ ਨਾਲ ਆਪਾਂ ਇੱਕ ਇੱਕ ਪੰਕਤੀ ਸੁਣਿਓ ਹਾਂਜੀ ਰਾਜ ਲੀਲਾ ਤੇਰੇ ਨਾਮ ਦਾ
ਰਾਜ ਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ
ਰਾਜ ਤੇ ਜੋਗ ਇਕੱਠੇ ਤੇਰੇ ਗਿਆਨ ਕਰਕੇ ਰਾਜਿਆਂ ਵਾਂਗੂ ਰਹਿੰਦੇ ਆ ਹੈ ਭਾਵੇਂ ਕੋਠਾ ਕੱਚਾ ਹੈ ਪਰ ਕੋਠੇ 'ਚ ਰਹਿਣ ਦਾ ਮੈਨੂੰ ਚੱਜ ਹੈ ਹੈ ਮੇਰੇ ਕੋਲ ਕੱਪੜੇ ਬਹੁਤੇ ਨਹੀਂ ਪਰ ਪਾਉਣ ਦਾ ਚੱਜ ਹੈ ਜਿਹੋ ਜਿਹੇ ਵੀ ਹੈ ਨੇ ਨਾ ਸਾਫ਼ ਸੁਥਰੇ ਹੈ ਘਰ ਦੇ ਚਾਰ ਹੀ ਜੀ ਆ ਪਰ ਲੜਾਈ ਨਹੀਂ ਪਈ ਕਦੇ ਇੱਕ ਦੂਜੇ ਪ੍ਰਤੀ ਅੰਡਰਸਟੈਂਡਿੰਗ ਹੈ ਇੱਕ ਦੂਜੇ ਤੇ ਵਿਸ਼ਵਾਸ ਹੈ ਇੱਕ ਦੂਜੇ ਨੂੰ ਸਮਝਦੇ ਆ ਚਾਰ ਹੀ ਆ ਭਾਵੇਂ ਜਿਹੜਾ ਆਨੰਦ ਅੱਜ ਮੈਨੂੰ ਆ ਰਾਜੇ ਨੂੰ ਥੋੜਾ ਹੋ ਸਕਦਾ ਹੈ ਬਾਦਸ਼ਾਹ ਕੀ ਰੀਸ ਕਰੇਗਾ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਛੱਪਰੀ 'ਚ ਰਹਿੰਦਾ ਹੋਵੇ ਕੱਪੜੇ ਹੋਣ ਪਾਟੇ ਜਾਤ ਨਾ ਪੱਤ ਨਾ ਆਦਰੋ ਉਦਿਆਨ ਪਰਮਿੰਨਾ ਦੁਨੀਆਂ ਦੀਆਂ ਬਣਾਈਆਂ ਜਾਤਾਂ ਵੀ ਨਾ ਹੋਣ ਪੱਤ ਵੀ ਕੋਈ ਨਾ ਇੱਜ਼ਤ ਨਾ ਹੋਵੇ ਆਦਰ ਸਤਿਕਾਰ ਵੀ ਨਾ ਹੋਵੇ ਜਾਤ ਨਾ ਪੱਤ ਨਾ ਆਦਰੋ ਉਦਿਆਨ ਪਰਮਿੰਨਾ ਫਿਰਦਾ ਹੋਵੇ ਭਰਮ ਦਾ ਜੰਗਲਾਂ ਦੇ ਵਿੱਚ ਮਿੱਤਰ ਨਾ ਇੱਠ ਤਨ ਰੂਪਹੀਣ ਕਿਸ ਸਾਖ ਨਾ ਸਿੰਨਾ ਕੋਈ ਸਾਖ ਸੰਬੰਧੀ ਮਿੱਤਰ ਦੋਸਤ ਨਾ ਹੋਵੇ ਪਰ ਜੇ ਅਕਲ ਹੋਵੇ ਨਾ ਰਾਜਾ ਸਗਲੀ
ਸ੍ਰਿਸ਼ਟਿਕਾ
ਹਰ ਨਾਮ ਮਨ ਭਿੰਨਾ ਕਹਿੰਦੇ ਜੇ ਨੌਲੇਜ ਹੈ ਦਿਮਾਗ ਕੰਮ ਕਰਦਾ ਹੈ ਤੇ ਰਾਜਾ ਹੈ ਰਾਜਾ ਛੱਪਰੀ ਚ ਵੀ ਰਹਿੰਦਾ ਹੈ ਰਾਜਾ ਹੈ ਖੁਸ਼ ਰਹਿਣਾ ਆਉਂਦਾ ਹੈ ਕਲਾ ਹੈ ਅਕਲ ਹੈ ਇਹਨੂੰ ਜ਼ਿੰਦਗੀ ਜਿਉਣ ਦਾ ਚੱਜ ਹੈ ਅਕਲ ਵਾਲਾ ਹੈ ਤੇ ਮੈਂ ਤੁਹਾਨੂੰ ਦੱਸਦਾ ਵੀ ਬੜੀ ਦੁਨੀਆ ਤੁਸੀਂ ਵੀ ਵੇਖੀ ਹੈ ਅਮਰੀਕਾ ਕੈਨੇਡਾ ਵਿੱਚ ਚਲੇ ਗਏ ਕਈ ਇੱਥੇ ਰਹਿਣ ਵਾਲੇ ਸੀ ਅਕਲ ਸੀ ਤੇ ਇੰਡੀਆ 'ਚ ਵੀ ਨਜ਼ਾਰੇ ਲੈਂਦਾ ਸੀ ਅੱਜ ਅਮਰੀਕਾ 'ਚ ਵੀ ਸਵਾਦ ਨਾਲ ਰਹਿੰਦਾ ਹੈ ਤੇ ਜਿਹੜਾ ਅਕਲ ਨਹੀਂ ਗਿਆਨਹੀਣਾ ਸੀ ਇੱਥੇ ਵੀ ਰੋਂਦਾ ਹੀ ਸੀ ਅਮਰੀਕਾ ਚਲਿਆ ਗਿਆ ਉੱਥੇ ਵੀ ਰੋਂਦਾ ਹੀ ਇੱਥੇ ਵੀ ਦੁਖੀ ਸੀ ਕਿੱਥੇ ਪਹੁੰਚ ਗਿਆ ਉੱਥੇ ਵੀ ਦੁਖੀ ਹੈ ਤਾਂ ਕਰਕੇ ਅਕਲ ਹੋਵੇ ਜੇ ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ ਆ ਪੜ੍ਹ ਲਓ ਇੱਕ ਵਾਰ ਇਹ ਵੀ ਸ਼ਬਦ ਪੂਰਾ ਸੁਣ ਲਓ ਇੱਕ ਵਾਰ ਕਹਿੰਦੇ ਤੇਰੀਆਂ ਛੱਪਰੀਆਂ ਵੀ ਸੋਹਣੀਆਂ ਲੱਗਣਗੀਆਂ ਜੇ ਪਰਮਾਤਮਾ ਨੂੰ ਸਮਝਦਾ ਹੋਵੇ ਗਿਆਨ ਹੋਵੇ ਗੁਣ ਹੋਣ ਜ਼ਿੰਦਗੀ ਵਿੱਚ ਗੁਣੀ ਹੈ ਤੇ ਛੱਪਰੀ 'ਚ ਵੀ ਵਧੀਆ ਹੈ ਤੇ ਕਿਸੇ ਕੰਮ ਨਹੀਂ ਤੇਰੇ ਮਹਿਲ ਮਨਾਰੇ ਜੇ ਅਕਲ ਨਾ ਹੋਵੇ ਜੇ ਸਮਝ ਨਾ ਹੋਵੇ ਇੱਕ ਵਾਰ ਸੁਣ ਲਓ
ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ ਕਿਤ ਹੀ ਕਾਮਨਾ ਤੌਲ ਹਾਰ ਜਿਤ ਹਰ ਬਿਸਰਾਏ
आनंद गरीबी साध संग जेतु प्रभु चेते आए।
आनंद आनंद है पर गरीबी च भी जे संगत होवे चंगी अकल होवे जे तेनू अकल आलिया दे नाल तेरा बहना उठना होवे जिंदगी जीवन दा चज सिखाउण वाले बंदियां नाल तेरी यारी होवे ना के पड़थू पाउण वालियां नाल ना के तेरा घर पट्टण वालियां नाल अज घर पट्टण वाले बंदियां नूं सब तों वध यार समझदे आं आपां दोस्त समझदे आं मेरा पक्का दोस्त है पर गल्लां कर करके घर वी उही पट्टदा साडा साडे दिमाग च गलतों भरदा है अकल नहीं दिंदा ओह सानूं समझ नहीं दिंदा पर आनंद है गरीबी दे विच वी जे परमात्मा नाल बंदा समझ नाल सच नाल ज्ञान नाल जुड़िया होया होवे
जल जाओ एह बड़पना माया लपटाए पीसन पीसे ओढ़ कामरी सुख मन संतोखाए ऐसो राज न किते का जेत नह त्रिपुताए नगन फिरत रंगो एक के ओह सोभा पाए पाट पटंबर बिरथिया जेहरा चलो पाए
नगन दा मर्द मतलब ए नहीं भी नंगे मतलब कपड़े ला दियो एदा मतलब ए नहीं नगन फिरत रंग एक है मतलब के ओदे रंग विच होवे भुखा नंगा नहीं कह दिंदे आपां वी बड़ा भुखा नंगा है नंगे दा मतलब ए थोड़ा कपड़े ला दियो ने कहण च गल आ जांदी है भी भावें भुखा नंगा ही होवे पाटे पुराने ही पाए होण ओह सोहना लगता है एक पाट पटंबर पहनण वाला वड्डे वड्डे कपड़े पाउण वाला कहिंदे जे अकल ना होवे ते प्यारा नहीं लगता भैड़ा लगता है अब दुबारा सुन लो पंगदी है
नगन फिरत रंग एक के ओह सोभा पाए पाट पटंबर बिरथिया जेहरा चलो पाए सब किछ तुमरे हाथ प्रभु आप करे सास सास सिमरत रहा नानक दान पाए
मेरा रब्बा मैं तेनू याद रखा मैं गरीबी नहीं कहना भी गरीबी कट दे मैं कहना मैं तेरे नाल जुड़िया रहा कपड़े पाटे ही ठीक है पर मैनू अकल रवे मैनू अकल दे मैनू समझ दे मैनू पाटे कपड़े कोई नहीं पर अकल होवे मैनू जिंदगी जीवन दा चज होवे आओ पंज प्यारियां ने आउणा जिहड़ी संगत ने अमृत छकिया बैठे रहो जी आपो अपनी जगह ते उठना किसे ने नहीं जी सारे सजे रहो भैणां नूं बेनती है वीरां नूं बेनती है जी सारे बैठे रहो भागां वाले है जिहड़े अज खंडे दी पौल प्राप्त करके अमृत छक के आए है सतगुरु जी ए मेहर करन सच्चा ज्ञान इन्हां नूं होवे लंघिया वेला जिहड़ा लंघ गया पिछे हुण अगे अपनी जिंदगी सुधार लईए आगे समझ चलो आनंद लाला पाछे जो बीती सो बीती पिछे जिहड़ा समा लंघ गया हुण असीं गुरु दे बन के चलीए अकल वाले हो के जिंदगी जीईए समझ वाले होईए हमेशा पढ़दे आं
लड़ लगे हाँ गुरु जी तेरे पल्ले नाल लाई रखे ओ लड़ लगे हाँ गुरु जी तेरे पल्ले नाल लाई रखे ओ लड़ लगे हाँ गुरु जी तेरे पल्ले नाल लाई
जो सारे राह बेची
लाई रखे गुरु जी तेरे पल्ले नाल लाई रखे लाड़ लगे गुरु जी तेरे गुरु जी तेरे पल्ले नाल लाई रखे लाड़ लगे गुरु जी तेरे
जरा एक बार में
बल्ले मार दाई रखे
ਸਜੇ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੂੰ ਸਮਾਗਮ ਦਾ ਚਾਅ ਏ ਸੰਗਿਓ ਨਾ ਜਦੋਂ ਜਕਾਰਾ ਲੱਗੇ ਬਸ ਅੱਧਾ ਕੁ ਮਿੰਟ ਇਦਾਂ ਬਾਹਾਂ ਸਿੱਧੀਆਂ ਰੱਖਿਓ ਇਹਦੇ ਨਾਲ ਜੋਸ਼ ਭਰਿਆ ਜਾਂਦਾ ਉਤਸ਼ਾਹ ਬਣ ਜਾਂਦਾ ਜਿਹੜੇ ਵਿੱਚ ਵਿਚਾਲੇ ਜੇ ਡਬਲ ਮਾਈਂਡਡ ਮਨ ਕਰਦਾ ਯਾਰ ਆਪਾਂ ਵੀ ਆਓ ਇਸ ਪਰਿਵਾਰ ਦੇ ਮੈਂਬਰ ਬਣੀਏ ਦਾਖਲਾ ਲਈਏ ਲਈ ਬੈਠੇ ਤੇਰੇ ਜੋ ਸਕੂਲ ਵਿੱਚ ਦਾਖਲੇ ਪਾਈ ਬੈਠੇ ਮੰਜ਼ਲਾਂ ਮੁਕਾਈ ਬੈਠੇ ਖਾਸ ਲੋ ਜਿਨ੍ਹਾਂ ਨੇ ਮਿਹਨਤ ਕੀਤੀ ਦਾਖਲੇ ਲੈ ਕੇ ਪੜ੍ਹਾਈ ਕੀਤੀ ਉਹਨਾਂ ਕਿਤੇ ਨਾ ਕਿਤੇ ਪਹੁੰਚਣਾ ਜਿਹੜਾ ਦਾਖਲਾ ਲੈ ਲਿਆ ਮੁੜ ਕੇ ਸਕੂਲ ਦਾ ਮੂੰਹ ਹੀ ਨਾ ਵੇਖਿਆ ਉਹਨਾਂ ਨੇ ਕਿੱਥੇ ਜਾਣਾ ਪਹਿਲੇ ਡੰਡੇ ਦੇ ਪੈਰ ਧਰਿਆ ਅੱਗੇ ਨੂੰ ਵਧਿਓ ਦਾਖਲਾ ਡਿਗਰੀ ਨਹੀਂ ਇਹ ਪਹਿਲੀ ਕਲਾਸ ਇਹ ਐਮ ਏ ਨਹੀਂ ਹੋ ਗਈ ਪੀ ਐਚ ਡੀ ਨਹੀਂ ਹੋ ਗਈ ਪਹਿਲੀ ਕਲਾਸ ਇਹ ਸ਼ੁਰੂਆਤ ਹੈ ਇਹ ਅਖੀਰ ਨਹੀਂ ਇਹ ਤੇ ਇੱਕ ਵਾਅਦਾ ਹੈ ਕਿ ਅਸੀਂ ਅੱਜ ਤੋਂ ਸਮਝ ਵਾਲੇ ਪਾਸੇ ਤੁਰਾਂਗੇ ਅਕਲ ਨਾਲ ਜ਼ਿੰਦਗੀ ਜਿਉਵਾਂਗੇ ਐਵੇਂ ਥੋੜਾ ਕਬਰਾਂ ਬੜੀਆਂ ਤੇ ਥਾਂ ਥਾਂ ਤੇ ਧੱਕੇ ਖਾਵਾਂਗੇ ਸਮਝ ਆ ਗਈ ਦਿਮਾਗ ਖੁੱਲਣ ਲੱਗਾ ਥੋੜਾ ਥੋੜਾ ਤੁਰਾਂਗੇ ਇੱਕ ਵਾਅਦਾ ਹੈ ਇੱਕ ਪ੍ਰੋਮਿਸ ਹੈ ਇੱਕ ਵਚਨ ਕਰਨਾ ਹੈ ਤਾਂ ਕਰਕੇ ਆਓ ਜੇ ਦਾਖਲਾ ਲਿਆ ਤੇ ਅੱਗੇ ਨੂੰ ਵਧਣ ਦੀ ਕੋਸ਼ਿਸ਼ ਕਰਿਓ ਜਦੋਂ ਜਕਾਰਾ ਲੱਗੇ ਸਮਾਗਮ ਦਾ ਚਾਅ ਹੈ ਜਿਨ੍ਹਾਂ ਨੂੰ ਸੰਗਿਓ ਨਾ ਇਦਾਂ ਅੱਧਾ ਕੁ ਮਿੰਟ ਬਾਹਾਂ ਸਿੱਧੀਆਂ ਰੱਖੀਆਂ
ਬੋਲੇ ਸੋ ਨਿਹਾਲ
ਬਣੇ। ਦਾਖਲਾ ਲੈ ਲਿਆ, ਵਾਅਦਾ ਕਰ ਲਿਆ, ਅੱਜ ਤੋਂ ਬਾਅਦ ਅਕਲ ਵਾਲੇ ਹੋ ਕੇ ਨਿਵਾਂਗੇ। ਪਿਆਰਿਓ, ਗਿਆਨ ਗੁਰੂ ਹੈ ਤੇ ਗਿਆਨਵਾਨ ਗੁਰੂ ਵਾਲਾ ਹੈ। ਜੇ ਗਿਆਨ ਗੁਰੂ ਮੰਨਦੇ ਆ ਨਾ ਵੀ ਗਿਆਨ ਸਾਡਾ ਗੁਰੂ ਹੈ ਤੇ ਗਿਆਨਵਾਨ ਗੁਰੂ ਵਾਲਾ, ਤੇ ਜਿਹੜਾ ਬੰਦਾ ਗਿਆਨ ਨੂੰ ਸੁਣ ਕੇ ਅਣਸੁਣਿਆ ਕਰਦਾ ਇਹ ਗਿਆਨ ਦੀ ਬੇਅਦਬੀ ਹੈ। ਉਹ ਕਿਸੇ ਵੀ ਸ਼ਬਦਾਂ ਦੇ ਵਿੱਚ, ਹੁਣ ਜਦੋਂ ਜਿੰਨੇ ਬੰਦੇ ਗਿਆਨ ਦੀ ਬੇਅਦਬੀ ਕਰਨ ਵਾਲੇ ਨੇ ਕੀ ਸੁਖੀ ਰਹਿਣਗੇ। ਹੁਣ ਮਾਂ ਕਹਿੰਦੀ ਹੈ ਪੁੱਤਰ ਉੱਠ ਵੇ ਕੰਮ ਕਰ, ਚੱਲ ਉੱਠ ਪੜ੍ਹਾਈ ਕਰ, ਫੇਲ ਹੋ ਜਾਏਗਾ ਤੇਰੇ ਨਾਲ ਦੇ ਪਾਸ ਹੋ ਜਾਣਗੇ। ਇਹ ਗਿਆਨ ਹੈ ਕਿ ਨਹੀਂ ਹੈ ਬੋਲੋ। ਗੁਰਬਾਣੀ ਵਿੱਚ ਹੋਰ ਸ਼ਬਦਾਂ 'ਚ ਕਿਹਾ ਜਾਣਾ, ਉੱਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁੱਖ ਸੁੱਖ ਪੁੰਚ, ਉੱਦਮ ਕਰੋ। ਤੇ ਮਾਂ ਨੇ ਕਿਹਾ ਬੇਟਾ ਉੱਦਮ ਕਰ। ਸੁੱਤੇ ਪਏ ਨੂੰ ਮਾਂ ਕਹਿੰਦੀ ਤੇ ਮਾਂ ਕਹਿੰਦਾ ਮੈਂ ਨਹੀਂ ਸੁਣਨਾ, ਇਹ ਗਿਆਨ ਸੀ ਤੇਰੇ ਭਲੇ ਲਈ ਸੀ, ਤੇ ਤੂੰ ਗਿਆਨ ਦੀ ਬੇਅਦਬੀ ਕਰਕੇ ਸੌਖਾ ਰਹੇਗਾ। ਜਿਹੜੇ ਬੰਦੇ ਅਕਲ ਦੀ ਗੱਲ ਦੀ, ਗਿਆਨ ਦੀ ਬੇਅਦਬੀ ਕਰਦੇ ਆ ਕਿੱਥੇ ਸੌਖੇ ਆ, ਨਰਕ ਭੋਗਦੇ ਆ। ਗਿਆਨ ਦੀਆਂ ਗੱਲਾਂ ਕੀਤੀਆਂ, ਕਿਸੇ ਨੇ ਸ਼ਰਾਬ ਛੱਡ ਦੇ ਕਿਉਂ ਘਰ ਪੱਟਣ ਲੱਗਾ ਆਪਣਾ, ਇਹ ਗਿਆਨ ਹੈ ਕਿ ਨਹੀਂ ਹੈ। ਇਹ ਇਸ ਭਾਸ਼ਾ 'ਚ ਕਹਿਤਾ, ਬਾਣੀ ਨੂੰ ਪੜ੍ਹਦੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ ਜਿੱਤ ਪੀਤੇ ਮਤ, ਦੂਰ ਹੋਏ ਵਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋ ਤੱਕੇ ਖਾਏ। ਇਹ ਗਿਆਨ ਹੈ। ਅੱਜ ਦੇ ਸਮੇਂ ਕਹਿਤਾ ਸ਼ਰਾਬ ਮਾੜੀ ਆ, ਤੇਰਾ ਬੇੜਾ ਗਰਕ ਕਰਦਾ ਕਿ ਨਾ ਪੀਆ ਕਰ, ਇਹ ਗਿਆਨ ਹੈ। ਤੇ ਜਦੋਂ ਇਗਨੋਰ ਕਰ ਦਿੰਦਾ ਬੰਦਾ ਮੈਂ ਨਹੀਂ ਸੁਣਨੀ, ਤੇ ਗਿਆਨ ਦੀ ਬੇਅਦਬੀ ਕਰਕੇ ਕੀ ਸੌਖਾ ਹੋਏਗਾ। ਘਰ ਪੱਟੇ ਗਏ, ਘਰ ਵਾਲੀ ਛੱਡ ਕੇ ਚਲੀ ਗਈ, ਬੱਚੇ ਨਾਲ ਰਹਿਣਾ ਨਹੀਂ ਚਾਹੁੰਦੇ, ਕੋਈ ਚੰਗਾ ਨਹੀਂ ਸਮਝਦਾ। ਫਿਰ ਗਿਆਨ ਦੀ ਬੇਅਦਬੀ ਨਾ ਕਰੋ ਵੀਰੋ ਭਾਈਓ। ਗਿਆਨ ਲੈ ਕੇ ਜ਼ਿੰਦਗੀ ਜਿਉਵੋ, ਮਤਲਬ ਗੁਰੂ ਵਾਲੇ ਬਣ ਕੇ, ਗਿਆਨਵਾਨ ਹੋ ਕੇ। ਜਿਹੜੇ ਬੰਦੇ ਗਿਆਨ ਲੈ ਕੇ ਜ਼ਿੰਦਗੀ ਜਿਉ ਰਹੇ ਹੈ ਉਹਨਾਂ ਦੀ ਜ਼ਿੰਦਗੀ ਵੱਖਰੀ ਹੈ, ਸੋਹਣੀ ਹੈ। ਤੇ ਜਿਹੜੇ ਗਿਆਨ ਤੋਂ ਬਿਨਾਂ ਜ਼ਿੰਦਗੀ ਜਿਉ ਰਹੇ ਹੈ ਬੇੜਾ ਗਰਕ ਕਰ ਲਿਆ ਆਪਣਾ ਉਹਨਾਂ ਨੇ। ਗਿਆਨਵਾਨ ਆਪਣੇ ਆਪ ਦੇ ਮਿੱਤਰ ਨੇ ਤੇ ਅਗਿਆਨੀ ਆਪਣੇ ਆਪ ਦੇ ਦੁਸ਼ਮਣ ਨੇ। ਆਪਣੇ ਆਪ ਦਾ ਵੈਰੀ ਕਿਉਂ ਬਣਨ ਲੱਗਾ ਹੈ? ਆਪਣੇ ਆਪ ਦਾ ਵੈਰੀ ਬਣਦਾ ਜਦੋਂ ਤੂੰ ਗਿਆਨ ਨੂੰ ਇਗਨੋਰ ਕਰ ਦਿੰਦਾ ਹੈ। ਸਮਝ ਨਾਲ ਜ਼ਿੰਦਗੀ ਜਿਉਂਦਾ ਆਪਣੇ ਆਪ ਦਾ ਮਿੱਤਰ ਹੈ, ਅਕਲ ਲੈ ਕੇ ਜ਼ਿੰਦਗੀ ਜਿਉਂਦਾ ਆਪਣੇ ਆਪ ਦਾ ਮਿੱਤਰ ਹੈ, ਬੇਅਕਲੀ ਨਾਲ ਜ਼ਿੰਦਗੀ ਜਿਉਂਦਾ ਆਪਣੇ ਆਪ ਦਾ ਦੁਸ਼ਮਣ ਹੈ। ਅਮਰੀਕਾ ਕੈਨੇਡਾ ਵਾਲਿਆਂ ਨੇ ਕੰਟਰੀਆਂ ਸੋਹਣੀਆਂ ਬਣਾਈਆਂ ਕਿਉਂਕਿ ਆਪਣੇ ਆਪ ਦੇ ਮਿੱਤਰ ਸੀ ਉਹ। ਅਸੀਂ ਬੇੜਾ ਗਰਕ ਕਰਤਾ, ਅਸੀਂ ਆਪਣੇ ਆਪ ਦੇ ਦੁਸ਼ਮਣ। ਹੁਣ ਸੜਕ ਦੇ ਉੱਤੇ ਟੋਆ ਲੱਗਾ ਪੱਟਣ, ਗੱਡੀ ਤੇ ਕਦੇ ਨਾ ਕਦੇ ਆਪਣੀ ਵੀ ਲੰਘਣੀ ਹੈ, ਬਾਹਰ ਰੂੜੀ ਲੱਗਿਆ ਪਾਉਣ ਲੰਘਣਾ ਤੇ ਆਪਾਂ ਵੀ ਹੈ, ਪੈਰ ਤੇ ਆਪਣੇ ਵੀ ਲਿਬੜਨੇ ਹੈ। ਪਰ ਗਿਆਨ ਨਾ ਹੋਣ ਕਰਕੇ ਆਪਣੇ ਆਪ ਦੇ ਵੈਰੀ ਹੈ। ਤੇ ਗਿਆਨਵਾਨ ਵਾਸਤੇ ਆ ਪੰਜ ਚੋਰ ਆਪਾਂ ਕਹਿੰਦੇ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਨੇ। ਪਰ ਗਿਆਨੀ ਲਈ ਇਹ ਮਿੱਤਰ ਨੇ ਤੇ ਅਗਿਆਨੀ ਲਈ ਇਹ ਪੰਜੇ ਵੈਰੀ ਨੇ। ਗਿਆਨੀ ਲਈ ਮਿੱਤਰ, ਅਗਿਆਨੀ ਲਈ ਵੈਰੀ। ਜਿਹੜਾ ਗੁਰੂ ਵਾਲਾ ਗਿਆਨ ਵਾਲਾ ਹੈ ਉਹਦੇ ਲਈ ਤੇ ਪੰਜੇ ਚਾਹੀਦੇ ਆ, ਹੁੰਦੇ ਸਾਰਿਆਂ 'ਚ ਹੀ ਹੈ। ਜੇ ਤੁਸੀਂ ਕਹੋ ਨਾ ਵੀ ਸਪਿਰਿਟ, ਇਹ ਤੇ ਸਾਰਿਆਂ 'ਚ ਹੁੰਦਾ ਹੈ। ਵੀਰ ਰਸ ਐਂ ਆਉਂਦਾ, ਵੀਰ ਰਸ ਐਂ ਆਉਂਦਾ, ਭਾਈ ਐਂ ਨਹੀਂ ਆਉਂਦਾ। ਵੀਰ ਰਸ ਇਹ ਜੋਸ਼ ਹੈ, ਵਰਤਣਾ ਕਿੱਦਾਂ ਹੈ। ਵੱਟ ਦੇ ਉੱਤੇ ਵੀ ਤੇ ਕਈ ਮਾਰੀ ਜਾਂਦੇ ਨੇ, ਉਹਨਾਂ 'ਚ ਕਿੱਥੋਂ ਆਇਆ? ਇੱਕ ਬੰਦਾ ਧਰਮ ਲਈ ਮਰਦਾ, ਇੱਕ ਵੱਟ ਪਿੱਛੇ ਮਰਦਾ, ਮਰਦੇ ਤੇ ਦੋਵੇਂ ਹੀ ਹੈ, ਇੱਕ ਗਿਆਨੀ ਹੈ ਇੱਕ ਅਕਲ ਦੀ। ਅੱਜ ਵੀ ਕਿੰਨੇ ਬੱਚੇ ਆ ਜਿਹੜੇ ਟ੍ਰੇਨਾਂ ਥੱਲੇ ਆ ਜਾਂਦੇ ਆ, ਕਹਿੰਦੇ ਸਾਡਾ ਪ੍ਰੇਮ ਹੈ, ਆਪ ਦੋਨੇ ਜਣੇ ਆਪਣੇ ਆਪ ਨੂੰ ਬੰਨ ਕੇ ਨਹਿਰ 'ਚ ਛਾਲ ਮਾਰ ਜਾਂਦੇ ਆ। ਕਿੰਨੇ ਬੰਦੇ, ਕਿੰਨੇ ਬੱਚੇ ਆ ਜੇਦਾਂ ਦੀ ਜ਼ਿੰਦਗੀ ਆਪਣੀ ਬਰਬਾਦ ਕਰ ਲੈਂਦੇ ਆ। 9/11 ਹੋਇਆ ਕੱਲ ਸੀ ਮੇਰਾ ਖਿਆਲ, ਅਮਰੀਕਾ 'ਚ ਜਿਹੜੇ ਜਹਾਜ਼ ਮਾਰੇ ਸੀ ਬਿਲਡਿੰਗਾਂ 'ਚ, ਨਿਊਯਾਰਕ ਦੇ ਵਿੱਚ ਜਦੋਂ ਜਹਾਜ਼ ਮਾਰੇ ਹੈ, ਉਹ ਅਮਰੀਕਾ ਦੇ ਵਿੱਚ ਜਿਹੜੇ ਬੰਦਿਆਂ ਨੇ ਮਾਰੇ ਹੈ ਉਹ ਟ੍ਰੇਨਿੰਗ ਕੀਤੀ ਕਿੰਨੀ ਕੀਤੀ ਹੋਣੀ ਉਹਨਾਂ ਨੇ, ਪਤਾ ਸੀ ਮਰਨ ਲੱਗੇ ਆ। ਹੈ ਤੇ ਅੰਦਰ ਸਾਰਿਆਂ ਦੇ ਹੁੰਦਾ, ਪਰ ਉਹਨੂੰ ਵਰਤਣਾ ਕਿੱਦਾਂ? ਇਹ ਗਿਆਨੀ ਨੂੰ ਆਉਂਦਾ, ਅਗਿਆਨੀ ਐਵੇਂ ਗਵਾ ਲੈਂਦਾ। ਸਪਿਰਿਟ ਤੇ ਸਾਰਿਆਂ 'ਚ ਹੁੰਦਾ, ਮਰਨ ਦਾ ਜਜ਼ਬਾ ਉਹ ਵੱਟ ਵਾਲੇ 'ਚ ਵੀ ਹੈ, ਜਿਹੜਾ ਬੰਦਾ ਮਾਰ ਦਿੰਦਾ ਵੱਟ ਪਿੱਛੇ ਕਤਲ ਕਰ ਦਿੰਦਾ, ਜਜ਼ਬਾ ਉਹਦੇ 'ਚ ਵੀ ਹੈ। ਉਹ ਜੋਸ਼ ਹੈ, ਐਨਰਜੀ ਹੈ, ਇਹਨੂੰ ਵਰਤਣਾ ਨਹੀਂ ਆਇਆ। ਇੱਕ ਨੂੰ ਵਰਤਣੀ ਆਉਂਦੀ ਹੈ, ਗਿਆਨੀ ਨੂੰ ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਮੋਹ ਨੂੰ ਹੰਕਾਰ ਨੂੰ ਇਹਨਾਂ ਨੂੰ ਵਰਤਣਾ ਆਉਂਦਾ ਹੈ ਉਹਦੇ ਇਹ ਮਿੱਤਰ ਨੇ ਐਨਰਜੀ ਹੈ ਸਾਰਿਆਂ 'ਚ ਹੀ ਹੁੰਦੀ ਹੈ ਹੋਣੀ ਚਾਹੀਦੀ ਹੈ ਹੋਵੇਗੀ ਇੱਕ ਕਾਮ ਹੈ ਅੰਦਰ ਕਾਮ ਮਾੜਾ ਸੋਚਦਾ ਹਰ ਵੇਲੇ ਵਾਸ਼ਨਾ ਦੇ ਵਿੱਚ ਹੈ ਤੇ ਇੱਕ ਕਾਮਨਾ ਚੰਗੀ ਹੈ ਉਸੇ ਜੋਸ਼ ਨੂੰ ਉਸੇ ਸਪਿਰਿਟ ਨੂੰ ਚੰਗੇ ਪਾਸੇ ਵਰਤਦਾ ਇੱਕ ਕ੍ਰੋਧ ਹੈ ਜਿਹੜਾ ਉਹ ਨੁਕਸਾਨ ਕਰਦਾ ਇੱਕ ਕ੍ਰੋਧ ਹੈ ਜਿਹੜਾ ਵੀਰ ਰਸ ਬਣਦਾ ਗੁੱਸਾ ਹੁਣ ਤੁਹਾਨੂੰ ਕਿਸੇ ਨੇ ਕਹਿਤਾ ਤੂੰ ਲਾਏਗਾ ਰੰਗ ਤੇ ਤੂੰ ਗੁੱਸਾ ਖਾ ਜਾ ਕਹਿੰਦੇ ਕਰਾਂਗੇ ਫਿਰ ਹੁਣ ਤੇ ਗੁੱਸਾ ਗਾਲ ਕੱਢੀ ਨਹੀਂ ਅੱਗੋਂ ਉਹਨੇ ਐ ਕਿਹਾ ਸੀ ਗਵਾਂਢੀ ਨੇ ਮਾਰਿਆ ਮਿਹਣਾ ਓਏ ਤੁਹਾਡਾ ਨਹੀਂ ਬਣ ਸਕਦਾ ਕੁਛ ਤੇ ਖਾ ਗੁੱਸਾ ਜੇ ਤੇਰੇ 'ਚ ਗੁੱਸਾ ਹੈ ਤੂੰ ਕਹਿੰਦਾ ਮੈਂ ਗੁਸੈਲ ਹਾਂ ਮੇਰੇ 'ਚ ਗੁੱਸਾ ਬੜਾ ਹੈ ਤੇ ਗੁੱਸਾ ਕੀ ਸੀ ਅਗਲੇ ਨੇ ਤੈਨੂੰ ਜਦੋਂ ਐਂ ਕਿਹਾ ਤੂੰ ਅੱਗੋਂ ਚਾਰ ਗਾਲਾਂ ਕੱਢਤੀਆਂ ਵੱਟਾ ਮਾਰਿਆ ਚੁੱਕ ਕੇ ਮੈਨੂੰ ਐਂ ਕਿਉਂ ਬੋਲਣਾ ਹੈ ਕੇਸ ਕਰਾ ਕੇ ਬਹਿ ਗਿਆ ਜੇ ਤੇਰੇ 'ਚ ਗੁੱਸਾ ਸੀ ਤੇ ਵਿਖਾਂਦਾ ਗੁੱਸਾ ਉਹਨੂੰ ਕਹਿੰਦਾ ਖੜ ਜਾ ਦੋ ਸਾਲ ਮੈਂ ਪੜ੍ਹਾਈ ਕਰਕੇ ਮਿਹਨਤ ਕਰਕੇ ਤੈਨੂੰ ਮੈਂ ਕੈਨੇਡਾ ਜਾ ਕੇ ਵਿਖਾਊ ਨਾਲੇ ਆਪ ਸੈੱਟ ਹੋਵਾਂਗਾ ਨਾਲੇ ਸਾਰਾ ਟੱਬਰ ਕਰਾਂਗਾ ਆਹ ਸੀ ਗੁੱਸਾ ਏਦਾਂ ਕਰਦਾ ਤਰੀਕੇ ਨਾਲ ਕਰਦਾ ਗੁੱਸਾ ਇਹ ਵੀ ਗੁੱਸਾ ਹੀ ਹੈ ਪਰ ਗਿਆਨੀ ਦਾ ਗੁੱਸਾ ਹੈ ਇਹ ਇੱਕ ਅਗਿਆਨੀ ਦਾ ਗੁੱਸਾ ਹੁੰਦਾ ਹੈ ਅਗਲੇ ਨੇ ਗਾਲ ਕੱਢਤੀ ਮੈਂ ਉਦੋਂ ਵੱਡੀ ਕੱਢਤੀ ਅਗਲੇ ਨੇ ਡੰਡਾ ਮਾਰਤਾ ਮੈਂ ਕਈ ਮਾਰਤੀ ਸਿਰ ਪਾੜਦਾ 20 ਸਾਲ ਹੋ ਗਏ ਜੇਲ੍ਹ 'ਚ ਬੈਠਾ ਹੈ ਇਹ ਮੂਰਖ ਦਾ ਗੁੱਸਾ ਇਹ ਅਗਿਆਨੀ ਦਾ ਗੁੱਸਾ ਹੈ ਉਹ ਗਿਆਨੀਓ ਗੁੱਸਾ ਹੋਣਾ ਚਾਹੀਦਾ ਹੈ ਗੁੱਸਾ ਮਾੜਾ ਨਹੀਂ ਪਰ ਗਿਆਨੀ ਕੋਲ ਹੋਵੇ ਉਹ ਇਹਨੂੰ ਮਿੱਤਰ ਬਣਾ ਲੈਂਦਾ ਚਾਹੀਦਾ ਸੀ ਗੁੱਸਾ ਖਾ ਜਾ ਲੱਗਿਆ ਕਈ ਵਾਰੀ ਪਿਤਾ ਨਹੀਂ ਕਹਿੰਦਾ ਵੀ ਡੱਕਾ ਤੋੜ ਕੇ ਦੂਰਾ ਨਹੀਂ ਕਰਦਾ ਤੇਰਾ ਨਹੀਂ ਬੰਨਾ ਕੁਛ ਉਦੋਂ ਕਹੇ ਬਾਪੂ ਬਣਾਵਾਂਗੇ ਤੇਰੇ ਨਾਲੋਂ ਵੱਡਾ ਘਰ ਪਾ ਕੇ ਵਿਖਾਉ ਕਰ ਗੁੱਸਾ ਤੇ ਤੈਨੂੰ ਇੰਨਾ ਹੀ ਗੁੱਸਾ ਤੇਰੇ 'ਤੇ ਕਰ ਫਿਰ ਕਰਕੇ ਵਿਖਾ ਪਿਆ ਉਹਨੂੰ ਤੇਰੇ ਆ ਪਿਤਾ ਨੂੰ ਦੁੱਗਣੀ ਜਾਇਦਾਦ ਬਣਾ ਕੇ ਵਿਖਾ ਫਿਰ ਪਤਾ ਲੱਗਦਾ ਵੀ ਗੁੱਸਾ ਤੇਰੇ 'ਚ ਇਹ ਵਿਖਾ ਗੁੱਸਾ ਸਾਡਾ ਗੁੱਸਾ ਕੀ ਹਾਕੀਆਂ ਚੱਕੀ ਫਿਰਦੇ ਆ ਗੁੱਸਾ ਹੈ ਇਹ ਸਾਡੇ 'ਚ ਬੜਾ ਇਹ ਗੁੱਸਾ ਕੀ ਹੈ ਤੇ ਗੁੱਸਾ ਡਿਲੀਵਰ ਕਿੱਦਾਂ ਕਰਨਾ ਹੈ ਇਹ ਤੈਨੂੰ ਪਤਾ ਹੋਣਾ ਚਾਹੀਦਾ ਆਪਣੇ ਗੁੱਸੇ ਤੇ ਕੰਟਰੋਲ ਕਿੱਦਾਂ ਕਰਨਾ ਹੈ ਇਮੋਸ਼ਨ ਨੇ ਜਿਹੜੇ ਉਹਨਾਂ ਨੂੰ ਕੰਟਰੋਲ ਕਿੱਦਾਂ ਕਰਨਾ ਹੈ ਇਮੋਸ਼ਨ ਜਜ਼ਬਾਤ ਜਜ਼ਬਾਤਾਂ ਨੂੰ ਗਿਆਨ ਡਰਾਈਵ ਕਰੇ ਧਿਆਨ ਨਾਲ ਸੁਣਿਓ ਪਿਆਰਿਓ ਆ ਨੁਕਤਾ ਤੇਰੇ ਜਜ਼ਬਾਤਾਂ ਨੂੰ ਗਿਆਨ ਡਰਾਈਵ ਕਰੇ ਇਮੋਸ਼ਨ ਨੂੰ ਕੰਟਰੋਲ ਕਰਨ ਇੰਟੈਲੀ ਇਮੋਸ਼ਨਲੀ ਇੰਟੈਲੀਜੈਂਟ ਚਾਹੀਦਾ ਬੰਦਾ ਜਜ਼ਬਾਤ ਜਿਹੜੇ ਆ ਉਹਨਾਂ ਨੂੰ ਕਾਬੂ ਕਿੱਦਾਂ ਪਾ ਕੇ ਰੱਖਣਾ ਇਹ ਨੌਲੇਜ ਹੋਣੀ ਚਾਹੀਦੀ ਹੈ ਗੁੱਸਾ ਹੈ ਜਿਹੜਾ ਇਹਨੂੰ ਕਿਵੇਂ ਕਰਨਾ ਹੁਣ ਵੇਖੋ ਜਨੇਊ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਪਵਾਉਣ ਲੱਗਾ ਜਨੇਊ ਪਾਓ ਤੇ ਗੁਰੂ ਸਾਹਿਬ ਕਹਿੰਦੇ ਮੈਂ ਨਹੀਂ ਪਾਉਣਾ ਉਹ ਕਹਿੰਦਾ ਕਿਉਂ ਨਹੀਂ ਪਾਉਣਾ ਮਹਾਰਾਜ ਕਹਿੰਦੇ ਮੇਰੀ ਮਾਂ ਨੇ ਨਹੀਂ ਪਾਇਆ ਉਹਨੂੰ ਪਵਾ ਪਹਿਲਾਂ ਮੇਰੀ ਭੈਣ ਨੇ ਵੀ ਨਹੀਂ ਪਾਇਆ ਉਹਨੂੰ ਪਵਾ ਕਹਿੰਦੇ ਬੀਬੀਆਂ ਨਹੀਂ ਪਾ ਸਕਦੀਆਂ ਕਹਿੰਦੇ ਜਿਹੜਾ ਧਰਮ ਮੇਰੀ ਮਾਂ ਲਈ ਨਹੀਂ ਮੇਰੀ ਭੈਣ ਲਈ ਨਹੀਂ ਮੈਨੂੰ ਵੀ ਨਹੀਂ ਚਾਹੀਦਾ ਗੁਰੂ ਨਾਨਕ ਕਹਿੰਦੇ ਮੈਂ ਨਹੀਂ ਜਨੇਊ ਪਾਣਾ ਜਦੋਂ ਇਦਾਂ ਕਿਹਾ ਤੇ ਉਹ ਮਨਾ ਕਰਤਾ ਮੈਂ ਜਨੇਊ ਪਾਣਾ ਨਹੀਂ ਪਾਂਡੇ ਨੂੰ ਕੋਈ ਜਵਾਬ ਆਇਆ ਨਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਘੱਤ ਪਾ ਮੇਰੇ ਮਨ ਨੂੰ ਜਨੇਊ ਪਾ ਮੇਰੇ ਨੂੰ ਦਇਆ ਦੀ ਕਪਾਹ ਹੋਵੇ ਸੰਤੋਖ ਦਾ ਸੂਤ ਹੋਵੇ ਜਤ ਦੀਆਂ ਗੰਢਾਂ ਦੇ ਸੱਤ ਦਾ ਵੱਟ ਚਾੜ ਪਾ ਜਨੇਊ ਜਦੋਂ ਮਹਾਰਾਜ ਨੇ ਮਨਾ ਕਰਤਾ ਜਨੇਊ ਪਾਉਣ ਤੋਂ ਤੇ ਪਾਂਡੇ ਨੇ ਕਰ ਲਿਆ ਗੁੱਸਾ ਉਹਨੂੰ ਇਹ ਹੈ ਵੀ ਕਲਿਆਣ ਦਾਸ ਮਹਿਤਾ ਪਟਵਾਰੀ ਦਾ ਮੁੰਡਾ ਹੈ ਜੇ ਇਹਨੇ ਜਨੇਊ ਨਾ ਪਾਇਆ ਹੋਰਾਂ ਨੂੰ ਕਈਆਂ ਨੂੰ ਭੜਕਾ ਦੇਗਾ ਉਹਨੇ ਗੁੱਸਾ ਕੀਤਾ ਤੇ ਕਈਆਂ ਨੂੰ ਦੱਸਦਾ ਫਿਰੇ ਨਾਨਕ ਨੇ ਜਨੇਊ ਨਹੀਂ ਪਾਇਆ ਮੁੰਡਾ ਵਿਗੜ ਗਿਆ ਕਲਿਆਣ ਦਾਸ ਦਾ ਪੁੱਤਰ ਉਹਨੇ ਇਦਾਂ ਕੀਤਾ ਗੁਰੂ ਸਾਹਿਬ ਕਹਿੰਦੇ ਐ ਓਏ ਤੂੰ ਗੁੱਸਾ ਕਰਦਾ ਨਾ ਮੇਰਾ ਪਾਂਡਿਆ ਤੂੰ ਹੁਣ ਫਿਰ ਫਿਕਰ ਨਾ ਕਰ ਜੇ ਏਦਾਂ ਤੇ ਫਿਰ ਏਦਾਂ ਹੀ ਸਹੀ ਕੱਲੇ ਆਪ ਹੀ ਨਹੀਂ ਲਾਏ ਮੈਂ ਕੱਲਾ ਆਪ ਹੀ ਨਹੀਂ ਸਮਝਿਆ ਲੈ ਕੇ ਭਾਈ ਪਰਦਾਨੇ ਨੂੰ ਤੁਰ ਪਏ ਕਹਿੰਦੇ ਕਈਆਂ ਦੇ ਲਵਾਵਾਂਗੇ ਆਖੋ ਸਤਨਾਮ ਹੁਣ ਕਈਆਂ ਨੂੰ ਸਮਝਾਵਾਂਗੇ ਇਹ ਹੈ ਗੁੱਸਾ ਕਰਨਾ ਏਦਾਂ ਤੇ ਏਦਾਂ ਹੀ ਸਹੀ ਫਿਰ ਅੱਖ ਖੋਲ ਤਮਾਸ਼ਾ ਵੇਖੀ ਤੂੰ ਅਸੀਂ ਨਵੀਆਂ ਬਿਰਤਾਂ ਪਾਵਾਂਗੇ ਇਹ ਹੈ ਨਵੀਂ ਬਿਰਤ ਪਾਉਣੀ ਜੇ ਏਦਾਂ ਤੇ ਫਿਰ ਏਦਾਂ ਹੀ ਸਹੀ ਮੈਂ ਇਕੱਲੇ ਨੇ ਨਹੀਂ ਲਾਇਆ ਕਈਆਂ ਨੇ ਨਹੀਂ ਮੰਨਣੀ ਹੁਣ ਤੇਰੀ ਮੈਂ ਨਾਨਕ ਇਕੱਲਾ ਨਹੀਂ ਕਈ ਨਾਨਕ ਤੇਰੇ ਮੱਥੇ ਲੱਗਣਗੇ ਹੁਣ ਮੇਰੀ ਸੋਚ ਦੇ ਕਈ ਬੰਦੇ ਬਣਾ ਦੂੰ ਮੈਂ ਤੂੰ ਤੇ ਕਹਿੰਦਾ ਇੱਕ ਨਾਨਕ ਨੇ ਨਹੀਂ ਪਾਇਆ ਇੱਥੇ ਕਈਆਂ ਦੇ ਜਵਾਬ ਦੇਣੇ ਪੈਣਗੇ ਤੈਨੂੰ ਵੀ ਸਰੀਰ ਤੇ ਜਨੇਊ ਪਾਉਣ ਨਾਲ ਕੀ ਹੋ ਜਾਂਦਾ ਮਨ ਤੇ ਖਰਾਬ ਤੇ ਮਨ ਹੈ ਮਨ ਦਾ ਜਨੇਊ ਦੱਸ ਕਿਹੜਾ ਹੈ ਵਿਗੜਦਾ ਤੇ ਬੰਦੇ ਦਾ ਮਨ ਹੈ ਤੂੰ ਸਰੀਰ ਤੇ ਪਵਾਤਾ ਇਕੱਲਾ ਮਨ ਬਾਰੇ ਦੱਸ ਮਨ ਬਾਰੇ ਦੱਸ ਭਾਈ ਤੇ ਫਿਰ ਉਹ ਗੁੱਸਾ ਜਿਹੜਾ ਸੀ ਕਿਹੜੇ ਹਿਸਾਬ ਨਾਲ ਵੇਖੋ ਨਿਕਲਿਆ ਕਿੰਨੇ ਸਾਲ ਲਾਤੇ ਇੱਕ ਲਹਿਰ ਖੜੀ ਕਰਤੀ ਸਵਾਲ ਕਰਨ ਵਾਲਿਆਂ ਦੀ ਦਿਮਾਗੀ ਬੰਦਿਆਂ ਦੀ ਲਹਿਰ ਖੜੀ ਕਰਤੀ ਪਾਂਡੇ ਦੇ ਅੱਗੇ ਸਵਾਲ ਤੇ ਸਵਾਲ ਸਵਾਲ ਤੇ ਸਵਾਲ ਰੱਖਤਾ ਕਾਹਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਕਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ
ਬੰਦ
ਬੰਦ ਇਹ ਉਜਾੜਾ ਪਾਉਣ ਵਾਲੀਆਂ ਨਸਲਾਂ ਐ ਆ ਉਜਾੜਾ ਪਾਉਣ ਵਾਲੇ ਨੇ ਜੋਗੀ ਆ ਬ੍ਰਹਮਣ ਆ ਕਾਜੀ ਇਹ ਲੁੱਟ ਕੇ ਖਾਂਦੇ ਆ ਦੁਨੀਆ ਨੂੰ ਆ ਗਿਆ ਨਾ ਗੁੱਸਾ ਪਰ ਗੁੱਸਾ ਉੱਥੇ ਬਾਹਮਣ ਅੱਗੇ ਨਹੀਂ ਕੱਢਿਆ ਉਹਨੂੰ ਪੁਜਾਰੀ ਨੂੰ ਕੁਛ ਨਹੀਂ ਸੀ ਕਿਹਾ ਕਹਿੰਦੇ ਠਹਿਰ ਜਾ ਜਰਾ ਤੈਨੂੰ ਦੱਸਾਂਗੇ ਗੁੱਸਾ ਕਰੀਦਾ ਹੈ ਪਰ ਉਹਨੂੰ ਤਰੀਕਾ ਹੈ ਵਰਤਣਾ ਕਿੱਦਾਂ ਤੂੰ ਢੰਗ ਕੀ ਹੈ ਵਰਤਣਾ ਕਿੱਦਾਂ ਉਸ ਗੁੱਸੇ ਨੂੰ ਤੇ ਇਸੇ ਤਰ੍ਹਾਂ ਲੋਭ ਚਾਹੀਦਾ ਹੈ ਵੱਧ ਤੋਂ ਵੱਧ ਗਿਆਨ ਇਕੱਠਾ ਕਰਨਾ ਇਹ ਲੋਭ ਹੈ ਮੈਂ ਵੱਧ ਤੋਂ ਵੱਧ ਪੜ੍ਹਨਾ ਇਹ ਲੋਭ ਹੈ ਇਹ ਵੀ ਤੇ ਲੋਭ ਹੀ ਹੈ ਮੈਂ ਡਬਲ ਐਮ ਏ ਕਰਨੀ ਹੈ ਮੈਂ ਟ੍ਰਿਪਲ ਐਮ ਏ ਕਰੂੰ ਮੈਂ ਪੀ ਐਚ ਡੀ ਕਰਨੀ ਵੇਖੋ ਬੱਚੇ ਨੂੰ ਪੜ੍ਹਾਈ ਦਾ ਕਿੰਨਾ ਲੋਭ ਹੈ ਇਹ ਲੋਭ ਕੀ ਹੈ ਗਿਆਨੀ ਕੋਲ ਆਇਆ ਲੋਭ ਹੈ ਮਿੱਤਰ ਬਣਾ ਲਿਆ ਇਸ ਲੋਭ ਨੂੰ ਮਿੱਤਰ ਬਣਾ ਲਿਆ ਤੇ ਮੋਹ ਹੈ ਸਾਰੇ ਸੰਸਾਰ ਦਾ ਭਲਾ ਹੋਵੇ ਇਹ ਮੋਹ ਹੈ ਇਹ ਮੋਹ ਦਾ ਸ਼ੁੱਧ ਰੂਪ ਹੈ ਮੇਰੇ ਬੱਚੇ ਨਹੀਂ ਮੈਨੂੰ ਦਿਸਦੇ ਮੈਨੂੰ ਸਾਰਿਆਂ ਨਾਲ ਪਿਆਰ ਹੈ ਮੋਹ ਨੂੰ ਮਿੱਤਰ ਬਣਾ ਲਿਆ ਆਪਣਾ ਤੇ ਹੰਕਾਰ ਹੀ ਬਣ ਗਿਆ ਵੀਰ ਰਸ ਜਿਹੜਾ ਈਗੋ ਸੀ ਹੰਕਾਰ ਸੀ ਅੰਦਰ ਉਹੀ ਸੈਲਫ ਕੌਨਫੀਡੈਂਸ ਬਣ ਗਿਆ ਵੀ ਮੈਂ ਕਰਕੇ ਵਿਖਾਵਾਂਗਾ ਮੈਂ ਕੈਨੇਡਾ ਜਾ ਕੇ ਵਿਖਾਵਾਂਗਾ ਮੈਂ ਪੜ੍ਹ ਕੇ ਪਾਸ ਹੋ ਕੇ ਵਿਖਾਵਾਂਗਾ ਮੈਂ ਕਰਕੇ ਵਿਖਾਉਂ ਤੈਨੂੰ ਇਹ ਹੈ ਹੰਕਾਰ ਦਾ ਸ਼ੁੱਧ ਰੂਪ ਜਦੋਂ ਇਹ ਨਹੀਂ ਕਹਿੰਦੇ ਵੀ ਮੈਂ ਕਰਕੇ ਵਿਖਾਉਂ ਤੈਨੂੰ ਇਹ ਹੰਕਾਰ ਹੀ ਹੈ ਪਰ ਇਹ ਸੁਧਰਿਆ ਹੋਇਆ ਰੂਪ ਹੈ ਇਹ ਗਿਆਨੀ ਕੋਲ ਆਇਆ ਹੰਕਾਰ ਹੈ ਗਿਆਨੀ ਦਾ ਹੰਕਾਰ ਮਿੱਤਰ ਹੈ ਮੈਂ ਤਾਂ ਬੇਨਤੀ ਕਰਦਾ ਗਿਆਨ ਗੁਰੂ ਗਿਆਨ ਗੁਰੂ ਗਿਆਨਵਾਨ ਹੋ ਜਾ ਇਹ ਪੰਜੇ ਗਿਆਨੀਆਂ ਦੇ ਮਿੱਤਰ ਨੇ ਤੇ ਜੇ ਅਗਿਆਨੀ ਰਹੇਗਾ ਫਿਰ ਤੇਰੇ ਦੁਸ਼ਮਣ ਫਿਰ ਕਾਮ ਨੇ ਵੀ ਤੇਰੇ ਤੈਨੂੰ ਢਾ ਲੈਣਾ ਕਿਉਂਕਿ ਅਕਲ ਨਹੀਂ ਤੈਨੂੰ ਕਾਮ ਨੇ ਕਦੋਂ ਢਾ ਲੈਣਾ ਪਤਾ ਹੀ ਨਹੀਂ ਲੱਗਣਾ ਗੁੱਸਾ ਕਦੋਂ ਹਾਵੀ ਹੋ ਜਾਣਾ 20 ਸਾਲੀ ਕਰਾ ਦੇਗਾ ਲੋਭ ਕਦੋਂ ਹਾਵੀ ਹੋ ਜਾਣਾ ਪਤਾ ਹੀ ਨਹੀਂ ਲੱਗਣਾ ਮੋਹ ਨੇ ਕਦੋਂ ਤੇਰੇ ਸਿਰ ਤੇ ਚੜ ਜਾਣਾ ਪਤਾ ਹੀ ਨਹੀਂ ਲੱਗਣਾ ਹੰਕਾਰ ਨੇ ਕਦੋਂ ਕੁੱਟਣਾ ਤੈਨੂੰ ਪਤਾ ਹੀ ਨਹੀਂ ਲੱਗਣਾ ਪਰ ਗੁਰੂ ਵਾਲਾ ਬਣ ਕੇ ਰਹਿ ਗਿਆਨਵਾਨ ਹੋ ਕੇ ਰਹਿ ਜੇ ਗਿਆਨਵਾਨ ਰਹੇਗਾ ਇਹ ਪੰਜੇ ਤੇਰੇ ਕਾਬੂ 'ਚ ਰਹਿਣਗੇ ਤੇ ਜੇ ਤੂੰ ਗਿਆਨਵਾਨ ਨਾ ਹੋਇਆ ਇਹ ਪੰਜੇ ਤੈਨੂੰ ਕਾਬੂ ਕਰਨਗੇ ਕਿੱਥੇ ਇਹ ਪੰਜੇ ਤੇਰੇ ਕੰਟਰੋਲ 'ਚ ਰਹਿਣੇ ਹੈ ਤੇ ਜੇ ਸਮਝ ਨਾ ਲਈ ਫਿਰ ਇਹ ਪੰਜਾਂ ਨੂੰ ਪੰਜਾਂ ਨੇ ਤੈਨੂੰ ਕੰਟਰੋਲ 'ਚ ਕਰਨਾ ਹੈ ਤੇਰੀ ਸ਼ਰਨ ਤੇਰੇ ਪ੍ਰਵਾਸੇ ਪੰਚ ਦੁਸ਼ਟ ਲੈ ਸਾਧੇ ਹੈ ਇਹਨਾਂ ਪੰਜਾਂ ਨੂੰ ਸਾਧ ਲਈਦਾ ਰੱਬ ਦੀ ਸ਼ਰਨ ਲੈ ਕੇ ਉਹਦੇ ਨਿਜਮਾਂ ਨੂੰ ਸਮਝ ਕੇ ਅਕਲ ਲੈ ਕੇ ਇਹਨਾਂ ਪੰਜਾਂ ਨੂੰ ਸਾਧ ਲਈਦਾ ਇਹਨਾਂ ਪੰਜਾਂ ਤੇ ਕੰਟਰੋਲ ਕਰ ਲਈਦਾ ਇਹਨਾਂ ਤੇ ਕਾਬੂ ਪਾ ਲਈਦਾ ਤਾਂ ਕਰਕੇ ਜਦੋਂ ਅਕਲ ਆਈ ਸਮਝ ਆਈ ਗਿਆਨਵਾਨ ਹੋਏ ਕਹਿੰਦੇ ਰਾਜ ਜੋਗ ਰਾਜ ਲੀਲਾ ਤੇਰੇ ਨਾਮ ਬਣਾਈ ਕਹਿੰਦੇ ਰਾਜਿਆਂ ਵਾਂਗੂ ਰਹਿੰਦੇ ਆ ਮੇਰਿਆ ਰੱਬਾ ਛੱਪਰੀਆਂ ਦੇ ਵਿੱਚ ਰਾਜਿਆਂ ਵਾਂਗੂ ਰਹੀਦਾ ਤੇ ਜੇ ਚਾਰ ਪੈਸੇ ਆ ਗਏ ਤੇ ਜੋਗੀ ਵੀ ਆ ਸਾਨੂੰ ਪਰਵਾਹ ਵੀ ਕੋਈ ਨਹੀਂ ਵੀ ਬੜਾ ਪੈਸਾ ਆ ਗਿਆ ਪਰਵਾਹ ਵੀ ਕੋਈ ਨਹੀਂ ਤੇਰੇ ਗਿਆਨ ਨੇ ਤੇਰੇ ਨਾਮ ਨੇ ਮੈਨੂੰ ਰਾਜ ਵੀ ਦਿੱਤਾ ਹੈ ਤੇ ਬਿਰਤੀ ਵਿੱਚ ਜੋਗ ਵੀ ਦਿੱਤਾ ਹੈ ਘਰ ਬਾਰ ਛੱਡ ਕੇ ਮੈਂ ਜੋਗੀ ਨਹੀਂ ਹੋਇਆ ਤੇਰੇ ਗਿਆਨ ਨੇ ਮੈਨੂੰ ਜੋਗੀ ਕਰ ਦਿੱਤਾ ਮੈਨੂੰ ਜੋਗੀ ਬਣਾ ਦਿੱਤਾ ਇਹਨਾਂ ਚੀਜ਼ਾਂ ਦੀ ਅਟੈਚਮੈਂਟ ਨਹੀਂ ਰਹੀ, ਅਕਲ ਆ ਗਈ। ਲੋ ਸੁਣ ਲਿਓ ਇੱਕ ਵਾਰ ਪੰਕਤੀਆਂ ਫੇਰ ਸ਼ੁਰੂ ਤੋਂ।
ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ।
ਤੇਰੀ ਕੀਰਤੀ ਕਰਦੇ ਆ ਤੇ ਜੋਗੀ ਵੀ ਬਣ ਗਏ। ਸਾਨੂੰ ਘਰ ਬਾਰ ਛੱਡ ਕੇ ਕੱਪੜੇ ਰੰਗਾਉਣ ਦੀ ਲੋੜ ਨਹੀਂ ਪਈ, ਜੋਗ ਬਣ ਗਿਆ। ਸਮਝ ਆ ਗਈ ਵੀ ਜੇ ਚਾਰ ਪੈਸੇ ਕੋਲ ਨੇ ਤੇ ਸਦਾ ਨਹੀਂ ਰਹਿਣੇ, ਜੇ ਅੱਜ ਵੱਡੇ ਵੱਡੇ ਮਹਿਲ ਨੇ ਤੇ ਸਦਾ ਨਹੀਂ ਰਹਿਣੇ, ਜੋਗ ਵੀ ਤੇਰੇ ਅਕਲ ਨੇ ਦੇ ਦਿੱਤਾ ਤੇ ਰਾਜ ਵੀ ਦੇ ਦਿੱਤਾ। ਸਮਝ ਆ ਗਈ ਰਾਜਿਆਂ ਵਾਂਗੂ ਰਹਿਣਾ ਕਿੱਦਾਂ, ਇਹ ਵੀ ਚੱਜ ਆ ਗਿਆ। ਅੱਗੇ
ਸਰਬ ਸੁਖਾ ਬਣੇ ਤੇਰੇ ਉਲੇ,
ਮੇਰੇ ਰੱਬ ਜੀ ਜਦੋਂ ਤੋਂ ਤੇਰਾ ਆਸਰਾ ਲਿਆ, ਗਿਆਨ ਨਾਲ ਜੁੜੇ ਆ, ਉਦੋਂ ਤੋਂ ਤੇਰੇ ਆਸਰੇ ਕਰਕੇ ਸਾਰੇ ਸੌਖੀ ਬਣ ਗਏ, ਸਾਰੇ ਸੌਖੀ ਮਿਲ ਗਏ। ਚੱਜ ਆ ਗਿਆ ਨਾ ਹੁਣ, ਅਕਲ ਆ, ਅਕਲ ਆਉਣ ਕਰਕੇ ਜਿੱਥੇ ਮੈਂ ਹੈ ਸੀ ਉੱਥੇ ਹੀ ਰਾਜੀ ਹੋ ਗਿਆ, ਮੈਂ ਖੁਸ਼ ਹੋ ਗਿਆ। ਅੱਗੇ ਐਂ ਲੱਗਦਾ ਸੀ ਅਮਰੀਕਾ ਜਾਵਾਂਗੇ ਤਾਂ ਹੀ ਸੁਖੀ ਹੋਵਾਂਗੇ, ਹੁਣ ਐਂ ਲੱਗਦਾ ਜਿੱਥੇ ਰਹਿੰਦੇ ਆ ਤੇਰਾ ਸਹਾਰਾ, ਅਕਲ ਆਉਣ ਕਰਕੇ ਹੁਣ ਇੱਥੇ ਵੀ ਵਧੀਆ ਵਧੀਆ ਲੱਗਣ ਲੱਗਿਆ। ਜਿਹੜਾ ਕੰਮ ਕਰਦੇ ਸੀ ਸ਼ੌਂਕ ਨਾਲ ਕਰਦੇ ਆ, ਚਾਅ ਨਾਲ ਕਰਦੇ ਆ, ਹੁਣ ਕੰਮ ਕਰਨ ਵਿੱਚ ਸਵਾਦ ਆਉਂਦਾ, ਪਹਿਲਾਂ ਨਿਕੰਮੇ ਸੀ, ਹੁਣ ਤੇ ਸਵਾਦ ਆਉਂਦਾ। ਸਾਰੇ ਹੀ ਸੁੱਖ ਤੇਰੇ ਓਲੇ, ਤੇਰੇ ਆਸਰੇ ਕਰਕੇ, ਤੇਰੇ ਸਹਾਰੇ ਕਰਕੇ ਮਿਲ ਗਏ। ਹਾਂਜੀ,
ਭ੍ਰਮ ਕੇ ਪਰਦੇ ਸਭ ਗੁਰ ਖੋਲੇ,
ਜਿੰਨੇ ਮੇਰੇ ਭਰਮ ਸੀ ਮੇਰੇ ਭੁਲੇਖੇ ਸੀ, ਉਹ ਸੱਚਾ ਗਿਆਨ ਹੋਣ ਕਰਕੇ ਖੁੱਲ੍ਹ ਕੇ ਪੜਦੇ ਸਾਰੇ, ਸ਼ਾਂਤ ਹੋ ਗਿਆ ਮਨ।
ਤਪਤ ਕੜਾ ਬੁਝ ਗਿਆ, 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 ਤਪਤ ਕੜਾ
ਰੱਜ ਕੇ
ਗੁਰਸੀਤਲ ਨਾਮ ਦਿਓ, ਗੁਰਸੀਤਲ ਨਾਮ ਦਿਓ, ਸੀਤਲ ਨਾਮ ਦਿਓ, ਗੁਰਸੀਤਲ ਨਾਮ ਦਿਓ, ਗੁਰਸੀਤਲ ਨਾਮ
ਰੱਜ ਕੇ
ਗੁਰਸੀਤਲ, ਤਪਤ ਕੜਾ ਬੁਝ ਗਿਆ, ਤਪਤ ਕੜਾ ਬੁਝ ਗਿਆ, ਤਪਤ ਕੜਾ ਤਪਤ ਕੜਾ
ਫੂਟੋ ਆਂਡਾ ਭਰਮ ਕਾ ਮਨ ਹੈ ਭਇਓ ਪ੍ਰਗਾਸ, ਕਾਟੀ ਬੇਰੀ ਪਗ ਹੈ ਤੇ ਗੁਰ ਕੀਨੀ ਬੰਦ
ਖਲਾਸ,
ਖਲਾਸ ਆਵਣ ਜਾਣ ਰਹਿਓ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਆਉਣੀ ਜਾਣੀ ਖਤਮ ਹੋ ਗਈ। ਆਉਣੀ ਜਾਣੀ ਕੀ ਹੁੰਦੀ ਹੈ? ਭਟਕਣਾ। ਕੋਈ ਬੰਦਾ ਆਵੇ ਜਾਵੇ ਆਵੇ ਜਾਵੇ, ਆਪਾਂ ਕਹਾਂਗੇ ਕਿਉਂ ਭਟਕਦਾ ਫਿਰਦਾ। ਆਉਣੀ ਜਾਣੀ ਦਾ ਅਰਥ ਹੈ ਭਟਕਣਾ। ਭਟਕਣਾ ਮੁੱਕ ਗਈ ਜਿੱਦਣ ਤੋਂ ਨਾਮ ਮਤਲਬ ਗਿਆਨ ਹੋਇਆ। ਤਪਤ ਕੜਾਹਾ ਕੀ ਹੈ? ਮੇਰਾ ਹਿਰਦਾ ਮੇਰਾ ਅੰਦਰ ਸ਼ਾਂਤ ਹੋ ਗਿਆ। ਤਪਦਾ ਸੀ ਹਰ ਵੇਲੇ, ਮੈਂ ਦੁਖੀ ਰਹਿੰਦਾ ਸੀ, ਤੇ ਜਿੱਦਣ ਤੋਂ ਗੁਰੂ ਨੇ ਗਿਆਨ ਦਿੱਤਾ ਅਕਲ ਵਾਲੇ ਬਣੇ ਆ, ਉਦੋਂ ਤੋਂ ਬਹੁਤ ਵਧੀਆ। ਹੁਣ ਤੇ ਘਰ ਵੀ ਵਧੀਆ ਲੱਗਦਾ ਹੈ, ਛੱਪਰੀਆਂ ਵੀ ਸੁਹਾਵਣੀਆਂ ਲੱਗਣ ਲੱਗ ਪਈਆਂ, ਕਿਉਂਕਿ ਸਮਝ ਆਈ। ਹੁਣ ਤੇ ਛੋਟੇ ਛੋਟੇ ਕੰਮ ਵੀ ਚੰਗੇ ਲੱਗਦੇ ਆ, ਜ਼ਿੰਮੇਵਾਰ ਬਣ ਗਏ, ਫਰਜ਼ ਪਛਾਣਦੇ ਆ, ਆਪਣੇ ਡਿਊਟੀ ਕਰਦੇ ਆ। ਪਹਿਲਾਂ ਵੱਧਾ ਚੱਟੀ ਭਰਦੇ ਸੀ, ਹੁਣ ਜੀ ਕਰਦਾ ਕੰਮ ਕਰਨ ਨੂੰ, ਫਰਜ਼ ਪਛਾਣਨ ਲੱਗ ਗਏ ਆਪਣੇ। ਅਕਲ ਆ ਗਈ, ਦਿਮਾਗ ਖੁੱਲ ਗਏ, ਸਾਡੇ ਅੱਖਾਂ ਖੁੱਲ ਗਈਆਂ, ਇਹ ਹੈ ਮਨ ਦੀ ਸ਼ਾਂਤੀ ਆ ਗਈ। ਭਟਕਣਾ ਸਾਡੀ ਮੁੱਕ ਗਈ ਜਦੋਂ ਤੋਂ ਨਾਮ ਮਿਲਿਆ। ਨਾਮ ਮਤਲਬ ਗੁਰੂ ਦਾ ਗਿਆਨ ਮਿਲਿਆ, ਅਕਲ ਆਈ ਹੈ। ਜਦੋਂ ਬੇਅਕਲ ਸੀ ਉਦੋਂ ਕੋਈ ਜ਼ਿੰਦਗੀ ਨਹੀਂ ਸੀ, ਹੁਣ ਚੱਜ ਆਇਆ ਜ਼ਿੰਦਗੀ ਜਿਉਣ ਦਾ। ਸਿੱਖ ਲਈਏ ਪਿਆਈਏ, ਸਿੱਖ ਲਈਏ, ਅਕਲ ਨਾਲ ਜ਼ਿੰਦਗੀ ਜਿਉਈਏ, ਅੱਖਾਂ ਖੋਲ੍ਹ ਕੇ ਜ਼ਿੰਦਗੀ ਜਿਉਈਏ। ਹਾਂਜੀ,
ਹੁਕਮ ਬੂਝ ਰੰਗ ਰਸ ਮਾਣੇ,
ਉਹਦੇ ਨਿਯਮਾਂ ਨੂੰ ਸਮਝ ਕੇ ਬਹੁਤ ਆਨੰਦ ਮਾਣ ਰਹੇ ਹਾਂ। ਹੁਕਮ ਨੂੰ ਬੁੱਝ ਲਿਆ ਨਾ, ਸਮਝ ਆ ਗਈ ਨਾ, ਹੁਣ ਉਹਦੇ ਨਿਯਮ ਕੰਮ ਕਿਵੇਂ ਕਰਦੇ ਆ, ਵਿਧਾਨ ਕੀ ਹੈ, ਲਾਅ ਆਫ ਨੇਚਰ ਦੀ ਸਮਝ ਆ ਗਈ, ਹੁਣ ਜ਼ਿੰਦਗੀ ਜਿਉਣ ਦਾ ਸਵਾਦ ਆ ਰਿਹਾ। ਹਾਂਜੀ,
ਸਤਿਗੁਰ ਸੇਵਾ ਮਹਾ ਨਿਰਵਾਣੇ,
ਸੱਚਾ ਗਿਆਨ ਹੋਣ ਕਰਕੇ ਸਾਰੇ ਬੰਧਨ ਖਤਮ ਹੋ ਗਏ, ਮੁਕਤ ਹੋ ਗਏ, ਮਹਾਨਿਰਵਾਣਤਾ ਦੀ ਪ੍ਰਾਪਤੀ ਹੋ ਗਈ। ਕੋਈ ਬੰਧਨ ਮਨ ਵਿੱਚ ਰਿਹਾ ਨਹੀਂ। ਅਕਲ ਹੈ, ਪਤਾ ਹੈ ਵੀ ਬੱਚਾ ਅੱਜ ਮੇਰੇ ਏਦਾਂ ਹੱਥ ਪਾਉਂਦਾ ਹੈ, ਪੋਤਾ ਹੈ, ਬੱਚਾ ਹੈ, ਪਰ ਦਿਮਾਗ 'ਚ ਚੱਲਦਾ ਰਹਿੰਦਾ ਵੀ ਮਨਾ ਇੱਕ ਦਿਨ ਵਿਛੋੜਾ ਪੈਣਾ। ਕਿਸੇ ਨਾਲ ਵੀ ਮੈਂ ਜਦੋਂ ਹੁਣ ਪਹਿਲਾਂ ਸੀ, ਪਹਿਲਾਂ ਇਹ ਲੱਗਦਾ ਵੀ ਛੱਡ ਨਾ ਜਾਈਏ, ਟੁੱਟ ਨਾ ਜਾਈਏ, ਪਰ ਪਤਾ ਵੀ ਹੁਣ ਟੁੱਟਣਾ ਹੀ ਹੈ। ਅਕਲ ਆ ਗਈ, ਨਿਰਵਾਣਤਾ ਵੀ ਦਿਮਾਗ 'ਚ ਰਹਿੰਦੀ ਹੈ ਵੀ ਸਦਾ ਥੋੜ੍ਹਾ ਪੋਤੇ ਨਾਲ ਜੁੜਿਆ ਰਹੇਗਾ, ਪੁੱਤਰ ਨਾਲ ਸਦਾ ਜੁੜਿਆ ਰਹੇਗਾ, ਧੀ ਨਾਲ ਸਦਾ ਜੁੜਿਆ ਰਹੇਗਾ, ਘਰ ਵਾਲੀ ਸਦਾ ਰਹੇਗੀ, ਮਿੱਤਰ ਦੋਸਤ ਸਦਾ ਰਹਿਣਗੇ। ਹੁਣ ਦਿਮਾਗ 'ਚ ਰਹਿੰਦਾ ਵੀ ਨਹੀਂ, ਇੱਕ ਦਿਨ ਇਹ ਰਿਸ਼ਤਾ ਟੁੱਟਣਾ, ਤੂੰ ਸਦਾ ਨਹੀਂ ਇਕੱਠੇ ਰਹਿਣਾ, ਤੁਸੀਂ ਦੂਰੀ ਹੋਣੀ ਹੈ। ਹੁਣ ਇਹ ਅਕਲ ਆਈ ਹੈ, ਸਮਝ ਆਈ ਹੈ। ਅੱਗੇ
ਜਿਨ ਤੂੰ ਜਾਤਾ ਸੋ ਗ੍ਰਿਸ਼ਤੀ ਉਦਾਸੀ ਪਰਵਾਹ,
ਜਿਹੜੇ ਤੈਨੂੰ ਜਾਣ ਗਏ, ਜਾਤਾ ਮਤਲਬ ਜਾਣਨਾ, ਉਹ ਗ੍ਰਿਸ਼ਤੀ ਵੀ ਪ੍ਰਵਾਨ ਨੇ, ਉਹ ਉਦਾਸੀ ਵੀ ਪ੍ਰਵਾਨ ਨੇ। ਉਦਾਸ ਨੇ ਜਿਨ੍ਹਾਂ ਨੇ ਨਹੀਂ ਵਿਆਹ ਕਰਾਏ ਉਹ ਵੀ ਪ੍ਰਵਾਨ, ਜਿਨ੍ਹਾਂ ਨੇ ਕਰਾਏ ਉਹ ਵੀ ਪ੍ਰਵਾਨ, ਪਰ ਜਿਹੜੇ ਤੈਨੂੰ ਜਾਣ ਗਏ, ਅਕਲ ਨਾਲ ਜ਼ਿੰਦਗੀ ਜਿਉਂਦੇ ਆ ਜਿਹੜੇ, ਕਿਸੇ ਦੀ ਮਰਜ਼ੀ ਹੈ ਨਾ ਕਰਾਵੇ, ਕਿਸੇ ਦੀ ਮਰਜ਼ੀ ਹੈ ਕਰਾ ਲਵੇ, ਪਰ ਇਹ ਨਹੀਂ ਹੁੰਦਾ ਵੀ ਉਹ ਫਲਾਣਾ ਉਹਨੇ ਵਿਆਹ ਨਹੀਂ ਕਰਾਇਆ ਤੇ ਖਾਸ ਹੈ, ਜਿਹਨੇ ਕਰਾ ਲਿਆ ਤੇ ਉਹ ਮਾੜਾ ਹੋ ਗਿਆ, ਇਦਾਂ ਕਿਤੇ ਨਹੀਂ, ਸਭ ਇੱਕੋ ਜਿਹੇ ਹੈ। ਅੱਗੇ
ਸੋਈ ਨਿਰਭਾ,
ਜਿਹੜਾ ਅਕਲ ਵਾਲਾ ਨਾਮ ਵਿੱਚ ਰਤਿਆ ਹੋਇਆ ਹੈ ਉਹੀ ਅਸਲੀ ਨਿਰਵਾਣਤਾ, ਨਿਰਵਾਣ ਉਹ ਹੈ, ਮੁਕਤ ਉਹ ਹੈ। ਹਾਂਜੀ,
ਜਾਂ ਕੋ ਮਿਲਿਓ ਨਾਮ ਨਿਧਾਨਾ, ਭਨਤ ਨਾਨਕ ਤਾਂ ਕਾ ਪੂਰ ਖਜ਼ਾਨਾ।
ਕਹਿੰਦੇ ਜਿਹਨੂੰ ਨਾਮ ਮਿਲਿਆ ਉਹਦਾ ਅਸਲ ਵਿੱਚ ਖਜ਼ਾਨਾ ਪੂਰਾ ਹੈ, ਪੂਰਿਆ ਹੋਇਆ, ਭਰਿਆ ਹੋਇਆ ਖਜ਼ਾਨਾ। ਕਾਹਦਾ? ਨਾਮ ਆ ਖਜ਼ਾਨਾ, ਪਿਓ ਦਾਦੇ ਕਾ ਖੋਲ ਡਿੱਠਾ
ਖਜ਼ਾਨਾ।
ਖਜ਼ਾਨਾ, ਖਜ਼ਾਨਾ ਕੀ ਹੈ? ਆ ਦਿਮਾਗ, ਖਜ਼ਾਨੇ ਚੋਂ ਨਵੇਂ ਤੋਂ ਨਵੇਂ ਹੀਰੇ ਮੋਤੀ ਨਿਕਲਦੇ ਆ, ਏਦਾਂ ਹੀ ਜੀ ਇਹਦੇ ਚੋਂ ਨਿਕਲਦਾ ਨਵੇਂ ਤੋਂ ਨਵਾਂ ਗਿਆਨ, ਸਮਝ। ਦੱਸੋ ਪਿਆਰਿਓ, ਜਰਾ ਜਵਾਬ ਦਿਓ, ਪਹਿਲਾਂ ਲੋਕ ਸ਼ਿਪਾਂ ਤੇ ਜਾਂਦੇ ਸੀ, ਫਿਰ ਹੁਣ ਜਹਾਜ਼ ਆਏ, ਜਹਾਜ਼ ਕਿੱਥੋਂ ਨਿਕਲੇ? ਕਿੰਨੇ ਕੱਢੇ ਭਲਾ? ਦਿਮਾਗੀ ਬੰਦਿਆਂ ਨੇ ਕਾਹਦੇ ਚੋਂ ਕੱਢੇ ਭਲਾ? ਆਪਣੇ ਦਿਮਾਗ ਚੋਂ। ਆ ਦਿਮਾਗ ਕਿਹਦਾ ਦਿੱਤਾ? ਖਜ਼ਾਨਾ, ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ, ਤੈਨੂੰ ਖੋਲਿਆ, ਅਗਲਿਆਂ ਨੇ ਜਹਾਜ਼ ਬਣਾ ਦਿੱਤੇ। ਜਹਾਜ਼ ਕਾਹਦੇ ਚੋਂ ਨਿਕਲਿਆ? ਇੱਥੋਂ। ਆ ਵਾਜਾ ਕਾਹਦੇ ਚੋਂ ਨਿਕਲਿਆ? ਇੱਥੋਂ। ਸਾਊਂਡ ਸਿਸਟਮ ਕਾਹਦੇ ਚੋਂ ਨਿਕਲਿਆ? ਇੱਥੋਂ। ਇੰਟਰਨੈਟ ਕਾਹਦੇ ਚੋਂ ਆਇਆ? ਇੱਥੋਂ। ਆ ਕੱਪੜੇ ਲੀੜੇ ਸਿਲਾਈ ਕਰਨੇ ਆਏ ਕਿੱਥੋਂ ਆਏ? ਇੱਥੋਂ। ਹਰ ਚੀਜ਼ ਦਿਮਾਗ ਚੋਂ ਨਿਕਲੀ, ਜਦੋਂ ਤੋਂ ਆ ਖੁੱਲ ਗਿਆ ਖਜ਼ਾਨਾ, ਆ ਖਜ਼ਾਨਾ ਹੈ। ਰੱਬ ਨੇ ਸਭ ਨੂੰ ਦਿੱਤਾ ਹੋਇਆ ਹੈ। ਤਾਂ ਹੀ ਤੇ ਆਪਾਂ ਸ਼ੁਰੂ ਚ ਸ਼ਬਦ ਪੜਿਆ ਸੀ, ਜਾਣੋ ਹੋ ਜੋਤ ਨਾ ਪੁੱਛੋ ਹੋ, ਜਾਤੀ ਆਗੈ ਜਾਤ ਨਾ ਹੈ, ਜਾਤ ਨਾ ਪੁੱਛ। ਕਿਉਂਕਿ ਕਿਸੇ ਵੀ ਜਾਤ ਦਾ ਬੰਦਾ ਹੋਇਆ ਜੇ ਉਹਨੇ ਰੱਬ ਕੋਲ ਅਰਦਾਸ ਕੀਤੀ, ਮਤਲਬ ਕਿ ਲੈਣਾ ਚਾਹੇਗਾ, ਤੇ ਕੁਦਰਤੀ ਨਿਯਮ ਹਰੇਕ ਦੇ ਦਿਮਾਗ ਦੇ ਵਿੱਚ ਹੀ ਬੈਠੇ ਐ, ਖਜ਼ਾਨਾ ਹਰੇਕ ਨੂੰ ਮਾਲਕ ਨੇ ਦੇ ਕੇ ਭੇਜਿਆ, ਉਹ ਕਿੱਥੇ ਪਹੁੰਚ ਜਾਣਾ ਪਤਾ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹ।
ਕਿਸੇ ਜਾਤ ਨੂੰ ਇਹ ਥੋੜਾ ਵੀ ਤੈਨੂੰ ਦਿਮਾਗ ਘੱਟ ਦੇਵਾਂਗੇ। ਆ ਖਜ਼ਾਨਾ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ, ਜਾ ਕੀ ਜੋ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ, ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਮੈਨੂੰ ਜਵਾਬ ਦਿਓ ਪਿਆਰਿਓ, ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਤਰੈ, ਇਹ ਜਿਹੜੇ ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਪੰਜ ਜਣੇ ਐ, ਇਹਨਾਂ ਪੰਜਾਂ ਭਗਤਾਂ ਬਾਰੇ ਹੀ ਦੱਸ ਦਿਓ ਵੀ ਇਹਨਾਂ ਪੰਜਾਂ ਦੇ ਸਿਰਾਂ ਤੇ ਛਤਰ ਝੁਲਦੇ ਸੀ ਕਿ ਲੋਕੀ ਉਸ ਵੇਲੇ ਦੇ ਵਿਰੋਧ ਤਾਂ ਕਰਦੇ ਸੀ, ਰਾਜੇ ਮਹਾਰਾਜਿਆਂ ਨੇ ਹਾਥੀਆਂ ਥੱਲੇ ਦੇਣ ਦੀ ਕੋਸ਼ਿਸ਼ ਵੀ ਕੀਤੀ, ਵਿਰੋਧ ਤਾਂ ਵੀ ਕੀਤੀ ਲੋਕਾਂ ਨੇ, ਪਰ ਨੀਚੇ ਊਚ ਕਰੇ ਮੇਰਾ ਗੋਬਿੰਦ, ਉੱਚੇ ਕਿਹੜੇ ਪਾਸਿਓਂ ਸੀ, ਮਹਿਲ ਸੀ ਇਹਨਾਂ ਦੇ ਵੱਡੇ ਵੱਡੇ, ਇਹਨਾਂ ਦੇ ਪੰਜਾਂ ਦੇ ਬੋਲੋ ਜੀ, ਮਹਿਲ ਸੀ, ਊਚ ਫਿਰ ਕਿਵੇਂ ਸੀ, ਜ਼ਮੀਨਾਂ ਸੀ, ਪ੍ਰਾਪਰਟੀਆਂ ਸੀ, ਊਚ 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 ਕਿਹੜੇ ਪਾਸਿਓਂ ਸੀ, ਨਾਮਦੇਵ ਕਬੀਰ ਤਲੋਚਨ ਸਦਨਾ ਸੈਣ, ਇਹ ਊਚ ਸੀ ਕਾਹਦੇ, ਕਿਹੜੇ ਵਾਲੇ ਪਾਸਿਓਂ, ਦਿਮਾਗ ਵਾਲੇ ਪਾਸਿਓਂ, ਅਕਲ ਵਾਲੇ ਪਾਸਿਓਂ ਉੱਚੇ ਸੀ, ਆਹ ਸੀ ਉੱਚਤਾ ਇਹਨਾਂ ਕੋਲ, ਜਿਹੜੀ ਸੋਚ ਸੀ ਨਾ ਇਹਨਾਂ ਕੋਲ ਉਹ ਬਹੁਤ ਵਧੀਆ ਸੀ, ਛੱਪਰੀਆਂ 'ਚ ਕਿਵੇਂ ਚੜ੍ਹਦੀ ਕਲਾ 'ਚ ਰਹਿਣਾ ਇਹਨਾਂ ਨੂੰ ਜਾਚ ਸੀ, ਦਿਮਾਗ ਕੰਮ ਕਰਦੇ ਸੀ, ਇਹ ਅਕਲ ਵਾਲੇ ਸੀ, ਉੱਚੇ ਸੀ, ਨੀਚੇ ਊਚ ਕਰੇ ਮੇਰਾ ਗੋਬਿੰਦ, ਆ ਸੀ ਉੱਚਾ, ਉੱਚੇ ਹੋ ਕਿਹੜੇ ਪਾਸਿਓਂ, ਦਿਮਾਗ ਦਾ ਵਿਕਾਸ ਕਰੋ, ਇੱਥੋਂ ਉੱਚੇ ਹੋ, ਇਹਦੀ ਲੋੜ ਸੀ। ਤੇ ਪਰਮਾਤਮਾ ਤੋਂ ਜਿਹੜਾ ਮਰਜ਼ੀ ਬੰਦਾ ਇਹ ਦਾਤ ਲੈ ਸਕਦਾ, ਪਰਮਾਤਮਾ ਤੇਰੇ ਅੰਦਰ ਬੈਠਾ, ਖੋਲ ਕੇ ਵੇਖ ਖਜ਼ਾਨਾ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਅ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨ ਆਵੈ ਵੱਧ ਹੋ ਜਾਈ। ਇਹ ਐਸਾ ਖਜ਼ਾਨਾ ਤੋਟ ਨਹੀਂ ਆਉਣੀ। ਅੱਜ ਕਿਹੜਾ ਨਵੀਂ ਟੈਕਨੋਲੋਜੀ ਨਹੀਂ ਦੱਸੋ, ਜਿਹੜਾ ਸਾਊਂਡ ਸਿਸਟਮ ਅੱਜ ਹੈ 20 ਸਾਲ ਬਾਅਦ ਵੀ ਇਦਾਂ ਦਾ ਹੀ ਹੋਏਗਾ, ਨਵਾਂ ਆਊ ਕਿ ਨਹੀਂ ਆਊ, ਕਿੱਥੋਂ ਆਊ, ਤੋਟ ਨਾ ਆਵੇ। ਆਹ ਖਜ਼ਾਨਾ ਦਿੱਤਾ ਰੱਬ ਨੇ, ਖੋਲੋ ਇਹਨੂੰ, ਇਹਨੂੰ ਖੋਲੋ, ਪਰਮਾਤਮਾ ਨੇ ਦਿੱਤਾ। ਕੀ ਮੋਬਾਈਲ ਫੋਨ ਜਿੱਦਾਂ ਦੇ ਅੱਜ ਨੇ 20 ਸਾਲ ਬਾਅਦ ਵੀ ਇਦਾਂ ਦੇ ਹੋਣਗੇ, ਨਵੀਂ ਟੈਕਨੋਲੋਜੀ, ਕੀ ਗੱਡੀਆਂ ਇਦਾਂ ਦੀਆਂ ਹੋਣਗੀਆਂ 20-30 ਸਾਲ ਬਾਅਦ, ਕੋਈ ਖਜ਼ਾਨਾ ਬੰਦ ਨਹੀਂ ਹੁੰਦਾ। ਆਹ ਖਜ਼ਾਨਾ ਜਿੰਨਾ ਮਰਜ਼ੀ ਖੋਲ ਲਓ, ਪਰ ਸਾਡਾ ਤੇ ਬੰਦ ਪਿਆ, ਖੋਲ ਕੇ ਨਹੀਂ ਵੇਖਿਆ। ਪਿਓ ਦਾਦੇ ਦਾ ਖਜ਼ਾਨਾ ਤੇਰੇ ਸਿਰ ਤੇ ਹੈ, ਇਹਨੂੰ ਖੋਲ, ਵਿਕਾਸ ਕਰ, ਬਾਹਰੋਂ ਪਾਣੀ ਪਾ ਲੈ, ਅੰਦਰੋਂ ਫੁੱਟ ਪੈਣਾ ਫਿਰ ਇਹਦੇ, ਜਿਵੇਂ ਬਾਹਰੋਂ ਪਾਣੀ ਪਾਈਏ ਨਲਕੇ ਵਾਲਾ ਪਾਣੀ ਬਾਹਰ ਆ ਜਾਂਦਾ, ਮੋਟਰ ਦਾ ਪਾਣੀ ਬਾਹਰ ਪਹਿਲਾਂ ਬਾਹਰੋਂ ਪਾਓ, ਪਕਿਨ ਮੋਟਰ ਨੇ ਚੁੱਕ ਲਿਆ ਪਾਣੀ, ਇੱਦਾਂ ਹੀ ਇੱਕ ਵਾਰੀ ਚੁੱਕ ਲੈਣਾ ਇਹਦੇ 'ਚ ਗਿਆਨ ਪਾ, ਬਾਹਰੋਂ ਜਦੋਂ ਗਿਆਨ ਲੈਣ ਲੱਗੇਗਾ ਆ ਇਹਨੇ ਚੁੱਕ ਲੈਣਾ, ਫਿਰ ਆਪਣੇ ਆਪ ਹੀ ਚੱਲੂ। ਫਿਰ ਤੇ ਨਾ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਿਹਾਰੀ, ਤੇਰੇ ਅੰਦਰ ਖੂਹ ਹੈ, ਤੇ ਖੂਹ ਕਿਉਂ ਕਿਹਾ, ਖੂਹ 'ਚੋਂ ਪਾਣੀ ਕੱਢ ਕੇ ਸਵੇਰੇ ਜਾ ਕੇ ਵੇਖਿਓ ਉਨਾ ਹੀ ਹੋ ਰਿਹਾ ਹੁੰਦਾ, ਫਿਰ ਕੱਢ ਲਿਓ ਅਗਲੇ ਦਿਨ ਰਾਤ ਨੂੰ ਮੁੱਕ ਜਾਂਦਾ, ਸਵੇਰੇ ਫਿਰ ਭਰਿਆ ਹੁੰਦਾ, ਇੱਦਾਂ ਆ ਦਿਮਾਗ, ਨਵੇਂ ਤੋਂ ਨਵਾਂ ਆਉਣਾ, ਅੱਗੇ ਤੋਂ ਅੱਗੇ। ਪਰ ਉਹਨਾਂ ਦਾ ਜਿਨ੍ਹਾਂ ਨੇ ਚਲਾ ਲਿਆ ਇਹਨੂੰ, ਇੱਕ ਵਾਰੀ ਖੂਹ ਨੂੰ ਗੇੜਨਾ ਸਿੱਖ ਲੈ। ਆ ਖੂਹ ਦਿੱਤਾ ਰੱਬ ਨੇ, ਭਰਿਆ ਪਿਆ ਖਜ਼ਾਨਾ, ਨਵੇਂ ਤੋਂ ਨਵੇਂ ਥੋਟਸ, ਨਵੇਂ ਤੋਂ ਨਵੇਂ ਵਿਚਾਰ, ਨਵੇਂ ਤੋਂ ਨਵੀਆਂ ਦਲੀਲਾਂ, ਨਵੇਂ ਤੋਂ ਨਵੇਂ ਲੌਜਿਕ, ਨਵੇਂ ਤੋਂ ਨਵੀਂ ਟੈਕਨੋਲੋਜੀ, ਸਭ ਕੁਛ ਇਹਦੇ ਵਿੱਚ ਰੱਬ ਨੇ, ਪਰਮਾਤਮਾ ਨੇ ਘੜ ਦਿੱਤਾ ਹੈ। ਜੋ ਕੁਛ ਪਾਇਆ ਸੋ ਏਕਾ ਵਾਰ, ਇੱਕ ਵਾਰੀ ਪਾਇਆ। ਤੇ ਬਣਾਉਣ ਵਾਲਿਆਂ ਨੇ ਅੱਜ 60 ਸਾਲ ਉਮਰ, ਮੈਂ ਐਵਰੇਜ ਏਜ ਪਹਿਲਾਂ 30 ਸਾਲ ਸੀ ਤੇ ਹੁਣ 60 ਤੇ ਲੈ ਗਏ, 60 ਤੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਇੰਟਿਸਟ ਕਹਿੰਦੇ ਆ ਇਦਾਂ ਦੇ ਜੀਨਸ ਦੇ ਵਿੱਚ ਹੀ ਕਰ ਦੇਣਾ ਵੀ ਇਹਨੂੰ ਬਿਮਾਰੀ ਕੋਈ ਲੱਗੇ ਨਾ, ਜਿੰਨਾ ਮਰਜ਼ੀ ਮਿੱਠਾ ਖਾਵੇ ਸ਼ੂਗਰ ਨਹੀਂ ਹੋਏਗੀ, ਇਹਦਾ ਬੀਪੀ ਕਦੇ ਹਾਈ ਨਹੀਂ ਹੋਏਗਾ। ਜੀਨ ਸੇਧਾਂ ਦੇ ਬਣਾ ਰਹੇ ਹੈ ਵੀ ਬੰਦਾ ਜੋ ਮਰਜ਼ੀ ਜਿੰਨੀ ਮਰਜ਼ੀ ਸ਼ੂਗਰ ਖਾਵੇ ਇਹਨੂੰ ਨਹੀਂ ਮਿੱਠਾ ਮਿੱਠਾ ਖਾਈ ਜਾਵੇ ਸ਼ੂਗਰ ਨਹੀਂ ਹੋਣੀ, ਇਹਦਾ ਬੀਪੀ ਹਾਈ ਨਹੀਂ ਹੋਣਾ। ਜੀਨਸ ਦੇ ਵਿੱਚ ਹੀ ਇੱਦਾਂ ਕਰ ਦੇਣਗੇ। ਅੱਜ ਮਾਂ ਪਿਓ ਨੂੰ ਸ਼ੂਗਰ ਹੋਵੇ ਬੱਚੇ ਨੂੰ ਹੋ ਜਾਂਦੀ ਹੈ, ਮਾਂ ਪਿਓ ਨੂੰ ਬਿਮਾਰੀ ਹੋਵੇ ਬੱਚੇ ਨੂੰ ਲੱਗ ਜਾਂਦੀ ਹੈ। ਕਹਿੰਦੇ ਜੀਨਸ ਦੇ ਵਿੱਚ ਹੀ ਚੇਂਜ ਕਰ ਦਿਆਂਗੇ, ਢਾਂਚਾ ਇੱਦਾਂ ਦਾ ਬਣਾਵਾਂਗੇ, ਬਿਮਾਰੀਆਂ ਕੱਢਾਂਗੇ। ਉਹ ਸਾਰਾ ਕੁਝ ਕਿੱਥੋਂ ਨਿਕਲ ਰਿਹਾ? ਇਹਦੇ ਚੋਂ। ਆਹ ਖਜ਼ਾਨਾ ਤੈਨੂੰ ਦਿੱਤਾ ਹੈ, ਇਹਨੂੰ ਇਹਨੂੰ ਵਰਤ ਕੇ ਵੇਖ। ਆ ਪੰਗਤੀਆਂ ਲਾਸਟ ਜਿਹੜੀਆਂ ਪੜ੍ਹੀਆਂ ਨਾ, ਫੇਰ ਦੁਬਾਰਾ ਪੜਿਓ ਭਾਈ। ਆ ਖਜ਼ਾਨਾ ਜਿਹੜਾ ਇਹ 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 ਭਰਿਆ ਭਰਿਆ ਲੱਗਦਾ ਵਾ। ਅੱਗੇ ਫੇਰ ਪੜੋ।
ਜਾਂ ਤੋਂ ਮਿਲਿਓ ਨਾਮ ਨਿਧਾਨਾ,
ਜਿਹਨੂੰ ਨਾਮ ਦਾ ਖਜ਼ਾਨਾ ਜਿਹਨੂੰ ਮਿਲਿਆ, ਗਿਆਨ ਦਾ ਖਜ਼ਾਨਾ ਜਿਹਨੂੰ ਮਿਲਿਆ, ਖਜ਼ਾਨਾ ਜਿਹਨੇ ਗਿਆਨ ਦਾ ਲਿਆ ਨਾ, ਗਿਆਨ ਦਾ ਖਜ਼ਾਨਾ। ਨਿਹੰਗ ਸਿੰਘ ਕਹਿੰਦੇ ਹੁੰਦੇ ਆ, ਇੱਕ ਤੇ ਇੱਕ ਪਾਸੇ ਤੇ ਕਿਰਪਾਨ ਪਾਈ ਹੁੰਦੀ ਹੈ, ਦੂਜੇ ਪਾਸੇ ਝੋਲਾ ਜਿਹਾ ਪਾਇਆ ਹੁੰਦਾ, ਤੇ ਝੋਲੇ ਨੂੰ ਕੀ ਕਹਿੰਦੇ ਆ ਪਲਾਓ? ਬੋਲੋ ਜਰਾ। ਖਜ਼ਾਨਾ ਤੇ ਖਜ਼ਾਨੇ 'ਚ ਕੀ ਹੁੰਦਾ? ਗੁਟਕਾ, ਪੋਥੀ। ਤੇ ਗੁਟਕਾ ਉਸ ਡੱਬੀ ਨੂੰ ਕਹਿੰਦੇ ਆ ਜਿਹੜੀ ਡੱਬੀ ਦੇ ਵਿੱਚ ਹੀਰੇ ਮੋਤੀ ਰੱਖੇ, ਗਹਿਣੇ ਰੱਖਣ ਵਾਲੀ ਡੱਬੀ ਨੂੰ ਕਹਿੰਦੇ ਹੁੰਦੇ ਸੀ ਗੁਟਕਾ, ਗੁਟਕਾ। ਤੇ ਸਿੱਖ ਦਾ ਖਜ਼ਾਨਾ ਕੀ ਹੈ? ਗੁਟਕਾ। ਗੁਟਕਾ ਮਤਲਬ ਪੋਥੀ, ਪੋਥੀ ਮਤਲਬ ਬਾਣੀ, ਬਾਣੀ ਦੇ ਵਿੱਚੋਂ ਕੀ ਮਿਲਦਾ? ਗਿਆਨ। ਸਿੱਖ ਦਾ ਖਜ਼ਾਨਾ ਕੀ ਹੈ? ਗਿਆਨ। ਆਹ ਖਜ਼ਾਨਾ ਜਦੋਂ ਮਿਲਿਆ ਨਾਮ ਦਾ, ਗਿਆਨ ਦਾ, ਫਿਰ ਅੰਦਰ ਵਾਲਾ ਫੁੱਟ ਪੈਣਾ। ਬਾਹਰੋਂ ਚਾਬੀ ਤੇ ਲਾ, ਖੋਲ ਲੈ ਜਿੰਨਾ ਮਰਜ਼ੀ, ਫਿਰ ਪੜਿਓ ਬੰਦ।
ਜਾਂ ਤੋ ਮਿਲਿਓ ਨਾਮ ਨਿਧਾਨਾ, ਭਨਤ ਨਾਨਕ ਤਾਂ ਕਾਪੂਰ ਖਜ਼ਾਨਾ।
ਬਾਹਰੋਂ ਖਜ਼ਾਨਾ ਪਾਉਣਾ ਪੈਣਾ, ਫਿਰ ਖਜ਼ਾਨਾ ਪ੍ਰਗਟ ਹੋਣਾ। ਨਾਮ ਪਾਉਣਾ ਪੈਣਾ, ਗਿਆਨ ਨਾਲ ਚਾਬੀ ਲੱਗਦੀ ਹੈ, ਫਿਰ ਆ ਆ ਖੁੱਲ ਜਾਂਦਾ, ਫਿਰ ਨਵੇਂ ਤੋਂ ਨਵੀਆਂ ਗੱਲਾਂ ਸਮਝ 'ਚ ਆ ਜਾਂਦੀਆਂ, ਸਾਰੇ ਭੁਲੇਖੇ ਦੂਰ ਹੋ ਜਾਣਗੇ, ਆਪਣੇ ਆਪ ਅੰਦਰੋਂ ਫੁੱਟੇਗਾ ਚਸ਼ਮਾ। ਪਰ ਮੇਰਿਓ ਵੀਰੋ ਭਾਈਓ, ਕੋਸ਼ਿਸ਼ ਕਰੋ, ਬੁੱਧੂ ਨਾ ਬਣ ਕੇ ਰਿਹੋ। ਇੱਥੇ ਕਹਿੰਦੇ ਰੱਬ ਕਰਦਾ, ਰੱਬ ਦੇ ਭਰੋਸੇ ਰਹਿ। ਮੈਂ ਕਹਿੰਦਾ ਹੋ ਸਕਦਾ ਰੱਬ ਤੇਰੇ ਭਰੋਸੇ ਬੈਠਾ ਵੀ ਤੂੰ ਕਰੇਗਾ। ਤੂੰ ਕਹਿੰਦਾ ਵੀ ਰੱਬ ਰੱਬ ਦੇ ਭਰੋਸੇ ਰਹੋ। ਮੈਂ ਕਹਿੰਦਾ ਰੱਬ ਹੋ ਸਕਦਾ ਤੇਰੇ ਭਰੋਸੇ ਬੈਠਾ ਵੀ ਤੂੰ ਕਰੇਗਾ, ਮੈਂ ਤੇਰੇ ਵਿੱਚ ਨਹੀਂ। ਸਭ ਮੈਂ ਜੋਤ, ਜੋਤ ਹੈ ਤੇ ਤੂੰ ਰੱਬ ਦਾ ਇੱਕ ਹਿੱਸਾ ਹੈ, ਰੱਬ ਦਾ ਪਾਰਟ ਨਹੀਂ ਤੂੰ। ਤੂੰ ਕਰਦਾ ਰੱਬ ਨਹੀਂ ਕਰਦਾ, ਜਦੋਂ ਤੂੰ ਕਰੇਗਾ ਰੱਬ ਹੀ ਕਰੇਗਾ। ਫਿਰ ਰੱਬ ਨੂੰ ਸਮਝੋ, ਤੂੰ ਰੱਬ ਦਾ ਮੈਂ ਹਿੱਸਾ ਆ ਤੇ ਮੈਂ ਕਰਨਾ। ਜਦੋਂ ਕਹਿੰਦੇ ਰੱਬ ਕਰਦਾ, ਫਿਰ ਆਪਣੀਆਂ ਲੱਤਾਂ ਤੇ ਬੋਝ ਹੀ ਨਹੀਂ, ਜ਼ਿੰਮੇਵਾਰੀ ਪੈਂਦੀ ਹੋਈ ਨਹੀਂ। ਆਹ ਗੱਲਾਂ ਤੇ ਕਿੰਨੀ ਵਾਰੀ ਕਰਦੇ ਹੋ ਵੀ ਭਾਈ, ਨਿਆਣੇ ਤੇ ਜਦੋਂ ਜ਼ਿੰਮੇਵਾਰੀ ਪੈਂਦੀ ਫਿਰ ਆਪੇ ਸਿਆਣਾ ਹੋ ਜਾਂਦਾ ਹੈ। ਜਦੋਂ ਜ਼ਿੰਮੇਵਾਰੀ ਪਈ ਆਪੇ ਸਿਆਣਾ ਹੋ ਜੂ, ਐਂ ਕਹਿੰਦੇ ਨੀ ਕਈ ਵਾਰੀ? ਇਹਦਾ ਵਿਆਹ ਕਰਦੇ ਹੋ ਜਦੋਂ ਲਾਣੇਦਾਰ ਬਣ ਗਿਆ, ਜ਼ਿੰਮੇਵਾਰ ਪੈ ਗਈ ਨਾ, ਆਪੇ ਅਕਲ ਆ ਲੂ ਇਹਨੂੰ, ਏਦਾਂ ਕਰਦੇ ਹਾਂ ਨਾ ਆਪਾਂ। ਤੇ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਰੱਬ ਤੇ ਨਾ ਛੱਡੋ, ਰੱਬ ਤੇਰੇ ਵਿੱਚ, ਰੱਬ ਤੇਰੇ ਤੇ ਛੱਡੀ ਬੈਠਾ ਵੀ ਤੂੰ ਕਰੇਗਾ। ਆਪਣੇ ਪੈਰਾਂ ਤੇ ਭਾਰ ਪੈਣ ਦੇ, ਜ਼ਿੰਮੇਵਾਰੀ ਚੱਕ ਲੈ ਵੀ ਆਹ ਮੈਨੂੰ ਕਰਨਾ ਪੈਣਾ, ਆਹ ਫਰਜ਼ ਮੈਨੂੰ ਨਿਭਾਉਣਾ ਪੈਣਾ, ਆਹ ਕੰਮ ਮੈਨੂੰ ਕਰਨਾ ਪੈਣਾ ਹੈ। ਰੱਬ ਪੂਜਣਾ ਨਹੀਂ, ਰੱਬ ਸਮਝਣਾ ਹੈ। ਰੱਬ ਸਾਡੇ ਵਿੱਚ ਹੈ, ਸਾਰਿਆਂ ਦੇ ਵਿੱਚ ਹੈ। ਜਦੋਂ ਅਸੀਂ ਕਰਦੇ ਹਾਂ, ਰੱਬ ਨਹੀਂ ਕਰਨਾ ਸਾਰੇ ਕੰਮ। ਤੈਨੂੰ ਇਕੱਲੇ ਇਕੱਲੇ ਕੰਮ ਚੈੱਕ ਕਰ ਲਓ ਤੁਸੀਂ, ਉਹਦੀ ਤਾਕਤ ਤੇਰੇ ਵਿੱਚ ਹੈ। ਹਾਂ ਬਈ, ਕੀ ਕੰਮ ਕਰਨ ਵਾਲੇ ਹੈ? ਲੜਕੀ ਦਾ ਵਿਆਹ ਕਰਨਾ, ਕਿੰਨੇ ਕਰਨਾ? ਬੋਲੋ, ਮੈਂ ਕਰਨਾ। ਅੱਛਾ, ਬੱਚਿਆਂ ਨੂੰ ਕੋਠੀ ਬਣਾਉਣੀ ਹੈ, ਕਿੰਨੇ ਬਣਾਉਣੀ ਹੈ? ਮੈਂ ਬਣਾਉਣੀ ਹੈ। ਅੱਛਾ, ਫਿਰ ਬੱਚੇ ਸੈੱਟ ਕਰਨੇ ਨੇ, ਕਿੰਨੇ ਕਰਨੇ ਨੇ? ਮੈਂ ਕਰਨੇ ਨੇ। ਪੜ੍ਹਾਉਣੇ ਨੇ, ਕਿੰਨੇ ਪੜ੍ਹਾਉਣੇ ਨੇ? ਮੈਂ ਪੜ੍ਹਾਉਣੇ ਨੇ। ਫਿਰ ਸਾਰੇ ਕੰਮ ਤੇ ਤੂੰ ਕਰਨੇ ਨੇ, ਤੈਨੂੰ ਪਤਾ ਵੀ ਤੂੰ ਕਰਨੇ ਨੇ। ਫਿਰ ਆਪਣੇ ਆਪ ਤੇ ਸੋਚ ਫਿਰ ਕਿਵੇਂ ਕਰਨੇ ਹੈ? ਤਾਕਤ ਤੇਰੇ ਵਿੱਚ ਪਰਮਾਤਮਾ ਦੀ ਹੈ, ਉਹ ਕਿਵੇਂ ਕਰਨੇ ਨੇ ਇਹਦੇ ਬਾਰੇ ਸੋਚ। ਐਵੇਂ ਨਾ ਸੁੱਖਣਾ ਸੁੱਖ ਦਾ ਫਿਰ ਥਾਂ ਥਾਂ ਉੱਤੇ, ਐਵੇਂ ਨਾ ਜਗ੍ਹਾ ਜਗ੍ਹਾ। ਜਦੋਂ ਕਰਨੇ ਤੂੰ ਹੈ, ਅੱਜ ਤੱਕ ਵੀ ਤੂੰ ਹੀ ਕੀਤੇ ਹੈ ਤੇ ਅੱਗੇ ਵੀ ਤੂੰ ਹੀ ਕਰਨੇ ਆ, ਤੇ ਰੱਬ ਤੇਰੇ ਵਿੱਚ ਹੀ ਹੈ, ਉਹਦੀ ਤਾਕਤ ਨੂੰ ਪਛਾਣ। ਕਰਨੇ ਤੈਨੂੰ ਪੈਣਗੇ, ਲੱਤਾਂ ਤੇ ਭਾਰ ਪੈਣ ਦੇ ਮਾੜਾ ਜਿਹਾ, ਬੋਝ ਪੈਣ ਦੇ ਡਰਨਾ, ਤੈਨੂੰ ਕਰਨੇ ਪੈਣਗੇ, ਤੇਰੇ ਵਿੱਚ ਹੈ ਮਾਲਕ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਆਪ ਕੀਤਾ ਸਾਰਾ ਕੁਛ, ਘਰ ਬਾਰ ਲੁਟਾਇਆ, ਬੱਚੇ ਸ਼ਹੀਦ ਕਰਾਏ, ਕਹਿੰਦੇ ਮੈਨੂੰ ਕਰਨਾ ਪੈਣਾ ਕਿਉਂਕਿ ਰੱਬ ਮੇਰੇ ਵਿੱਚ ਹੈ। ਹਰੇਕ ਨੇ ਆਪ ਕੀਤਾ, ਵਿਦੇਸ਼ਾਂ ਵਿੱਚ ਤਾਂ ਸੋਹਣੇ ਨੇ ਦੇਸ਼, ਉਹਨਾਂ ਨੇ ਅਗਲਿਆਂ ਨੇ ਆਪ ਕੀਤੇ ਨੇ ਦੇਸ਼ ਸੋਹਣੇ। ਸਾਡੇ ਵਾਲੇ ਕਹਿੰਦੇ ਅਰਦਾਸਾਂ ਕਰੀ ਚਲੋ ਆਪੇ ਆਪੇ ਸੋਹਣਾ ਬਣ ਜਾਣਾ ਜੀ, ਕਦੇ ਨਾ ਕਦੇ ਕਰੀ ਚੱਲਿਓ ਸਾਰੇ ਜਣੇ, ਅਮਰੀਕਾ ਬਣਾ ਦੇ ਰੱਬਾ, ਕਦੇ ਇੰਡੀਆ ਅਮਰੀਕਾ ਬਣਾ ਦੇ, ਬਣ ਜੂ ਹੈ ਕੀ ਕਰਨਾ ਪਊ, ਦਿਮਾਗ ਵਰਤਣੇ ਪੈਣਗੇ। ਕਰੀ ਚੱਲੋ ਅਰਦਾਸ, ਨਨਕਾਣਾ ਸਾਹਿਬ ਦਾ ਰਾਹ ਖੋਲਦੇ ਅਰਦਾਸ ਕਰੀ ਜਾਓ ਕਰੀ ਜਾਓ ਕਰੀ ਜਾਓ, 70 ਸਾਲ ਲੰਘ ਗਏ, ਪਰ ਇਹ ਖੁੱਲ ਸਕਦਾ ਜਿੱਦਣ ਸਾਡੀ ਲੀਡਰਸ਼ਿਪ ਦਿਮਾਗ ਵਰਤ ਕੇ ਕੰਮ ਕਰੇ। ਕਰਨਾ ਤੈਨੂੰ ਪੈਣਾ, ਖੁੱਲ ਸਕਦਾ ਨਾ ਰਾਹ, ਪਰ ਜੇ ਸਾਡੇ ਵਾਲੇ ਬੰਦੇ ਦਿਮਾਗ ਵਰਤਣਗੇ, ਗੱਲਬਾਤ ਕਰਨਗੇ, ਕਰਨਾ ਬੰਦੇ ਨੂੰ ਪੈਣਾ ਹੈ। ਤੇ ਜਿੱਦਣ ਸਾਡੇ ਵਾਲਿਆਂ ਨੇ ਖੁਲਾ ਲਿਆ, ਤੁਸੀਂ ਕਹਿਣਾ ਸੀ ਤਾਂ ਤੇਰੇ ਤੇ ਆਸ ਰੱਖ ਕੇ ਬੈਠੇ ਸੀ, ਤੇ ਉਹਨੇ ਕਹਿਣਾ ਮੈਂ ਤੁਹਾਡੇ ਤੇ ਆਸ ਰੱਖ ਕੇ ਬੈਠਾ ਸੀ, 70 ਸਾਲ ਹੋ ਗਏ ਹੁਣ ਖੁਲਾਇਆ ਤੁਸੀਂ, ਤੁਸੀਂ ਮੇਰੇ ਵੀ ਨਹੀਂ ਵੇਖੀ ਗਏ, ਮੈਂ ਤੁਹਾਡੇ ਕੋਲ ਨਹੀਂ ਵੇਖੀ ਗਿਆ, ਤੁਸੀਂ ਕਰੋਗੇ ਤੁਹਾਡੇ ਵਿੱਚ ਹੀ ਸੀ ਮੈਂ, ਤੁਸੀਂ ਕਰ ਲਿਆ ਮੈਂ ਕਰ ਲਿਆ, ਏਦਾਂ ਸਮਝ। ਤੇ ਆਪਾਂ ਐਂ ਕਹੀਏ ਜਦੋਂ ਮੈਂ ਕਰ ਲਿਆ ਰੱਬ ਨੇ ਕਰ ਲਿਆ, ਅਸੀਂ ਉਹਦੇ ਸਹਾਰੇ ਬੈਠੇ ਹਾਂ, ਉਹ ਸਾਡੇ ਸਹਾਰੇ ਬੈਠਾ ਹੈ। ਉਹ ਕਹਿੰਦਾ ਮੈਂ ਤੇਰੇ ਵਿੱਚ ਹੀ ਹਾਂ, ਕਰ ਫਿਰ ਮੈਂ ਤੇਰੇ ਨਾਲ ਹੀ ਹਾਂ, ਪਰ ਕਰਨਾ ਤੈਨੂੰ ਪੈਣਾ ਹੈ, ਸਾਡਾ ਸਾਰੇ ਕੰਮ ਸਾਨੂੰ ਕਰਨੇ ਪੈਣਗੇ, ਉਹ ਸਾਡੇ ਵਿੱਚ ਹੈ, ਉਹ ਸਾਡੇ ਨਾਲ ਹੈ। ਤਾਂ ਕਰਕੇ ਭਾਈ ਫਰਜ਼ ਪਛਾਣੋ, ਜ਼ਿੰਮੇਵਾਰ ਬਣੋ, ਆਪਣੇ ਆਪ ਦੀ ਮਲ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਭਾਈ ਤੂੰ ਰੱਬ ਦੀ ਜੋਤ ਹੈ, ਆਪਣੀ ਤਾਕਤ ਨੂੰ ਪਛਾਣ, ਮੂਲ ਜੜ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਪਰਮਾਤਮਾ ਤੇਰੇ ਨਾਲ ਹੀ ਹੈ, ਤੂੰ ਆਪਣੀ ਤਾਕਤ ਨੂੰ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਤੂੰ ਰੰਗ ਮਾਣ ਲੈ। ਪਰ ਸਾਡੇ ਵਾਲੇ ਤੇ ਵਿਹਲੜ ਬਣਾਉਂਦੇ ਐ, ਕਹਿੰਦੇ ਕਰਨਾ ਕੀ ਹੈ ਹੁਣ। ਆ ਸਾਖੀ ਵੇਖਿਓ ਕਿੰਨੀ ਵਾਰੀ ਸੁਣੀ ਹੈ, ਮੈਂ ਵੀ ਸੁਣਾਈ ਇੱਕ ਦੋ ਵਾਰੀ। ਅਖੇ ਸਿਕੰਦਰ ਬਾਦਸ਼ਾਹ ਸਾਰੀ ਦੁਨੀਆ ਨੂੰ ਜਿੱਤ ਕੇ ਜਾ ਰਿਹਾ ਸੀ, ਫਿਰ ਕਹਿੰਦੇ ਇੱਕ ਬਾਬਾ ਸਾਡੇ ਵਾਲਾ ਮਿਲ ਪਿਆ ਫਕੀਰ, ਤੇ ਫਿਰ ਸਮੁੰਦਰ ਦੇ ਕੰਢੇ ਤੇ ਕਹਿੰਦੇ ਬਾਬਾ ਪਿਆ ਇੱਦਾਂ ਲੰਮਾ। ਉਹ ਕਹਿੰਦੇ ਬਾਬਾ ਜੀ ਕੀ ਕਰਦੇ ਹੋ? ਬਾਬੇ ਨੂੰ ਪੁੱਛਿਆ, ਬਾਬਾ ਕਹਿੰਦਾ ਵੀ ਤੂੰ ਕੀ ਕਰਦਾ? ਸਿਕੰਦਰ ਨੂੰ ਪੁੱਛਿਆ, ਸਿਕੰਦਰ ਕਹਿੰਦਾ ਮੈਂ ਫਲਾਣਾ ਦੇਸ਼ ਜਿੱਤਿਆ, ਫਿਰ ਮੈਂ ਫਲਾਣਾ ਦੇਸ਼ ਜਿੱਤਿਆ, ਫਿਰ ਕਹਿੰਦੇ ਫਲਾਣਾ ਦੇਸ਼ ਜਿੱਤਿਆ, ਫਿਰ ਕੀ ਕਰੇਗਾ? ਇਦੂ ਬਾਅਦ ਕਹਿੰਦੇ ਫਿਰ ਮੈਂ ਉਹ ਜੇ ਦੇਸ਼ ਜਿੱਤਣਾ ਹੈ, ਫਿਰ ਕੀ ਕਰੇ? ਫਿਰ ਉਹ ਅਗਲਾ ਦੇਸ਼ ਜਿੱਤਣਾ ਹੈ, ਫਿਰ ਉਦੋਂ ਅਗਲਾ ਦੇਸ਼ ਜਿੱਤਣਾ ਹੈ, ਫਿਰ ਕਹਿੰਦੇ ਸਾਰੀ ਦੁਨੀਆ ਨੂੰ ਜਿੱਤ ਲੈਣਾ ਹੈ ਸਿਕੰਦਰਾ, ਫਿਰ ਕਹਿੰਦੇ ਫਿਰ ਆਪਾਂ ਸਾਰੀ ਦੁਨੀਆ ਨੂੰ ਜਿੱਤ ਕੇ ਆਰਾਮ ਕਰਾਂਗੇ। ਤੇ ਸਾਡੇ ਵਾਲਾ ਬਾਬਾ ਪਤਾ ਕੀ ਕਹਿੰਦਾ ਇੱਧਰ ਵਾਲਾ ਵਿਹਲੜ, ਉਹ ਕਹਿੰਦਾ ਹੈ ਆਪਾਂ ਤੇ ਅੱਜ ਹੀ ਆਰਾਮ ਕਰ ਰਹੇ ਹਾਂ। ਤੇ ਸਾਡੇ ਵਾਲੇ ਬੋਲੇ ਸੋ ਨਿਹਾਲ, ਵੀ ਕਹਿੰਦੇ ਬਸ ਇੰਨਾ ਕੁਝ ਕਰਕੇ ਆਰਾਮ ਹੀ ਕਰਨਾ ਹੈ, ਕਹਿੰਦੇ ਹਾਂ ਮੈਂ ਕਹਿੰਦੇ ਅੱਜ ਹੀ ਆਰਾਮ ਕਰਦਾ। ਤੇ ਹੁਣ ਇਹਦੇ ਚੋਂ ਕੀ ਸਿੱਖੋਗੇ ਤੁਸੀਂ? ਸਿਕੰਦਰ ਆਪਣੇ ਦੇਸ਼ ਲਈ ਆਪਣੇ ਲੋਕਾਂ ਲਈ ਕੀ ਕਰਦਾ? ਤੇ ਸਾਡੇ ਵਾਲਾ ਲਾਣਾ ਧਰਮੀ, ਉਹ ਕਹਿੰਦਾ ਜੀ ਪੈ ਜਾਓ ਆਰਾਮ ਹੀ ਕਰਨਾ ਅੱਜ ਹੀ ਕਰ ਲਓ। ਤੇ ਇਹਦੇ ਤੋਂ ਸਿੱਖਿਆ ਕੀ ਮਿਲੂ ਲੋ ਨੌਜਵਾਨੋ, ਤੁਸੀਂ ਅੱਜ ਪੜ੍ਹਨ ਵਾਲੇ ਵੀ ਕਾਕਾ ਪੜ੍ਹੇਗਾ ਫਿਰ ਕੀ ਕਰੇਗਾ? ਕਹਿੰਦਾ ਮੈਂ 10ਵੀਂ ਕਰਾਂਗਾ, ਫਿਰ ਮੈਂ +2 ਕਰਾਂਗਾ, ਫਿਰ ਮੈਂ ਡਿਪਲੋਮਾ ਕਰਾਂਗਾ, ਫਿਰ ਮੈਂ ਆਈਲੈਟਸ ਕਰਾਂਗਾ, ਫਿਰ ਮੈਂ ਕੈਨੇਡਾ ਜਾਵਾਂਗਾ, ਫਿਰ ਉੱਥੇ ਜਾ ਕੇ ਮੈਂ ਕੋਠੀ ਪਾਵਾਂਗਾ, ਫਿਰ ਮੈਂ ਮੰਮੀ ਡੈਡੀ ਨੂੰ ਸੱਦਾਂਗਾ, ਫਿਰ ਮੈਂ ਵਿਆਹ ਕਰਾਂਗਾ, ਫਿਰ ਬੱਚੇ, ਫਿਰ ਆਰਾਮ। ਤੇ ਬਾਬਾ ਜੀ ਕਹਿਣ ਆਪਾਂ ਅੱਜ ਹੀ ਆਰਾਮ ਕਰ ਰਹੇ ਹਾਂ, ਲੈ ਲਓ ਸਿੱਖਿਆ। ਤੇ ਬੱਚਾ ਪੜ੍ਹੇਗਾ ਫਿਰ ਨਿਕੰਮਾ ਬਣੂ ਕੇ ਕਾਮਯਾਬ ਹੋਊ, ਬੋਲੋ ਜੀ। ਤੇ ਨਿਕੰਮੇ ਇਹੋ ਜਿਹੀਆਂ ਗੱਲਾਂ ਨੇ ਨਿਕੰਮੇ ਕਰਦੇ, ਅੱਜ ਹੀ ਆਰਾਮ ਕਰ ਰਹੇ, ਕਰ ਲਓ ਆਰਾਮ। ਐਸਾ ਆਰਾਮ ਕਰਨ ਲੱਗਿਆ, ਆਰਾਮ ਦਾ ਹੀ ਹਾਲ ਹੈ ਦੇਸ਼ ਸਾਡਾ, ਆ ਬੁਰਾ ਹਾਲ ਇਹਦਾ, ਤਾਂ ਆਰਾਮ ਕਰਨ ਲੱਗ ਗਏ। ਸਿਕੰਦਰ ਆਪਣੇ ਜਗ੍ਹਾ ਤੇ ਸਹੀ ਕੰਮ ਕਰਦਾ, ਸਹੀ ਕੰਮ ਦਾ ਅਰਥ ਸਮਝਿਓ ਵੀ ਆਪਣੇ ਲੋਕਾਂ ਲਈ ਕਿੰਨਾ ਮਰਦਾ ਫਿਰਦਾ। ਮੈਂ ਦੇਸ਼ ਵਧਾਉਣਾ ਆਪਣਾ, ਤੇ ਸਾਡੇ ਵਾਲਿਆਂ ਨੇ ਸਿੱਖਿਆ ਇਹ ਦਿੱਤੀ ਹੈ ਵੀ ਆਰਾਮ ਕਰੋ, ਕਰਨਾ ਕੀ ਹੈ। ਤੇ ਚਾਹੀਦਾ ਇਹ ਸੀ ਵੀ ਸਿਕੰਦਰਾ ਤੇਰਾ ਮੁਕਾਬਲਾ ਕਰਾਂਗੇ, ਜਿੰਨੇ ਸਾਹ ਨੇ ਆਪਣਿਆਂ ਨੂੰ ਬਚਾਵਾਂਗੇ, ਜਿੰਨੇ ਜੋਗੇ ਹਾਂ ਖੜਾਂਗੇ ਤੇਰੇ ਅੱਗੇ। ਗੱਲ ਆ ਸਿਖਾਉਣੀ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਖੜੇ ਕੀਤੇ ਆ ਬੰਦੇ, ਉਹ ਖੜੇ ਹੋਵੋ। ਧੀਆਂ ਭੈਣਾਂ ਤੁਹਾਡੀਆਂ ਲੁੱਟ ਕੇ ਲੈ ਜਾਂਦੇ, ਬਾਂਹ ਤੋਂ ਫੜ ਕੇ ਜਿਹਦਾ ਜੀ ਕਰਦਾ ਖੁੱਲ ਖੜੇ ਹੋਵੋ। ਕਾਇਮ ਕੀਤੇ ਆ ਲੋਕ, ਦਿਮਾਗੀ ਵਿਕਾਸ ਕੀਤਾ ਹੈ, ਕਿਉਂ ਬੁੱਧੂ ਬਣੇ ਬੈਠੇ ਖੜੇ ਹੋਵੋ। ਏਦਾਂ ਕਾਇਮ ਹੁੰਦੇ ਆ ਲੋਕ, ਸਾਨੂੰ ਸਿਖਾਇਆ ਹੀ ਇਹ ਗਿਆ ਵੀ ਡੈਡ ਰਹਿ ਜਦੋਂ ਤੁਸੀਂ ਕਹਿੰਦੇ ਰੱਬ ਕਰੇਗਾ ਤਾਂ ਤੁਹਾਡੀ ਤਾਕਤ ਕੀ ਬਣਨੀ ਹੈ ਜਿਹੜਾ ਨਿਆਣਾ ਕਵੇ ਵੀ ਮੇਰਾ ਬਾਪੂ ਆਪੇ ਮੇਰੀ ਕੋਠੀ ਪਾ ਦੇਗਾ ਤੇ ਨਿਆਣੇ ਦਾ ਵਿਕਾਸ ਹੋ ਸਕਦਾ ਬੋਲੋ ਜੀ ਜਿਹੜਾ ਨਿਆਣਾ ਇਹ ਸੋਚ ਕੇ ਬੈਠਾ ਹੈ ਵੀ ਬਾਪੂ ਮੈਨੂੰ ਕਮਾ ਕੇ ਦੇਗਾ ਬਾਪੂ ਮੈਨੂੰ ਘਰ ਬਣਾ ਕੇ ਦੇਗਾ ਬਾਪੂ ਸਭ ਕੁਝ ਕਰੇਗਾ ਤੇ ਉਹਦਾ ਵਿਕਾਸ ਹੋ ਸਕਦਾ ਤੇ ਜੇ ਉਹਨੂੰ ਐਂ ਕਹੇਗਾ ਵੀ ਤੈਨੂੰ ਕਰਨਾ ਪੈਣਾ ਤੈਨੂੰ ਪੜ੍ਹਨਾ ਪੈਣਾ ਤੈਨੂੰ ਤੇਰਾ ਘਰ ਬਣਾਉਣਾ ਪੈਣਾ ਤੈਨੂੰ ਬਾਪੂ ਨੂੰ ਵੀ ਸਹੂਲਤ ਦੇਣੀ ਪੈਣੀ ਹੈ ਤੇ ਫਿਰ ਨਿਆਣਾ ਵਿਕਾਸ ਕਰਦਾ ਤੇ ਸਾਨੂੰ ਇਹ ਸਮਝਾਇਆ ਵੀ ਰੱਬ ਕਰੇਗਾ ਪਰ ਸਾਨੂੰ ਸਮਝਣਾ ਪੈਣਾ ਵੀ ਮੈਂ ਕਰਾਂਗਾ ਰੱਬ ਮੇਰੇ ਵਿੱਚ ਹੈ ਇਹ ਸਮਝੋ ਫਿਰ ਲੱਤਾਂ ਤੇ ਭਾਰ ਪੈਗਾ ਫਿਰ ਆਪਾਂ ਕਰਨ ਲੱਗਾਂਗੇ ਜਿੱਦਣ ਆਪਾਂ ਕਰਨ ਲੱਗਾਂਗੇ ਫਿਰ ਵਿਕਾਸ ਵੀ ਸਾਡਾ ਹੋਏਗਾ ਜਦੋਂ ਪਤਾ ਲੱਗਾ ਵੀ ਮੈਂ ਕਰਨਾ ਹੈ ਫਿਰ ਸੋਚਾਂਗਾ ਵੀ ਮੈਂ ਸਟ੍ਰੈਸ ਵੀ ਮੈਂ ਲਾਂਗਾ ਮਿਹਨਤ ਵੀ ਮੈਂ ਕਰਾਂਗਾ ਜ਼ੋਰ ਵੀ ਮੈਂ ਲਾਂਗਾ ਤੇ ਕੰਪੀਟੀਸ਼ਨ ਵੀ ਮੇਰਾ ਹੈ ਫਿਰ ਆਪੇ ਕਰਾਂਗਾ ਤੇ ਜਦੋਂ ਮੈਂ ਕਹਿਤਾ ਵੀ ਕੋਈ ਸ਼ਕਤੀ ਹੋਰ ਕਰੇਗੀ ਬਸ ਫਿਰ ਮੈਂ ਹੱਥ ਤੇ ਹੱਥ ਰੱਖ ਕੇ ਬਹਿ ਗਿਆ ਵੇਟ ਕਰਦਾ ਰਿਹਾ ਹੋਏਗਾ ਜਿਨ੍ਹਾਂ ਦਾ ਹੋ ਜਾਂਦਾ ਹੈ ਉਹ ਕਹਿੰਦੇ ਜੀ ਮੇਰ ਹੋ ਗਈ ਜਿਹਦਾ ਨਹੀਂ ਹੋਇਆ ਕਹਿੰਦੇ ਤੇਰੀ ਸ਼ਰਧਾ ਨਹੀਂ ਸੀ ਫਿਰ ਬਾਅਦ ਚ ਤੇਰੀ ਸ਼ਰਧਾ ਹੀ ਨਹੀਂ ਸੀ ਤੇਰੇ ਕਰਮਾਂ 'ਚ ਹੀ ਨਹੀਂ ਸੀ ਲਿਖਿਆ ਫਿਰ ਇੱਦਾਂ ਕਹਿ ਕੇ ਸਾਰ ਦਿੰਦੇ ਨੇ ਅਗਲੇ ਤੇਰੇ ਭਾਗਾਂ 'ਚ ਹੀ ਨਹੀਂ ਸੀ ਤੇਰੇ ਕਰਮਾਂ 'ਚ ਹੀ ਨਹੀਂ ਸੀ ਇੱਥੇ ਗੱਡੀ ਤੂੰ ਲੈ ਨਹੀਂ ਸਕਿਆ ਸਾਰੀ ਜ਼ਿੰਦਗੀ ਉਹ ਤੇਰੇ ਗੱਡੀ ਕਰਮਾਂ 'ਚ ਨਹੀਂ ਸੀ ਅਮਰੀਕਾ ਕੈਨੇਡਾ ਹਰੇਕ ਕੋਲ ਗੱਡੀ ਹੈ ਉੱਥੇ ਨਹੀਂ ਇਹ ਗੱਲਾਂ ਵੀ ਤੇਰੇ ਕਰਮਾਂ 'ਚ ਨਹੀਂ ਸੀ ਹਰੇਕ ਕੋਲ ਘਰ ਹੈ ਉੱਥੇ ਨਹੀਂ ਇਹ ਗੱਲਾਂ ਵੀ ਤੇਰੇ ਕਰਮਾਂ 'ਚ ਨਹੀਂ ਸੀ ਹਰੇਕ ਬੰਦਾ ਨੌਕਰੀ ਹੈ ਪੈਸਾ ਰੋਟੀ ਖਾਂਦਾ ਵਧੀਆ ਰੋਟੀ ਖਾਂਦਾ ਉੱਥੇ ਨਹੀਂ ਇਹ ਗੱਲਾਂ ਤੇਰੇ ਕਰਮਾਂ 'ਚ ਚੰਗੀ ਰੋਟੀ ਨਹੀਂ ਇਹ ਗੱਲਾਂ ਹੈ ਨਹੀਂ ਅਗਲਿਆਂ ਨੇ ਕਰ ਕਰਕੇ ਸਿਸਟਮ ਇਦਾਂ ਦਾ ਬਣਾਇਆ ਉੱਥੇ ਗੱਲਾਂ ਹੀ ਨਹੀਂ ਉੱਥੇ ਕੋਈ ਨਹੀਂ ਬਚਾ ਕੇ ਰੱਖਦਾ ਤੇਰੇ ਕੋਠੇ ਨੂੰ ਨਜ਼ਰ ਨਾ ਲੱਗ ਜਾਏ ਸਾਡੇ ਕਾਲੇ ਪੀਲਿਆਂ ਨੂੰ ਵੀ ਉੱਤੇ ਟਿੱਕੇ ਕਾਲਾ ਉੱਤੇ ਹੁੰਦਾ ਇੱਕ ਹੋਰ ਕਾਲਾ ਟਿੱਕਾ ਲਾਉਂਦਾ ਅਗਲਾ ਪਰ ਉੱਥੇ ਰੱਜ ਕੇ ਗੋਰੇ ਲੋਕ ਹੈ ਪਰ ਕੋਈ ਟਿੱਕਾ ਨਹੀਂ ਲਾਉਣਾ ਪੈਂਦਾ ਕਿਉਂਕਿ ਕਿਸੇ ਨੂੰ ਕਿਸੇ ਦੀ ਨਜ਼ਰ ਬੋਲੋ ਜੀ ਲੱਗਦੀ ਹੋਈ ਨਹੀਂ ਨਜ਼ਰ ਉੱਥੇ ਰੱਜ ਕੇ ਗੋਰੇ ਐ ਪਰ ਟਿੱਕਿਆਂ ਦੀ ਲੋੜ ਉੱਥੇ ਹੈ ਨਹੀਂ ਸਾਡੇ ਢਾਂਚਾ ਹੀ ਵਿਗੜਿਆ ਪਿਆ ਸਾਰਾ ਤਾਂ ਕਰਕੇ ਦਿਮਾਗੀ ਵਿਕਾਸ ਕਰਨ ਦੀ ਲੋੜ ਹੈ ਐਜੂਕੇਟਡ ਹੋਵੋ ਪੜ੍ਹੋ ਪੜ੍ਹਾਓ ਮੇਰੇ ਵੀਰੋ ਜ਼ਮੀਨਾਂ ਵੇਚ ਕੇ ਵੀ ਨਿਆਣੇ ਪੜ੍ਹਾਉਣੇ ਪੈਣ ਹੁਣ ਪੜ੍ਹਾਓ ਜ਼ਰੂਰ ਬੱਚੇ ਨਿੱਕੇ ਨਿੱਕੇ ਬੱਚਿਆਂ ਨੂੰ ਵਧੀਆ ਸਕੂਲਾਂ 'ਚ ਪੜ੍ਹਾ ਕੇ ਪੂਰਾ ਜ਼ੋਰ ਲਾ ਕੇ ਪੜ੍ਹਾਓ ਕੁੜੀਆਂ ਨੂੰ ਧੀਆਂ ਨੂੰ ਤੇ ਬਹੁਤ ਜ਼ਰੂਰੀ ਹੈ ਪੜ੍ਹਾਓ ਬੱਚੀਆਂ ਪੜ੍ਹਾਓ ਜਿਹੜੀ ਤੁਹਾਡੀ ਧੀ ਪੜ੍ਹਨਾ ਚਾਹੁੰਦੀ ਹੈ ਪੜ੍ਹਨ ਦਿਓ ਕਵੇ ਮੈਂ ਕੈਨੇਡਾ ਬਾਪੂ ਮੈਂ ਆਈਲੈਟਸ ਕਰਕੇ ਮੈਂ ਬੈਂਡ ਲੈ ਕੇ ਆਵਾਂਗੀ ਜਿਹੜੀ ਧੀ ਕਹਿੰਦੀ ਹੈ ਮੈਂ ਕਰਾਂਗੀ ਮਿਹਨਤ ਉਹਨੂੰ ਪੜ੍ਹਨ ਦਿਓ ਜਿੱਥੇ ਪੜ੍ਹਨ ਜਾਣਾ ਚਾਹੁੰਦੀ ਹੈ ਪੜ੍ਹਨ ਦਿਓ ਕੈਨੇਡਾ ਜਾਂਦੀ ਹੈ ਜਾਣ ਦਿਓ ਖੁੱਲਣ ਦਿਓ ਬੱਚਿਆਂ ਨੂੰ ਮਾੜਾ ਜਿਹਾ ਵਿਕਾਸ ਹੋਣ ਦਿਓ ਇਹਨਾਂ ਦਾ ਇੱਥੋਂ ਨਾ ਨਿਆਣੇ ਕਈਆਂ ਨੇ ਬੱਚੇ ਬਾਹਰ ਭੇਜੇ ਹੈ 90% ਤੋਂ ਵੱਧ ਬੱਚੇ ਅੱਜ ਉੱਥੇ ਕਾਮਯਾਬ ਹੋ ਗਏ ਆ ਘਰ ਆਪਣੇ ਖਰੀਦਣ ਲੱਗ ਪਏ ਆ ਮਾਂ ਪਿਓ ਨੂੰ ਸੱਦਦੇ ਆ ਚੌੜਾ ਹੋ ਕੇ ਅੱਜ ਬਾਪੂ ਜਿੱਦਣ ਵੀਜ਼ਾ ਲੈਣ ਜਾਂਦਾ ਨਾ ਮੇਰਾ ਪੁੱਤਰ ਹੈ ਜੀ ਉੱਥੇ ਮੇਰੇ ਬੇਟੇ ਨੇ ਪੇਪਰ ਭੇਜੇ ਆ ਜਦੋਂ ਵੀਜ਼ਾ ਲੱਗਦਾ ਪੁੱਛ ਕੇ ਵੇਖੋ ਕਿੰਨਾ ਚਾਹ ਜਦੋਂ ਧੀ ਭੇਜਦੀ ਹੈ ਪੇਪਰ ਵੀ ਲਾ ਆਜਾ ਬਾਪੂ ਮੈਨੂੰ ਆ ਮਿਲ ਕੇ ਜਾ ਉਦੋਂ ਵੇਖੋ ਕਿੰਨਾ ਚਾਹ ਚੜ੍ਹਦਾ ਜਦੋਂ ਹੱਥ ਤੇ ਰੱਖਿਆ ਨਾ ਅਗਲਾ ਨੇ ਦੂਜੀ ਵੀ ਧੀ ਹੋਈ ਹੈ ਤੇ ਬੰਦਾ ਸੋਚਦਾ ਸੀ ਇਹ ਕਿੱਥੋਂ ਆ ਗਈ ਪਰ ਹੁਣ ਅਗਲਾ ਕਹਿੰਦਾ ਸਾਰੀ ਦੁਨੀਆ ਘੁੰਮਦਾ ਮੈਂ ਧੀ ਮੇਰੀ ਨੇ ਸੱਦਿਆ ਮੈਨੂੰ ਸਾਡੀਆਂ ਬੱਚੀਆਂ ਪੜ੍ਹੀਆਂ ਮੇਰੀ ਧੀ ਇੱਥੇ ਤੱਕ ਗਈ ਤੇ ਮੁੰਡਿਆਂ ਵਾਲੇ ਅੱਜ ਮਗਰ ਮਗਰ ਫਿਰਦੇ ਆ ਦਾਜ ਚੁੱਕੀ ਵੀ ਸਾਥੋਂ ਲੈ ਲਓ ਜੀ 20 ਲੱਖ ਰੁਪਈਆ ਸਾਨੂੰ ਆ ਪੜ੍ਹੀ ਲਿਖੀ ਧੀ ਦੇ ਦੇ ਇਹ ਜਾਏਗੀ ਮੈਂ ਵੀ ਜਾਵਾਂਗਾ ਨਾਲ ਲੋਕੀ ਰਿਸ਼ਤੇ ਚੱਕੀ ਫਿਰਦੇ ਆ ਤੇ ਲੋੜ ਅੱਜ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਹੈ ਆਪਣੇ ਪੈਰਾਂ ਤੇ ਖੜੇ ਇਹਨਾਂ ਨੇ ਹੋ ਜਾਣਾ ਸੈਟਲ ਹੋ ਜਾਣਾ ਪਰ ਇੱਕ ਵਾਰੀ ਆਪਣੇ ਨਿਆਣਿਆਂ ਨੂੰ ਜਿੰਨਾ ਪੜ੍ਹਾਇਆ ਜਾ ਸਕਦਾ ਪੜ੍ਹਾਓ ਐਜੂਕੇਟ ਕਰੋ ਆਪਾਂ ਜਿਹੋ ਜਿਹੇ ਰਹਿ ਗਏ ਹੁਣ ਅੱਗੇ ਨਾ ਬੰਧਨ ਪਾਓ ਵੀ ਮੈਂ ਕੁੜੀ ਨੂੰ ਬਾਹਰ ਨਹੀਂ ਭੇਜਣਾ ਮੈਂ ਨਹੀਂ ਪੜ੍ਹਾਉਣਾ ਕਿਉਂ ਨਹੀਂ ਪੜ੍ਹਾਉਣਾ ਧੀਆਂ ਪੜ੍ਹਾਉਣੀਆਂ ਨੇ ਆਪਾਂ ਅੱਗੇ ਲੈ ਕੇ ਜੋ ਸਮਾਜ ਦੇ ਨਾਲ ਕਦਮ ਮਿਲਾਓ ਅੱਗੇ ਨੂੰ ਵਧੋ ਧਰਮ ਵਾਲੇ ਪਾਸਿਓਂ ਸਾਡਾ ਵਿਕਾਸ ਹੋਣ ਦੇ ਚਾਂਸ ਨਹੀਂ ਧਰਮ ਵਾਲੇ ਪਾਸੇ ਤੇ ਕੱਲਾ ਪੂਜਣਾ ਸਿਖਾਇਆ ਜਾਂਦਾ ਪੈਸੇ ਕਢਾਉਣੇ ਕਿਵੇਂ ਕਢਾਉਣੇ ਤੇਰੀ ਜੇਬ ਚੋਂ ਅਗਲਿਆਂ ਨੇ ਉਦਾਂ ਦਾ ਪ੍ਰਬੰਧ ਕੀਤਾ ਕਿੰਨੀਆਂ ਗੋਲਕਾਂ ਰੱਖੀਏ ਅਗਲਾ ਆਵੇ ਇੱਕ ਗੋਲਕ ਨਹੀਂ 8-10 ਗੋਲਕਾਂ ਤੇ ਮਿਲਣ ਨਾ ਅਗਲੇ ਨੂੰ ਇੱਥੇ ਵੀ ਟੇਕ ਇੱਥੇ ਵੀ ਟੇਕ ਇੱਥੇ ਵੀ ਟੇਕ ਤੇਰੀਆਂ ਜੇਬਾਂ ਚੋਂ ਪੈਸਾ ਕਿੱਦਾਂ ਕਢਾਉਣਾ ਹੈ ਇਹ ਉਹ ਸੋਚਦੇ ਆ ਧਰਮ ਵਾਲੇ ਪਾਸੇ ਵਿਕਾਸ ਸਾਡਾ ਹੋਏਗਾ ਸਾਨੂੰ ਦਿਸ ਰਿਹਾ ਕਿਹੜਾ ਵਿਕਾਸ ਕਰਨਗੇ ਇਹ ਵਿਕਾਸ ਕਰਨ ਵਾਲਿਆਂ ਨੂੰ ਤੇ ਗੋਲੀਆਂ ਮਾਰਦੇ ਆ ਗਿਆਨ ਦੀ ਗੱਲ ਕਰਨ ਵਾਲੇ ਦੇ ਤੇ ਮਗਰ ਪੈਂਦੇ ਆ ਇਹ ਇਹਨਾਂ ਨੇ ਬੁੱਧੂ ਬਣਾ ਕੇ ਰੱਖਣਾ ਚਾਹੇ ਧਾਰਮਿਕ ਬੰਦੇ ਆ ਚਾਹੇ ਰਾਜਨੀਤਿਕ ਹੈ ਇਹਨਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਵੀ ਡਿਵੈਲਪਮੈਂਟ ਕਰ ਦੇਣਗੇ ਤਰੱਕੀ ਕਰ ਦੇਣਗੇ ਸਾਡੀ ਇਹਨਾਂ ਤੋਂ ਕੋਈ ਆਸ ਨਹੀਂ ਨਾ ਧਾਰਮਿਕ ਬੰਦਿਆਂ ਤੋਂ ਤੇ ਨਾ ਰਾਜਨੀਤਿਕ ਬੰਦਿਆਂ ਤੋਂ ਇਹ ਕਹਿੰਦੇ ਆ ਜੋ ਚੱਲ ਰਿਹਾ ਇਦਾਂ ਹੀ ਚੱਲਣ ਦਿਓ ਇਹਨਾਂ ਨੇ ਵਿਕਾਸ ਨਹੀਂ ਕਰਨ ਦੇਣਾ ਤੁਸੀਂ ਧਰਮ ਨੂੰ ਆਪੇ ਸਮਝੋ ਕੁਦਰਤ ਦਾ ਲਾਅ ਆਫ ਨੇਚਰ ਇਹ ਸਾਡਾ ਧਰਮ ਹੈ ਜਰਰੇ ਜਰਰੇ ਵਿੱਚ ਵਿਆਪਕ ਉਹਨੇ ਨਿਯਮ ਜਿਹੜੇ ਆ ਉਹ ਸਾਡਾ ਰੱਬ ਹੈ ਉਹਦਾ ਗਿਆਨ ਲੈਣਾ ਗੁਰੂ ਹੈ ਉਹਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਚੱਲੋ ਤੇ ਅੱਜ 90% ਬੱਚਿਆਂ ਨੂੰ ਆਜ਼ਾਦੀ ਦਿੱਤੀ ਰਿਸਕ ਤੇ ਲੈਣਾ ਪੈਂਦਾ ਪਿਆਰਿਓ ਕੋਈ ਸ਼ੱਕ ਨਹੀਂ ਵੀ ਬੱਚਾ ਬਾਹਰ ਲੱਗਿਆ ਭੇਜਣ 10% ਵਿਗੜੇ ਵੀ ਹੈ ਪਰ 90% ਬੱਚੇ ਆਪਣੇ ਪੈਰਾਂ ਤੇ 95% ਬੱਚੇ ਪੈਰਾਂ ਤੇ ਖੜੇ ਹੋ ਗਏ ਜਿਹੜਾ ਬੱਚਾ ਇੱਥੇ ਨਕੰਮਾ ਸੀ ਅੱਜ ਉੱਥੇ ਕੰਮ ਕਰਦਾ ਐ ਦਿਮਾਗ ਖੁੱਲ ਗਏ ਬੱਚਿਆਂ ਦੇ ਸੈਟਲ ਹੋ ਗਏ ਇੱਕ ਵਾਰੀ ਭਾਰ ਪਾਓ ਬੱਚਿਆਂ ਦੇ ਉੱਤੇ ਜਿਹੜੇ ਨਿਆਣੇ ਨੂੰ ਮੇਰੀਏ ਭੈਣੇ ਤੂੰ ਕਦੇ ਚਾਹ ਦੀ ਪੀਣ ਦਿੱਤੀ ਸੀ ਮੈਂ ਚਾਹ ਤੈਨੂੰ ਪੁੱਤਰ ਬਣਾ ਕੇ ਦੇਣੀ ਆ ਮੈਂ ਕਦੇ ਬੱਚੇ ਨੇ ਪਾਣੀ ਦਾ ਗਲਾਸ ਵੀ ਆਪ ਨਹੀਂ ਸੀ ਪੀਤਾ ਅੱਜ ਉਹ ਨਿਆਣਾ ਆਪੇ ਰੋਟੀ ਪਕਾਉਂਦਾ ਆਪੇ ਚਾਹ ਬਣਾਉਂਦਾ ਪਾਇਆ ਨਾ ਬੋਝ ਤੇ ਆਪੇ ਲੱਗ ਪਿਆ ਕਰਨ ਉੱਥੇ ਜਾ ਕੇ ਤੇ ਤੁਸੀਂ ਇਹ ਬੋਝ ਜਿਹੜਾ ਨਾ ਕੈਨੇਡਾ ਜਦੋਂ ਕਹਿੰਦੇ ਹੋ ਇੱਥੇ ਘਰਾਂ 'ਚ ਵੀ ਆਦਤ ਪਾਓ ਨਾ ਮੇਰਾ ਪੁੱਤਰ ਇਹ ਕਿਉਂ ਕੱਪ ਭਾਂਡੇ ਮਾਂਜੇਗਾ ਮਾਂਜਣ ਦੇ ਮੇਰਾ ਬੱਚਾ ਚਾਹ ਕਿਉਂ ਬਣਾਏਗਾ ਬਣਾਉਣ ਦੇ ਨੂੰ ਚਾਹ ਆਪੇ ਕੰਮ ਕਰਨ ਦੇ ਇਹਨਾਂ ਤੇ ਬੋਝ ਪਾ ਦਿਓ ਆਪੇ ਚੁੱਕਣਗੇ ਭਾਰ ਪਾਓ ਨਿਆਣਿਆਂ ਨੂੰ ਵਿਹਲਣ ਨਾ ਕਰੋ ਪਿਆਰਿਓ ਜਿੰਨਾ ਹੋ ਸਕਦਾ ਆਪਣੇ ਨਿਆਣਿਆਂ ਨੂੰ ਜ਼ਿੰਮੇਵਾਰ ਬਣਾਓ ਜਿੰਨੇ ਵਧੀਆ ਜ਼ਿੰਮੇਵਾਰ ਬਣਨਗੇ ਉਹਨਾਂ ਸਾਡਾ ਸਮਾਜ ਸੋਹਣਾ ਬਣੇਗਾ ਤੇ ਜ਼ਿੰਮੇਵਾਰ ਬੱਚਿਆਂ ਨੂੰ ਹੀ ਨਹੀਂ ਬਣਾਉਣਾ ਆਪਾਂ ਆਪ ਵੀ ਬਣਨਾ ਆਪਣੇ ਕੰਮ ਆਪ ਕਰ ਲਿਆ ਕਰੀਏ ਉੱਠਿਆ ਕਰੀਏ ਹਿੰਮਤ ਕਰੀਏ ਪਾਣੀ ਦਾ ਗਲਾਸ ਐਦਾਂ ਹੁਕਮ ਚਾੜਦੇ ਆ ਉੱਠੋ ਆਪ ਪੀਓ ਜਾ ਕੇ ਦੋ ਲੈ ਗਿਆ ਗਲਾਸ ਨਾਲੇ ਘਰ ਵਾਲੀ ਨੂੰ ਲਿਆ ਦੇ ਨਾਲੇ ਆਪ ਲਿਆ ਆਪਣਾ ਪੀਆ ਹੁਣ ਕਹਿਣਗੇ ਲੈ ਦੱਸ ਆ ਪੁੱਠਾ ਹੀ ਕੰਮ ਦੱਸ ਰਹੇ ਨੇ ਘਰ ਵਾਲੀਆਂ ਤੇ ਅੱਗੇ ਮਾਨ ਨਹੀਂ ਸੁਣਾ ਲਓ ਦੀਵਾਨ ਮੈਨੂੰ ਇੱਕ ਕਹਿੰਦਾ ਜੀ ਮੈਨੂੰ ਸਾਨੂੰ ਸਮਝ ਨਹੀਂ ਆਉਂਦੀ ਵੀ ਦੀਵਾਨ ਤੇ ਘਰ ਵਾਲੀਆਂ ਨੂੰ ਲੈ ਕੇ ਆਇਆ ਕਰੀਏ ਕਿ ਨਾ ਕਹਿੰਦੇ ਜਦੋਂ ਇੱਥੇ ਆ ਕੇ ਤੁਸੀਂ ਆਹ ਕੁਝ ਕਹਿੰਦੇ ਆ ਘਰ ਜਾ ਕੇ ਤੇ ਸਾਨੂੰ ਕਹਿੰਦੇ ਆਪੇ ਕੰਮ ਕਰੋ ਬਾਬਾ ਜੀ ਤੇ ਕਹਿੰਦੇ ਆਪੇ ਕਰੋ ਭਾਈ ਸਾਹਿਬ ਦੇ ਕਹਿੰਦੇ ਅਸੀਂ ਦੀਵਾਨ ਵਿੱਚ ਵੀ ਆਪੇ ਰੋਟੀ ਆਪੇ ਚੁੱਕ ਕੇ ਖਾ ਲਿਆ ਕਰੋ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਦੀਵਾਨ ਤੇ ਲਿਆਈਏ ਕਿ ਨਾ ਲਿਆਈਏ ਪਰ ਭਾਈ ਇਹ ਤੁਹਾਡੀ ਮਰਜ਼ੀ ਲਿਆਉਣਾ ਨਾ ਲਿਆਉਣਾ ਪਰ ਸੱਚ ਇਹ ਹੈ ਵੀ ਵਿਕਾਸ ਸਾਡਾ ਮੇਰਾ ਵਿਕਾਸ ਉਦੋਂ ਹੋਣਾ ਜਿੱਦਣ ਮੈਂ ਆਪਣੀਆਂ ਲੱਤਾਂ ਤੇ ਭਾਰ ਪਾਇਆ ਮੇਰੇ ਮੈਂ ਜ਼ਿੰਮੇਵਾਰ ਬਣਾਂਗਾ ਤਾਂ ਸਮਾਜ ਜ਼ਿੰਮੇਵਾਰ ਬਣੇਗਾ ਮੈਂ ਆਪਣਾ ਕੰਮ ਆਪ ਕਰਨਾ ਹੈ ਜੇ ਮੈਂ ਚੱਲਦਾ ਮੈਂ ਤੁਰ ਸਕਦਾ ਤੇ ਮੈਂ ਕਿਸੇ ਨੂੰ ਨਹੀਂ ਕਹਿਣਾ ਕਿ ਮੇਰੇ ਲਈ ਪਾਣੀ ਦੇ ਜੇ ਮੈਂ ਤੁਰ ਸਕਦਾ ਤੇ ਆਪੇ ਕਰ ਲਾਂਗਾ ਜੇ ਹੱਥ ਮੇਰੇ ਚੱਲਦੇ ਤੇ ਆਪਣਾ ਬਿਸਤਰਾ ਤੈਅ ਲਾਉਂਦਾ ਮੈਂ ਜੇ ਮੇਰੇ ਕੋਲ ਮੈਂ ਚੱਲਦਾ ਤੇ ਮੈਂ ਇੱਕ ਮਿੰਟ ਲੱਗਦਾ ਦੋ ਮਿੰਟ ਲੱਗਦੇ ਆ ਮੈਂ ਝਾੜੂ ਫਟਾਫਟ ਆਪਣੇ ਕਮਰੇ 'ਚ ਮਾਰ ਲੈਣਾ ਮੈਂ ਨਹੀਂ ਕਹਿਣਾ ਮੇਰੀ ਮਾਂ ਝਾੜੂ ਮਾਰੇ ਮੈਂ ਆਪਣੀ ਜ਼ਿੰਦਗੀ ਦੇ ਕੰਮ ਆਪੇ ਕਰ ਲੈਣੇ ਆ ਕਿਸੇ ਰਿਸ਼ਤੇਦਾਰੀ 'ਚ ਇੱਦਾਂ ਦਾ ਬੰਦਾ ਜਾਏਗਾ ਨਾ ਤੁਸੀਂ ਵੇਖਿਓ ਸੀ ਉਹ ਬੰਦੇ ਦੀ ਗੱਲ ਕਰਦੇ ਵੀ ਬੰਦਾ ਤੇ ਉਹ ਸੀ ਯਾਰ ਪਾਣੀ ਮਾਮੀ ਲਿਆਈ ਸੀ ਮਾਮੀ ਬਹਿ ਇੱਥੇ ਮੈਂ ਮੇਰਾ ਘਰ ਹੈ ਮੈਂ ਆਪੇ ਲਿਆਉਂਦਾ ਬਹਿ ਤੂੰ ਮੈਂ ਨਾਲੇ ਤੈਨੂੰ ਪਿਆਉਂਦਾ ਨਾਲੇ ਆਪੇ ਪੀ ਲੂੰ ਮੈਂ ਬਗਾਨਾ ਕੋਈ ਮੈਂ ਬਗਾਨਾ ਆਇਆ ਇੱਥੇ ਕਿ ਭੂਆ ਦੇ ਘਰ ਜਾਈ ਆਪੇ ਬਣਾ ਲਈ ਜਾ ਵੇਖੀ ਭੂਆ ਮੈਂ ਆਪੇ ਬਣਾਉਂਦਾ ਤੂੰ ਪਰੇ ਹਟ ਮੈਂ ਮੇਰੀ ਭੂਆ ਮੇਰੇ ਵਾਸਤੇ ਕਿਉਂ ਚਾਹ ਬਣਾਵੇ ਮੇਰੀ ਨਾਨੀ ਮੇਰੇ ਲਈ ਸੇਵਾ ਕਿਉਂ ਕਰੇ ਅਸੀਂ ਦੁਨੀਆ ਵਿੱਚ ਸੇਵਾ ਕਰਾਉਣ ਨਹੀਂ ਆਏ ਅਸੀਂ ਸੇਵਾ ਕਰਨ ਆਏ ਹਾਂ ਅਸੀਂ ਭਾਰ ਪਾਉਣ ਨਹੀਂ ਆਏ ਅਸੀਂ ਭਾਰ ਚੁੱਕਣ ਆਏ ਹਾਂ ਮੈਂ ਵਲੰਟੀਅਰ ਬਣ ਕੇ ਰਹਿਣਾ ਚਾਹੁੰਦਾ ਮੈਂ ਸੇਵਾਦਾਰ ਬਣ ਕੇ ਰਹਿਣਾ ਚਾਹੁੰਦਾ ਮੈਂ ਕਦੇ ਕੋਈ ਆਪਣਾ ਕੰਮ ਕਿਸੇ ਤੇ ਬੋਝ ਨਹੀਂ ਪਾਉਣਾ ਇਦਾਂ ਦਾ ਸਮਾਜ ਬਣਿਆ ਸਾਡੇ ਨਿਆਣੇ ਜਦੋਂ ਅਗਲੀ ਪੀੜ੍ਹੀ ਆਈ ਵੇਖਿਓ ਬਦਲਦਾ ਸਮਾਜ ਪਰ ਇਦਾਂ ਨਿਕੰਮਿਆਂ ਨੂੰ ਵੇਖ ਵੇਖ ਕੇ ਸਭ ਨਿਕੰਮੇ ਆ ਇੱਕ ਕੱਖ ਵੀ ਨਹੀਂ ਕਰਦਾ ਇੱਕ ਵਿਚਾਰਾ 18-18 ਘੰਟੇ ਮਰਦਾ ਆ ਬੀਬੀਆਂ ਕੀ ਕਹਿੰਦੀਆਂ ਨੇ ਵੀ ਨਾਲੇ ਤੇਰਾ ਤੇਰੇ ਕੱਪੜੇ ਧੋਵਾਂ ਤੇਰੇ ਪਿਓ ਦੇ ਧੋਵਾਂ ਤੁਹਾਡੇ ਦਾਦੇ ਦੇ ਧੋਵਾਂ ਮਗਰੋਂ ਲੈ ਜਾਓ ਸਾਰੇ ਹੀ ਮਰ ਜਾਓ ਅੱਕ ਕੇ ਕਹਿ ਨਹੀਂ ਦਿੰਦੀਆਂ ਕਈ ਵਾਰੀ ਵੀ ਸਾਰੇ ਹੀ ਮਰ ਜਾਓ ਉਧਰੋਂ ਕਹਿੰਦਾ ਉਹ ਕਹਿੰਦਾ ਮੈਂ ਸਾਗ ਖਾਣਾ ਉਹ ਕਹਿੰਦਾ ਮੈਨੂੰ ਗੋਭੀ ਚਾਹੀਦੀ ਇਹਨੂੰ ਤੋਰੀਆਂ ਚਾਹੀਦੀ ਮਰ ਜਾਓ ਕੀ ਬਣਾਵਾਂ ਤੁਹਾਡੇ ਅੱਕੀਆਂ ਕਹਿ ਦਿੰਦੀਆਂ ਕਿਸੇ ਨੂੰ ਕੁਛ ਪਸੰਦ ਆ ਕਿਸੇ ਨੂੰ ਕੁਛ ਪਸੰਦ ਆ ਅੱਕੀਆਂ ਪਈਆਂ ਇੱਕ ਬੰਦਾ 18 ਘੰਟੇ ਕੰਮ ਕਰਦਾ ਇੱਕ ਡੱਕਾ ਨਹੀਂ ਤੋੜਦਾ ਇੱਕ 12 ਘੰਟੇ ਕੰਮ ਕਰਕੇ ਆਉਂਦਾ ਘਰ ਵਾਲੀ ਆਉਂਦਿਆਂ ਨੂੰ ਸਫਾਈ ਨਹੀਂ ਕੱਪੜੇ ਨਹੀਂ ਉਹ ਨਹੀਂ ਕਰਦੀ ਜਿੱਦਣ ਸਾਰੇ ਆਪਾਂ ਜ਼ਿੰਮੇਵਾਰ ਬਣਾਂਗੇ ਵੇਖਿਓ ਫਿਰ ਆਹ ਮੰਨ ਲਓ ਤੁਸੀਂ ਆਹ ਸਮਾਗਮ ਕਰਾਉਣਾ ਹੈ ਤੇ ਸਾਰੇ ਬਣੇ ਫਟਾਫਟ ਲਿਆਓ ਵੀ ਮੈਂ ਮੈਟ ਵਿਛਾ ਦਿੰਦਾ ਦੂਜਾ ਕਹਿੰਦਾ ਮੈਂ ਲੰਗਰ 'ਚ ਸਾਂਭ ਲਾਂਗਾ ਤੀਜਾ ਕਹਿੰਦਾ ਮੈਂ ਜੋੜੇ ਘਰ ਸਾਂਭ ਲੈਣੇ ਆ ਚੌਥਾ ਕਹਿੰਦਾ ਸਟੇਜ ਮੈਨੂੰ ਸੰਭਾ ਦਿਓ ਇਦਾਂ ਜਦੋਂ ਫਟਾਫਟ ਬੰਦਾ 400-500 ਇਕੱਠਾ ਹੋਇਆ ਕੰਮ ਹੋਇਆ ਤੇ ਫਿਰ ਵੇਖਿਓ ਕਿੱਦਾਂ ਕੰਮ ਹੁੰਦੇ ਆ ਜਦੋਂ ਸਾਰਿਆਂ ਨੇ ਸਾਡੇ ਵਰਗਿਆਂ ਨੇ ਵਿਹਲਣਾ ਨੇ ਟਾਈਮ ਦੇ ਉੱਤੇ ਟਾਈਮ ਦੀ ਟਾਈਮ ਆ ਕੇ ਇੱਥੇ ਬਹਿ ਕੇ ਤੇ ਜਾਣ ਲੱਗੇ ਯਾਰ ਗਰਮੀ ਬੜੀ ਜੇ ਪੱਖੇ ਲੱਗੇ ਹੁੰਦੇ ਨਾ ਲੈ ਪੁੱਛ ਲਓ ਕਰ ਲਓ ਗੱਲ ਆ ਆ ਆ ਦੱਸ ਗਿਆ ਜਾਣ ਲੱਗਾ ਸਲਾਹ ਦੇ ਗਿਆ ਸਲਾਹਕਾਰ ਸਲਾਹ ਮੰਨੋ ਲੀਡਰਾਂ ਦੀਆਂ ਸਲਾਹਾਂ ਐ ਵੀ ਐ ਹੋਣਾ ਚਾਹੀਦਾ ਵੀ ਕਰੇਗਾ ਤੂੰ ਆ ਤੂੰ ਆਉਂਦਾ 15-20 ਬੰਦੇ ਇਕੱਠੇ ਕਰਦਾ ਪਾਉਂਦੇ 500 ਰੁਪਈਆ 10,000 ਰੁਪਈਆ ਪਾਉਂਦੇ ਤੇ ਲਿਆ ਕੇ ਪੱਖੇ ਲਾ ਦਿੰਦੇ ਫਿਰ ਪਤਾ ਲੱਗਦਾ ਵੀ ਕਿਵੇਂ ਲੱਗਦੇ ਐ ਸਬਜ਼ੀ 'ਚ ਨਮਕ ਪਾਇਆ ਨਹੀਂ ਤੂੰ ਸਵੇਰੇ ਆਉਂਦਾ 6 ਵਜੇ ਲੱਗਦੇ ਕੱਟਣ ਰਾਤ ਦੇ 6 ਵਜੇ ਤੱਕ ਕੱਟਦਾ ਜਦੋਂ ਹੱਥ ਗੂਠਾ ਛਿੱਲਿਆ ਹੁੰਦਾ ਜਦੋਂ ਨਮਕ ਘੱਟ ਹੁੰਦਾ ਫਿਰ ਕਹਿੰਦਾ ਵੀ ਨਮਕ ਘੱਟ ਹੈ ਯਾਰ ਜ਼ੋਰ ਬੜਾ ਲੱਗਾ ਸਾਡਾ ਤੇ ਬਸ ਜੇ ਤੂੰ ਆ ਕੇ ਐਦਾਂ ਬਹਿ ਕੇ ਚੌੜਾ ਹੋ ਕੇ ਕਹਿਣਾ ਵੀ ਮੈਂ ਜੀ ਨਮਕ ਘੱਟ ਹੈ ਫਿਰ ਨਹੀਂ ਤੈਨੂੰ ਕਹਿਣ ਦਾ ਹੱਕ ਇੱਥੇ ਸਬਜ਼ੀ 'ਚ ਨੁਕਸ ਕੱਢਣ ਦਾ ਉਹਨੂੰ ਹੱਕ ਹੈ ਜਿਹਨੇ ਸਾਰਾ ਦਿਨ ਜ਼ਿੰਮੇਵਾਰੀ ਨਿਭਾਈ ਹੈ ਕਿਉਂ ਬਈ 500 ਰੁਪਈਆ ਘਰ ਵਾਲੀ ਦੇ ਕਿੰਥੇ ਖਰਚਿਆ ਉਹਨੂੰ ਪੁੱਛਣ ਦਾ ਹੱਕ ਹੈ ਜਿਹਨੇ 40,000 ਤਲੀ ਤੇ ਰੱਖਿਆ ਸੀ 40,000 ਤਲੀ ਤੇ ਰੱਖ ਕੇ 1,000 ਦਾ ਹਿਸਾਬ ਮੰਗਦਾ ਬੰਦਾ ਚੰਗਾ ਲੱਗਦਾ ਹੈ ਪਰ 25 ਲਿਆ ਕੇ ਦਿੱਤੀ ਨਹੀਂ ਤੇ ਹਿਸਾਬ ਮੰਗਦਾ ਹੈ ਕਿੱਧਰ ਗਿਆ 500 ਤੂੰ ਪਰੇ ਰਹਿ ਤੈਨੂੰ ਹਿਸਾਬ ਨਹੀਂ ਮਿਲਣਾ ਤੂੰ ਕੱਖ ਨਹੀਂ ਕਰਦਾ ਇੱਥੇ ਤੂੰ ਕੱਖ ਨਹੀਂ ਕੀਤਾ ਇੱਥੇ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਨੂੰ ਸਵਾਲ ਪੁੱਛਣ ਦਾ ਹੱਕ ਹੁੰਦਾ ਹੈ ਤਾਂ ਕਰਕੇ ਅਸੀਂ ਜ਼ਿੰਮੇਵਾਰ ਬਣਾਓ ਸਮਾਜ ਸਾਡਾ ਸੋਹਣਾ ਤਾਂ ਬਣੇਗਾ ਜ਼ਿੰਮੇਵਾਰ ਬਣੋ ਤੇ ਮੇਰੇ ਵੀਰੋ ਭਾਈਓ ਬਜ਼ੁਰਗੋ ਨਿਆਣਿਆਂ ਤੇ ਜ਼ਿੰਮੇਵਾਰੀਆਂ ਪਾ ਦਿਓ ਨਿੱਕੇ ਨਿੱਕੇ ਬੱਚਿਆਂ ਨੂੰ 5-5 ਸਾਲ ਦਿਆਂ ਨੂੰ ਸ਼ੁਰੂ ਕਰ ਦਿਓ ਵੀ ਆਪੇ ਕਰਨਾ ਕੰਮ ਬਈ ਨਿੱਕੇ ਜੇ ਬੱਚੇ ਨੂੰ ਐ ਨਹੀਂ ਸਿਖਾਉਣਾ ਵੀ ਕੱਢਦੇ ਗਾਲ ਕੱਢਦੇ ਆਹ ਕੱਢਦਾ ਐ ਖੁਸ਼ ਹੁੰਦੇ ਨੇ ਫਿਰ ਤੇ ਜਦੋਂ ਅਗਲਾ ਫਿਰ ਤੈਨੂੰ ਕੱਢਦਾ ਫਿਰ ਚੀਕਾਂ ਮਾਰੇਗਾ ਹੁਣ ਕੀ ਕਰਿਆ ਕਰੋ 5 ਸਾਲ ਦਾ ਬੱਚਾ ਬਈ ਆਪੇ ਰੋਟੀ ਚੁੱਕ ਕੇ ਖਾ ਲੈਂਦਾ 7 ਸਾਲ ਦਾ ਹੋਇਆ ਬੂਟ ਕਿਤਾਬਾਂ ਆਪਣੀਆਂ ਐ ਆਪੇ ਸਾਂਭਦਾ 10 ਸਾਲ ਦਾ ਹੋਇਆ ਚਾਹ ਲੱਗ ਪਿਆ ਆਪੇ ਬਣਾਉਣ ਏਦਾਂ ਕਰ ਗੱਲਾਂ ਆਪਣਾ ਕਮਰਾ ਵੀ ਸਾਫ਼ ਕਰ ਜਾਂਦਾ ਪੋਚਾ ਲਾਉਂਦਾ ਹੈ ਜਦੋਂ 12 ਸਾਲਾਂ ਦਾ ਹੋਇਆ ਐਤਵਾਰ ਵਾਲੇ ਦਿਨ ਕੱਪੜੇ ਵੀ ਮਸ਼ੀਨ 'ਚ ਆਪੇ ਧੋ ਲੈਂਦਾ ਮਾਤਾ ਨੂੰ ਕਹਿੰਦਾ ਮੈਨੂੰ ਤੂੰ ਮੈਂ 10 ਆਪੇ ਧੋਵਾਂਗਾ ਜਦੋਂ 14 ਦਾ ਹੋਇਆ ਆਪਣੇ ਕੱਪੜੇ ਪ੍ਰੈਸ ਵੀ ਆਪ ਕਰਦਾ ਹੈ ਚਾਹ ਵੀ ਆਪੇ ਬਣਾ ਲੈਂਦਾ ਰੋਟੀ ਵੀ ਆਪੇ ਖਾ ਲੈਂਦਾ ਜਿੱਦਣ ਇਹੋ ਜਿਹਾ ਨਿਆਣਾ ਤੁਹਾਡਾ ਮੰਤਰੀ ਬਣਿਆ ਨਾ ਇਹਨੇ ਸਾਡੇ ਪੰਜਾਬ 'ਤੇ ਬੋਝ ਨਹੀਂ ਬਣਨਾ ਸਾਡਾ ਬੋਝ ਚੁੱਕੇਗਾ ਕਿਉਂਕਿ ਕਦੇ ਬੋਝ ਬਣਨਾ ਇਹਨੇ ਸਿੱਖਿਆ ਹੀ ਨਹੀਂ ਇਹ ਭਾਰ ਪਾਇਆ ਹੀ ਨਹੀਂ ਇਹਨੇ ਕਦੇ ਆ ਸਾਰੇ ਮੰਤਰੀ ਸੰਤਰੀ ਸਾਡੇ ਤੇ ਬੋਝ ਕਿਉਂ ਬਣ ਕੇ ਬਹਿੰਦੇ ਐ ਕਿਉਂਕਿ ਇਹ ਬੋਝ ਬਣਨ ਗਿੱਜੇ ਅਮਰੀਕਾ ਕੈਨੇਡਾ ਵਾਲੇ ਬੋਝ ਨਹੀਂ ਪਾਉਂਦੇ ਕਿਸੇ ਉੱਤੇ ਅੱਜ ਬੰਦਾ ਪ੍ਰਧਾਨ ਮੰਤਰੀ ਹੈ ਤੇ ਅਗਲੇ ਦਿਨ ਬੰਦਾ ਜਾਂਦਾ ਜਦੋਂ ਰੈਸਟੋਰੈਂਟ ਵਿੱਚ ਕੰਮ ਲੱਗ ਜਾਂਦਾ ਕਰਨ ਕਹਿੰਦੇ ਕੋਈ ਪਰਵਾਹ ਨਹੀਂ ਏਦਾਂ ਦੇ ਬੰਦੇ ਐ ਲਾਈਨਾਂ 'ਚ ਲੱਗਦੇ ਆ ਮੰਤਰੀ ਵੀ ਹੋਣ ਪਾਵੇ ਪਿੱਛੇ ਜੇ ਇੱਕ ਪ੍ਰਧਾਨ ਮੰਤਰੀ ਮੇਰੇ ਖਿਆਲ ਫਰਾਂਸ ਦਾ ਸੀ ਪਤਾ ਨਹੀਂ ਚਾਹ ਡੁੱਲ ਗਈ ਸੀ ਉਹਦੇ ਤੋਂ ਤੁਸੀਂ ਵੇਖਿਆ ਹੋਣਾ ਹੈ ਬੜਾ ਉਹਦੀ ਵੀਡੀਓ ਘੁੰਮਦੀ ਕਿਹੜੇ ਦੇਸ਼ ਦੇ ਸੀ ਮੇਰਾ ਖਿਆਲ ਫਰਾਂਸ ਸੀ ਜਾਂ ਕਿਸੇ ਕੰਟਰੀ ਦਾ ਪ੍ਰਧਾਨ ਮੰਤਰੀ ਚਾਹ ਡੁੱਲੀ ਕਾਫੀ ਡੁੱਲ ਗਈ ਜਦੋਂ ਲੰਘਣ ਲੱਗਾ ਤੇ ਉਹ ਪੋਚੇ ਵਾਲੀ ਬੀਬੀ ਤੋਂ ਫੜ ਕੇ ਨਾ ਪੋਚਾ ਤੇ ਆਪ ਕਾਫੀ ਏਦਾਂ ਫਟਾਫਟ ਉਹਨੇ ਏਦਾਂ ਫਟਾਫਟ ਸਾਫ਼ ਆਪ ਕੀਤੀ ਏਅਰਪੋਰਟ ਤੇ ਲੰਘਣ ਲੱਗੇ ਤੋਂ ਕਾਫੀ ਡੁੱਲ ਗਈ ਆਪ ਆਪਣੇ ਹੱਥ ਨਾਲ ਸਾਰੇ ਲੋਕ ਆਲੇ ਦੁਆਲੇ ਵੇਖਣ ਲੱਗੇ ਉਹ ਕਹਿੰਦੇ ਨਾ ਜੀ ਅਸੀਂ ਕਰ ਲਾਂ ਕਹਿੰਦੇ ਨਹੀਂ ਚਾਹ ਡੁੱਲ ਗਈ ਆਪੇ ਸਾਫ਼ ਕੀਤੀ ਐ ਪੋਚਾ ਲਿਆ ਆ ਫਟਾਫਟ ਪੋਚਾ ਤੇ ਉਹਦੇ ਪੋਚਾ ਮਾਰਨ ਤੋਂ ਪਤਾ ਲੱਗਦਾ ਵੀ ਘਰ ਵੀ ਪੋਚਾ ਮਾਰਦਾ ਹੋਣਾ ਹੈ ਬੰਦਾ ਇਹਨੂੰ ਤਜਰਬਾ ਹੈ ਸਾਡੇ ਵਰਗਾ ਬੰਦਾ ਤੇ ਖਲਾਰਾ ਪਾ ਲੇ ਹੁਣ ਸੁਚੱਜੀ ਬੀਬੀ ਨੂੰ ਤੁਸੀਂ ਵੇਖ ਲਓ ਵੀ 15 ਬੰਦੇ ਆਉਣੇ ਆ ਰੋਟੀ ਬਣਾ ਪੈਣ ਮੇਰੀ ਤੇ ਜਿਹਨੂੰ ਆਦਤ ਹੈ ਸੁਚੱਜੀ ਨੂੰ ਘਰ ਆਦਤ ਹੈ ਉਹਨੇ 15 ਦੀ ਰੋਟੀ 15 ਮਿੰਟਾਂ 'ਚ ਬਣਾ ਦੇਣੀ ਇੱਕ ਪਾਸੇ ਦਾਲ ਦੂਜੇ ਪਾਸੇ ਤੜਕਾ ਰੱਖ ਦੇਣਾ ਤੀਜੇ ਪਾਸੇ ਆਟਾ ਗੁੰਨ ਲੈਣਾ ਤਵਾ ਗਰਮ ਫਟਾਫਟ ਅੱਧੇ ਘੰਟੇ 'ਚ 15 ਬੰਦਿਆਂ ਦੀ ਰੋਟੀ ਸੁਚੱਜੀ ਨੂੰ ਪੁੱਛ ਲਓ ਜਿਹੜੀ ਕਰਦੀ ਹੈ ਜਿਹਨੇ ਕੀਤਾ ਹੀ ਕੱਖ ਨਹੀਂ ਉਹ ਬੀਬੀ ਨੂੰ ਕਹੋ ਵੀ 5 ਬੰਦਿਆਂ ਨੇ ਆਉਣਾ ਆਟਾ ਅਲੱਗ ਰੁੜਿਆ ਪਿਆ ਹੋਣਾ ਖਲਾਰਾ ਸਾਰਾ ਸਾਰੀ ਰਸੋਈ 'ਚ ਗਾਹ ਪਾ ਲੈਂਦੀ ਕਿਉਂਕਿ ਕੀਤਾ ਹੀ ਕੱਖ ਨਹੀਂ ਉਹ ਪ੍ਰਧਾਨ ਮੰਤਰੀ ਨੂੰ ਵੇਖ ਕੇ ਪਤਾ ਲੱਗਦਾ ਹੈ ਵੀ ਇਹ ਬੰਦਾ ਪੋਚਾ ਲਾਉਂਦਾ ਹੈ ਅੱਜ ਏਅਰਪੋਰਟ ਤੇ 1 ਮਿੰਟ ਵਿੱਚ ਸਾਫ਼ ਕਰਤਾ ਉਹਨੇ ਉਹਨੂੰ ਤਜਰਬਾ ਹੈ ਤਾਂ ਕਰਕੇ ਕੰਮ ਹੋਣ ਦਾ ਤਜਰਬਾ ਹੋਣਾ ਚਾਹੀਦਾ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਤਜਰਬਾ ਹੋਣਾ ਚਾਹੀਦਾ ਆਪਣੀ ਡਿਊਟੀ ਨੂੰ ਡਿਊਟੀ ਕਿੱਦਾਂ ਸਮਝੀਏ ਫਰਜ਼ ਨੇ ਜਿਹੜੇ ਉਹ ਨਿਭਾਣੇ ਕਿੱਦਾਂ ਇਹ ਸਿੱਖੀਏ ਤਾਂ ਕਰਕੇ ਵੀਰੋ ਭਾਈਓ ਭੈਣੋ ਆਪਾਂ ਆਪਣੇ ਨਿਆਣਿਆਂ ਨੂੰ ਵਿਹਲੜ ਨਹੀਂ ਬਣਾਉਣਾ ਜ਼ਿੰਮੇਵਾਰ ਬਣਾਉਣਾ ਹੈ ਐਜੂਕੇਟ ਕਰੋ ਵੱਧ ਤੋਂ ਵੱਧ ਪੜ੍ਹੋ ਆਹ ਦਿਮਾਗ ਤੇਰੇ ਕੋਲ ਪਿਓ ਦਾਦੇ ਦਾ ਖਜ਼ਾਨਾ ਹੈ ਇਹਨੂੰ ਖੋਲੋ ਤੇ ਪਿਆਰਿਓ ਇਹਨੂੰ ਚਾਬੀ ਲੱਗਦੀ ਹੈ ਜੀ ਗਿਆਨ ਦੀ ਤੇ ਗਿਆਨ ਸਾਡਾ ਗੁਰੂ ਹੈ ਧਰਮ ਵਾਲੇ ਪਾਸਿਓਂ ਗਿਆਨ ਲਓ ਗੁਰਦੁਆਰੇ ਜਾਂਦਾ ਗਿਆਨ ਲੈ ਇਹਨਾਂ ਨੇ ਗਿਆਨ ਵਾਲੇ ਪਾਸੇ ਨਹੀਂ ਤੋਰਨਾ ਇਹਨਾਂ ਨੇ ਜ਼ਰੀਆ ਬਣਾ ਲਿਆ ਗੁਰੂ ਗ੍ਰੰਥ ਸਾਹਿਬ ਨੂੰ ਪੈਸਾ ਕਮਾਉਣ ਦਾ ਪਰ ਗੁਰੂ ਗ੍ਰੰਥ ਸਾਹਿਬ ਜ਼ਰੀਆ ਸੀ ਗਿਆਨ ਦੇਣ ਦਾ ਅਕਲ ਦੇਣ ਦਾ ਦਿਮਾਗ ਖੋਲਣ ਦਾ ਇਹ ਤੇ ਤੈਨੂੰ ਦਿੰਦੇ ਐ ਇਹ ਤੇ ਤੈਨੂੰ ਦਿੰਦੇ ਐ ਗਿਆਨ ਦਿੰਦੇ ਐ ਅਕਲ ਦਿੰਦੇ ਐ ਜ਼ਿੰਦਗੀ ਦਿੰਦੇ ਐ ਆ ਜਰੀਆ ਸੀ ਗੁਰੂ ਗ੍ਰੰਥ ਸਾਹਿਬ ਤੇ ਗਿਆਨ ਲੈਣਾ ਸੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਲੈਣ ਦਾ ਜਰੀਆ ਬਣਾ ਲਿਆ ਵੀ ਕੱਢੋ ਪੈਸੇ ਮਾਇਆ ਕੱਢੋ ਇਹ ਪੈਸਾ ਕਢਾਉਂਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਜਰੀਆ ਬਣਾ ਲਿਆ ਤਾਂ ਕਰਕੇ ਭਾਈ ਗੁਰਬਾਣੀ ਨੂੰ ਆਪ ਪੜੋ ਸੁਣੋ ਸਮਝੋ ਤੇ ਸਹਿਜ ਪਾਠ ਕਰੋ ਜਿਨ੍ਹਾਂ ਨੂੰ ਸਹਿਜ ਪਾਠ ਕਰਨ ਵਾਸਤੇ ਪੋਥੀਆਂ ਚਾਹੀਦੀਆਂ ਉਹ ਸੇਵਾਦਾਰਾਂ ਕੋਲ ਬਾਹਰ ਨਾਮ ਲਿਖਾ ਦੇਣ ਸਹਿਜ ਪਾਠ ਕਿੱਥੇ ਆਰੰਭ ਹੋਣਗੇ ਇੱਥੇ ਹੈ ਨੇ ਪ੍ਰਬੰਧਕ ਕਿਹੜੇ ਗੁਰਦੁਆਰਾ ਸਾਹਿਬ ਵਿੱਚ ਸਹਿਜ ਪਾਠ ਆਰੰਭ ਹੋਣਗੇ ਮਾੜਾ ਜਿਹਾ ਦੱਸ ਦਿਓ ਫਿਰ ਮੈਂ ਸਟੇਜ ਤੇ ਦੱਸ ਦਿੰਦਾ ਜਿਹੜੇ ਮੇਰੇ ਵੀਰਾਂ ਨੂੰ ਪੋਥੀਆਂ ਚਾਹੀਦੀਆਂ ਭੈਣਾਂ ਨੂੰ ਸਹਿਜ ਪਾਠ ਕਰਨ ਲਈ ਪੋਥੀਆਂ ਚਾਹੀਦੀਆਂ ਕੋਈ ਪੈਸਾ ਨਹੀਂ ਲੱਗਣਾ ਪੋਥੀਆਂ ਪ੍ਰਾਪਤ ਕਰੋ ਸਾਲ ਬਾਅਦ ਭੋਗ ਪਾ ਲਿਆ ਕਰੋ ਵੇਖੋ ਅੱਜ ਆਰੰਭ ਕਰੋ ਅਗਲੇ ਸਾਲ ਭੋਗ ਪਾ ਲਓ ਕੋਈ ਸਾਡੇ ਮਗਰ ਨਹੀਂ ਪਿਆ ਪੰਜ ਸੱਤ ਅੰਗ ਰੋਜ਼ ਕਰ ਲਿਆ ਕਰੋ ਪੰਜ ਅੰਗ ਰੋਜ਼ ਕਰੋ ਪੰਜ ਇੰਨਾ ਕਿਤੇ ਕਰ ਹੀ ਸਕਦੇ ਆ ਦਸ ਮਿੰਟ ਕੱਢੋ ਰੋਜ਼ ਇੱਕ ਸਾਲ ਬਾਅਦ ਭੋਗ ਪੈ ਜਾਏਗਾ ਸਹਿਜ ਪਾਠ ਕਰਿਆ ਕਰੋ ਬੱਚੇ ਦੇ ਜਨਮ ਦਿਨ ਤੇ ਰੱਖ ਲਾ ਅਗਲੇ ਜਨਮ ਦਿਨ ਤੇ ਭੋਗ ਪਾ ਦੀ ਨਾਲੇ ਜਨਮ ਦਿਨ ਮਨਾਇਆ ਗਿਆ ਨਾਲੇ ਤੇਰਾ ਸਹਿਜ ਪਾਠ ਹੋ ਗਿਆ ਅਗਲੇ ਸਾਲ ਫਿਰ ਆਰੰਭ ਕਰ ਲਿਆ ਕਰ ਏਦਾਂ ਘਰ ਚ ਸਹਿਜ ਪਾਠ ਕਰੋ ਪਤੀ ਪਤਨੀ ਦੋ ਹੈ ਦੋਨਾਂ ਦੇ ਸਹਿਜ ਪਾਠ ਚੱਲਦੇ ਰਹਿਣ ਕੋਈ ਬਾਬਾ ਕਵੇ ਲੜੀ ਚੱਲਦੀ ਉਹਦੇ ਵਿੱਚ ਪਾਠ ਕਰਾਓ ਤੁਸੀਂ ਕਹੋ ਜੀ ਦੋ ਕਰ ਲਏ ਅਸੀਂ ਰਹਿਣ ਦਿਓ ਅਸੀਂ ਨਹੀਂ ਕਰਾਉਣਾ ਅਗਲਾ 7000 10000 ਜਮ੍ਹਾਂ ਕਰਾ ਲੈਂਦਾ ਤੇ ਪਾਠ ਅਸੀਂ ਘਰ ਬੈਠੇ ਆ ਪਾਠ ਉੱਤੇ ਹੀ ਕਰ ਦੇਣਗੇ ਸਾਨੂੰ ਤੇ ਆਪੇ ਹੀ ਫਲ ਮਿਲ ਜਾਣਾ ਆਪਾਂ ਘਰ ਚ ਹੀ ਬੈਠੇ ਰਹਿੰਦੇ ਆ ਏਦਾਂ ਕੋਈ ਫਲ ਨਹੀਂ ਮਿਲਦਾ ਤੇਰੇ ਵੰਡੇ ਦੀ ਰੋਟੀ ਕੋਈ ਖਾ ਸਕਦਾ ਬੋਲੋ ਤੇਰੇ ਥਾਂ ਤੇ ਪੜ੍ਹਾਈ ਕੋਈ ਕਰ ਸਕਦਾ ਤੇਰੇ ਥਾਂ ਤੇ ਆਈਲੈਟਸ ਕੋਈ ਹੋਰ ਕਰ ਸਕਦਾ ਤੇਰੇ ਥਾਂ ਤੇ ਇੰਟਰਵਿਊ ਕੋਈ ਹੋਰ ਦੇ ਸਕਦਾ ਤੇਰੇ ਥਾਂ ਤੇ ਪਾਠ ਕਿਵੇਂ ਕਰ ਸਕਦਾ ਕੋਈ ਹੋਰ ਤੈਨੂੰ ਕਰਨਾ ਪੈਣਾ ਸਮਝਣਾ ਤੈਨੂੰ ਪੈਣਾ ਗਿਆਨ ਤੈਨੂੰ ਲੈਣਾ ਪੈਣਾ ਉਹ ਤੇ ਧੰਦਾ ਬਣਾਇਆ ਅਗਲਿਆਂ ਨੇ ਇਹ ਤੋਂ ਵਧੀਆ ਬਿਜ਼ਨਸ ਕੀ ਹੈ 100 ਪਾਠ ਇਕੱਠਾ ਰੱਖ ਲਓ 100 ਪਾਠ ਇਕੱਠਾ ਰੱਖ ਲਿਆ 11000 ਇੱਕ ਪਾਠ ਦਾ ਤੇ 11 ਲੱਖ ਰੁਪਈਆ ਹੋ ਜਾਣਾ ਤੇ 11 ਲੱਖ ਚੋਂ 3000 ਇੱਕ ਪਾਠ ਦਾ ਪਾਠੀਆਂ ਨੂੰ ਦੇ ਦਿਓ 3 ਦੇ ਦਿੱਤਾ 11 ਚੋਂ 3 ਲੱਖ ਗਿਆ ਤੇ 8 ਲੱਖ ਬਚ ਗਿਆ 8 ਲੱਖ 3 ਦਿਨਾਂ ਦਾ ਇਦੋਂ ਵਧੀਆ ਤੇ ਬਿਜ਼ਨਸ ਹੀ ਕੋਈ ਨਹੀਂ ਆਖੋ ਸਤਨਾਮ ਤਾਂ ਹੀ ਕਹਿੰਦੇ ਆ ਵੀ ਧਰਮ ਧੰਦਾ ਧਰਮ ਬਣ ਗਿਆ ਧੰਦਾ ਪਖੰਡ ਦੇ ਵਿਰੋਧਾਂ ਪਾਠਾਂ ਦੇ ਵਿਰੋਧ ਨਹੀਂ ਪਾਠ ਆਪ ਕਰੋ ਸਹਿਜ ਪਾਠ ਆਪ ਕਰੋ ਪਾਠਾਂ ਦੇ ਵਿਰੋਧ ਨਹੀਂ ਧੰਦੇ ਦੇ ਵਿਰੋਧਾਂ ਵੀ ਧੰਦਾ ਜਿਹੜਾ ਲੋਕਾਂ ਨੇ ਬਣਾਇਆ ਇਹ ਬੰਦ ਕਰੋ ਧੰਦਾ ਨਹੀਂ ਬਣਾਉਣਾ ਅਸੀਂ ਧਰਮੀ ਬਣਨਾ ਆਪ ਸਹਿਜ ਪਾਠ ਕਰੋ ਗੁਰਬਾਣੀ ਪੜ੍ਹੋ ਅੱਖਾਂ ਖੋਲੋ ਮਾੜੀਆਂ ਜੀ ਆਪਣੀਆਂ ਜ਼ਿੰਦਗੀ ਅੱਖਾਂ ਖੋਲ ਕੇ ਜਿਵੋ ਆਓ ਕਿੱਥੇ ਦੱਸਿਆ ਨਹੀਂ ਸਹਿਜ ਪਾਠ ਕਿਹੜੇ ਗੁਰਦੁਆਰਾ ਸਾਹਿਬ ਚ ਆਰੰਭ ਹੋਣੇ ਆ ਅੱਛਾ ਚਲੋ ਹੁਣ ਆਓ ਬੇਨਤੀ ਹੈ ਜੀ ਗੁਰੂ ਸਾਹਿਬ ਜੀ ਜਾਣਗੇ ਫਿਰ ਆਪਾਂ ਚੱਲਾਂਗੇ ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਪ੍ਰਸ਼ਾਦ ਲੈ ਕੇ ਜਲ ਪਾਣੀ ਛੱਕ ਕੇ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਇਓ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ 5 ਕੁ ਮਿੰਟ ਲੱਗਣੇ ਐ ਅਰਦਾਸ ਤੋਂ ਬਾਅਦ ਸਹਿਜ ਪਾਠ ਆਰੰਭ ਗੁਰਦੁਆਰਾ ਸਿੰਘ ਸਭਾ ਸੈਦਪੁਰ 23 ਤਰੀਕ ਐਤਵਾਰ 10 ਵਜੇ ਅੱਜ ਕਿੰਨੀ ਹੈ 12 11 ਦਿਨਾਂ ਬਾਅਦ ਵੈਸੇ ਪਹਿਲਾਂ ਚਾਹੀਦਾ ਸੀ 23 ਜ਼ਿਆਦਾ ਲੇਟ ਹੈ ਆ ਜਿਹੜਾ ਐਤਵਾਰ ਹੈ ਇਸੇ ਐਤਵਾਰ ਰੱਖੋ ਇਸੇ ਐਤਵਾਰ ਰੱਖੋ ਐਤਵਾਰ ਕਿੰਨੀ ਤਰੀਕ ਦਾ ਆਏਗਾ 16 ਦਾ ਇਹ 16 ਤਰੀਕ ਨੂੰ ਰੱਖੋ ਭਾਈ 16 ਤਰੀਕ ਨੂੰ ਸੈਦਪੁਰ ਝਿੜੀ ਜਿੱਥੇ ਅਖ ਅੰਮ੍ਰਿਤ ਸੰਚਾਰ ਹੋਇਆ 16 ਤਰੀਕ ਨੂੰ ਗੁਰਦੁਆਰਾ ਸੈਦਪੁਰ ਸਿੰਘ ਸਭਾ ਸੈਦਪੁਰ ਝਿੜੀ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਆ ਮੇਰੇ ਵੀਰ 10 ਵਜੇ ਪਹੁੰਚਿਓ ਭੈਣਾਂ ਵੀ ਪਹੁੰਚ ਜਾਇਓ ਤੇ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਕਰਨੇ ਆ ਉਹ ਆਪੋ ਆਪਣੇ ਨਾਮ ਲਿਖਾ ਦਿਓ ਆਈ ਕਾਰਡ ਲੈ ਕੇ ਆਇਓ ਆਪਣੇ ਨਿਸ਼ਾਨੀ ਹੋਵੇ ਕੋਈ ਨਾ ਕੋਈ ਤੇ ਆਈ ਕਾਰਡ ਲੈ ਕੇ ਆਇਓ ਤੇ ਉਹਨਾਂ ਨੂੰ ਪੋਥੀਆਂ ਪ੍ਰਾਪਤ ਹੋ ਜਾਣਗੀਆਂ ਪੋਥੀਆਂ ਦੋ ਦੋ ਭਾਗ ਲੈ ਲਓ ਦੋ ਦੋ ਬਾਅਦ 'ਚ ਮਿਲ ਜਾਣਗੇ ਤੇ ਸਹਿਜ ਪਾਠ ਕਰੋ ਘਰ ਘਰ ਵਿੱਚ ਬਾਣੀ ਦੀਆਂ ਗੂੰਜਾਂ ਪਾਓ ਆਪਣੀ ਘਰਾਂ 'ਚ ਪਾਠ ਕਰੋ ਬਾਣੀ ਪੜੋ ਆਪ ਸਮਝੋ ਅਕਲ ਲੈ ਕੇ ਜ਼ਿੰਦਗੀ ਜਿਵੋ ਸਾਰਿਆਂ ਦਾ ਧੰਨਵਾਦ ਨਕੋਦਰ ਸ਼ਹਿਰ ਵਿੱਚ ਵੀ ਆਉਣ ਵਾਲੇ ਸਮੇਂ ਹੋ ਸਕਦਾ ਨਵੰਬਰ ਦੇ ਵਿੱਚ ਜੇ ਸੈਟਲ ਹੋ ਸਕਿਆ ਨਵੰਬਰ ਵਿੱਚ ਤੇ ਜੇ ਥੋੜਾ ਜਿਹਾ ਲੇਟ ਵੀ ਹੋਇਆ ਤਾਂ ਵੱਧ ਤੋਂ ਵੱਧ ਅਗਲੇ ਦਸੰਬਰ ਵਿੱਚ ਜਾਂ ਫਰਵਰੀ ਤੱਕ ਉੱਥੇ ਜ਼ਰੂਰ ਨਕੋਦਰ ਵਿੱਚ ਪ੍ਰੋਗਰਾਮ ਰੱਖੇ ਜਾਣਗੇ ਨੇੜੇ ਪੈ ਜਾਂਦਾ ਆਪਣੇ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰਿਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਬੋਲਦਿਆਂ ਤਿੰਨੇ ਦਿਨ ਹੋਈਆਂ ਭੁੱਲਾਂ ਖਿਮਾ ਕਰਨੀਆਂ ਤੇ ਜੇ ਕਿਸੇ ਦੇ ਮਨ ਵਿੱਚ ਕੋਈ ਡਾਊਟ ਹੋਵੇ ਮੈਂ ਫਿਰ ਕਹਿਦਿਆਂ ਜਾਣ ਲੱਗਾ ਜੇ ਕੋਈ ਵੀਰ ਭਰਾ ਜੈਨੂਅਨ ਗੱਲ ਸਮਝਣਾ ਚਾਹੁੰਦਾ ਕਿਸੇ ਨੂੰ ਭੁਲੇਖਾ ਹੋਵੇ ਕੱਲ ਵੀ ਮੈਂ ਕਈ ਗੱਲਾਂ ਕਹੀਆਂ ਵੀ ਸਿਮਰਨ ਹੈ ਜਿਹੜਾ ਮੈਡੀਟੇਸ਼ਨ ਇਦਾਂ ਅੱਧਾ ਘੰਟਾ ਕਰ ਲਓ ਭਾਵੇਂ ਪਰ ਅਸਲੀ ਸਿਮਰਨ ਅਗਲਾ ਬਾਬਾ ਜੀ ਧਿਆਨ ਕਿੱਥੇ ਲਾਈਏ ਮੈਨੂੰ ਕੋਈ ਕਹਿੰਦੇ ਨੇ ਨਾ ਵੀ ਧਿਆਨ ਕਾਹਦੇ 'ਚ ਟਿਕਾਈਏ ਜਦੋਂ ਨਾਮ ਜਪਣਾ ਹੈ ਧਿਆਨ ਕਾਹਦੇ 'ਚ ਲਾਈਏ ਮੈਂ ਤੁਹਾਨੂੰ ਕਹਿੰਦਾ ਧਿਆਨ ਲਾ ਆਪਣੇ ਕੰਮਾਂ 'ਚ ਆਪਣੇ ਫਰਜ਼ਾਂ 'ਚ ਆਪਣੀ ਜ਼ਿੰਮੇਵਾਰੀ 'ਚ ਲਾ ਤੁਸੀਂ ਦੱਸੋ ਜੀ ਜਿੰਨੇ ਆਫੀਸਰ ਆਪਣੇ ਕੰਮਾਂ 'ਚ ਧਿਆਨ ਲਾਇਆ ਹੁੰਦਾ ਤੇ ਅੱਜ ਸਾਰੇ ਮਹਿਕਮੇ ਕਮਾਲ ਦੇ ਨਾ ਹੁੰਦੇ ਬੋਲੋ ਜੇ ਟੀਚਰਾਂ ਨੇ ਪੜ੍ਹਾਉਣ ਵਾਲੇ ਪਾਸੇ ਧਿਆਨ ਲਾਇਆ ਹੁੰਦਾ ਤੇ ਸਰਕਾਰੀ ਸਕੂਲਾਂ 'ਚ ਪੜ੍ਹਾਈ ਬਹੁਤ ਵਧੀਆ ਹੋਣੀ ਸੀ ਲੱਖ ਲੱਖ ਰੁਪਈਆ ਕਿਉਂ ਲਾਉਣਾ ਪੈਂਦਾ ਪ੍ਰਾਈਵੇਟ ਸਕੂਲਾਂ 'ਚ ਸਾਰਿਆਂ ਨੇ ਧਿਆਨ ਲਾਇਆ ਹੁੰਦਾ ਭਾਈ ਤੁਸੀਂ ਲਾਓ ਧਿਆਨ ਬੱਚੇ ਪੜ੍ਹਾਉਣ ਵਿੱਚ ਤੇ ਬੱਚੇ ਲਾਣ ਧਿਆਨ ਪੜ੍ਹਨ ਵਿੱਚ ਕਾਹਦੇ 'ਚ ਧਿਆਨ ਲਾਈਏ ਆਪਣੇ ਕੰਮਾਂ 'ਚ ਆਪਣੀ ਜ਼ਿੰਮੇਵਾਰੀ 'ਚ ਆਪਣੇ ਫਰਜ਼ਾਂ 'ਚ ਧਿਆਨ ਲਾਓ ਤੇਰੇ ਕੰਮਾਂ ਕਰਮ ਵਿੱਚੋਂ ਧਰਮ ਦਿਸਣਾ ਚਾਹੀਦਾ ਕਾਹਦੇ 'ਚ ਟਿਕਾਈਏ ਧਿਆਨ ਭਾਈ ਜ਼ਿੰਮੇਵਾਰੀ 'ਚ ਟਿਕਾਇਆ ਕਰ ਫਰਜ਼ਾਂ 'ਚ ਟਿਕਾਇਆ ਕਰ ਤੇਰੀ ਜ਼ਿੰਮੇਵਾਰੀ ਕੀ ਹੈ ਫਰਜ਼ਾਂ 'ਚ ਕੀ ਸਾਡੀਆਂ ਭੈਣਾਂ ਕਈ ਅਸੀਂ ਗੁਰਦੁਆਰੇ ਬਾਬਾ ਜੀ ਤੋਂ ਸਿੱਖਣ ਜਾਣਾ ਵੀ ਧਿਆਨ ਕਾਹਦੇ 'ਚ ਮੈਨੂੰ ਪੁੱਛ ਲੈ ਧਿਆਨ ਕਾਹਦੇ 'ਚ ਲਾਵਾਂ ਸਬਜ਼ੀ 'ਚ ਲਾਇਆ ਕਰ ਕੱਪੜੇ ਪ੍ਰੈਸ ਕਰਨ 'ਚ ਲਾਇਆ ਕਰ ਘਰ ਦੀ ਸਫਾਈ 'ਤੇ ਲਾਇਆ ਕਰ ਘਰ ਦੇ ਕੰਮ ਕਾਰ 'ਤੇ ਲਾਇਆ ਕਰ ਪੜ੍ਹਨ ਲਿਖਣ ਵਾਲੀ ਹੈ ਮੇਰੀ ਇਹ ਭੈਣੇ ਤੂੰ ਪੜ੍ਹਾਈ 'ਤੇ ਧਿਆਨ ਲਾਇਆ ਕਰ ਆਪਣੇ ਕੰਮਾਂ 'ਚ ਧਿਆਨ ਲਾਓ ਜੇ ਤੁਹਾਡੇ ਕੰਮਾਂ 'ਚ ਧਿਆਨ ਲੱਗਾਗਾ ਤੁਹਾਡੇ ਘਰ ਜਾਵਾਂਗੇ ਕੋਠਾ ਭਾਵੇਂ ਕੱਚਾ ਹੀ ਹੋਵੇ ਬਹਿਣ ਨੂੰ ਜੀ ਕਰੇਗਾ ਕਿਉਂਕਿ ਸਾਫ਼ ਸਫਾਈ ਹੈ ਸਾਰੇ ਪਾਸੇ ਹਰ ਚੀਜ਼ ਸਾਫ਼ ਸੁਥਰੀ ਹੈ ਕੰਮਾਂ 'ਚ ਧਿਆਨ ਲਾਓ ਕਿਹੜੇ ਬਾਬਿਆਂ ਤੋਂ ਧਿਆਨ ਸਿੱਖਦੇ ਫਿਰਦੇ ਆ ਆਪਣੀਆਂ ਜ਼ਿੰਮੇਵਾਰੀਆਂ 'ਚ ਆਪਣੇ ਫਰਜ਼ਾਂ 'ਚ ਧਿਆਨ ਲਾਓ ਕਿਹੜੇ ਮੰਤਰੀ ਸਾਡੇ ਕਹਿਣ ਅਸੀਂ ਧਿਆਨ ਸਿੱਖਣ ਚੱਲੇ ਹਾਂ ਬਾਬਾ ਜੀ ਸਾਨੂੰ ਸਿਮਰਨ ਕਰਾਓ ਧਿਆਨ ਲਵਾਓ ਕਾਹਦੇ 'ਚ ਲਵਾਉਣਾ ਤੇ ਮੰਤਰੀਆਂ ਨੂੰ ਕਹਾਂਗੇ ਆਪਣੇ ਮਹਿਕਮਿਆਂ 'ਚ ਧਿਆਨ ਲਾ ਲਓ ਮਾੜਾ ਜਿਹਾ ਕੰਮ ਕਰੋ ਆ ਬੇੜਾ ਗਰਕ ਹੋਇਆ ਪਿਆ ਬਾਹਰ ਦਾ ਤੁਸੀਂ ਕਿਹੜੇ ਮੈਡੀਟੇਸ਼ਨ ਕਰਨੇ ਨੇ ਕਿੱਥੇ ਧਿਆਨ ਸਿੱਖਣਾ ਤੁਸੀਂ ਸਾਡੇ ਤੋਂ ਕਿਹੜਾ ਤੈਨੂੰ ਸਿਮਰਨ ਸਿਖਾਵਾਂ ਜਿਹੜੇ ਫਰਜ਼ ਨੇ ਤੁਹਾਡੇ ਉਹਨਾਂ ਤੇ ਧਿਆਨ ਲਾਓ ਆਪਣਾ ਧਿਆਨ ਇੱਧਰ ਇਕਾਗਰ ਕਰੋ ਕੰਸਨਟ੍ਰੇਟ ਕਰੋ ਆਪਣੇ ਫਰਜ਼ਾਂ 'ਚ ਜ਼ਿੰਮੇਵਾਰੀਆਂ 'ਚ ਕੰਮ ਕਿਹੜੇ ਆ ਕਿਹੜੇ ਕਿਹੜੇ ਮੈਂ ਕਰਨੇ ਆ ਅੱਜ ਮੈਂ ਕਿਹੜੇ ਕਿਹੜੇ ਕੰਮ ਕਰਨੇ ਆ ਮੈਂ ਆਪਣੇ ਫਰਜ਼ਾਂ 'ਚ ਧਿਆਨ ਦਿਆਂ ਮੇਰਿਆ ਬਜ਼ੁਰਗਾ ਤਾਸ਼ਾਂ 'ਚ ਧਿਆਨ ਛੱਡ ਦੇ ਧੀ ਵਿਆਹਣੀ ਆ ਨਾ ਧਿਆਨ ਦੇ ਬੱਚੇ ਪੜ੍ਹਾਉਣੇ ਆ ਧਿਆਨ ਦੇ ਛੱਤ ਪਾਉਣੀ ਹੈ ਧਿਆਨ ਦੇ ਸਾਰੇ ਕੰਮਾਂ 'ਚ ਧਿਆਨ ਦੇ ਜੇ 4 ਕਿਲੋ ਦੁੱਧ ਚਾਹੀਦਾ ਸਵੇਰੇ ਚੰਗੀ ਤਰ੍ਹਾਂ ਪੱਠੇ ਪਾ ਮਿਹਨਤ ਕਰ ਧਿਆਨ ਦੇ ਇਹਨਾਂ ਕੰਮਾਂ ਵੱਲ ਹਰ ਚੀਜ਼ ਵੱਲ ਧਿਆਨ ਦੇ ਨਿਆਣਾ ਵਿਗੜਦਾ ਜਾਂਦਾ ਧਿਆਨ ਦੇ ਧਿਆਨ ਲਾ ਆਪਣੇ ਫਰਜ਼ਾਂ 'ਚ ਜ਼ਿੰਦਗੀ ਤੇਰੀ ਸੌਖੀ ਲੰਘੇਗੀ ਸਾਰਿਆਂ ਕੰਮਾਂ 'ਚੋਂ ਧਿਆਨ ਹਟਾ ਕੇ ਇਹ ਕਹਿੰਦੇ ਆ ਜਾ ਤੇਰਾ ਰੱਬ ਵਾਲੇ ਪਾਸੇ ਧਿਆਨ ਲਾਵਾਂ ਰੱਬ ਭਾਈ ਇੱਥੇ ਹੀ ਹੈ ਰੱਬ ਕਿਤੇ ਦੂਰ ਨਹੀਂ ਰੱਬ ਸਾਰੇ ਪਾਸੇ ਹੀ ਹੈ ਰੱਬ ਲੱਭਣਾ ਕੀ ਹੈ ਰੱਬ ਸਮਝਣਾ ਪਰਮਾਤਮਾ ਵੱਖਰਾ ਨਹੀਂ ਕਿਤੇ ਬੈਠਾ ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੁੱਲੋ ਭਾਈ ਕਹਿੰਦੇ ਐਵੇਂ ਭਰਮਾਂ 'ਚ ਨਾ ਪਿਆਰ ਪੈ ਰਹੇ ਹੋ ਲੋਕੋ ਰੱਬ ਕਿਤੇ ਵੱਖਰਾ ਨਹੀਂ ਖਲਕ 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 ਮਹਿ ਖਲਕ ਪੂਰ ਰਹਿਓ ਸਰਬਠਾਈ ਕਹਿੰਦੇ ਸਾਰੇ ਪਾਸੇ ਉਹ ਪਰਮਾਤਮਾ ਪਰਿਪੂਰਨ ਹੈ ਐਵੇਂ ਭੁਲੇਖਿਆਂ ਵਿੱਚ ਨਾ ਰਿਹੋ ਰੱਬ ਸਾਰੇ ਪਾਸੇ ਹੈ ਉਹਨੂੰ ਹਾਜ਼ਰ ਵੇਖੋ ਆਪਣੇ ਫਰਜ਼ ਸਮਝੋ ਡਿਊਟੀ ਸਮਝੋ ਜੋ ਜ਼ਿੰਮੇਵਾਰੀਆਂ ਉਹਨਾਂ ਨੂੰ ਨਿਭਾਓ ਗੱਜ ਕੇ ਆਨੰਦ ਸਾਹਿਬ 'ਚ ਬੋਲੀਏ ਅਰਦਾਸ 'ਚ ਜੁੜੀਏ ਹੁਕਮਨਾਮੇ ਸੁਣੀਏ ਮੋਬਾਈਲ ਪਰਸ ਗਹਿਣੇ ਸੰਭਾਲ ਕੇ ਰੱਖਿਓ ਜੀ ਆਪਣੇ ਬੱਚੇ ਸੰਭਾਲਿਓ ਮੋਬਾਈਲ ਪਰਸ ਗਹਿਣੇ ਸੰਭਾਲਿਓ ਜਿਨ੍ਹਾਂ ਮੱਥਾ ਨਹੀਂ ਟੇਕਿਆ ਆਓ ਜੀ ਮੱਥਾ ਟੇਕ ਲਓ ਪ੍ਰੇਮ ਭੇਟਾ ਰੱਖੋ ਆਪਣੀ ਆਪੋ ਆਪਣੀ ਜਗ੍ਹਾ ਤੇ ਸਜੇ ਰਿਹੋ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਸ਼ਬਦ ਦਾ ਬਣਿਆ ਸੰਤੋਖਾਂ ਦਾ ਗੁਹਾਰੀ ਤੇਰਾ ਮਨ ਜੀ ਵਸਾਇਆ ਇਹ ਨਾਮ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਅਰ ਸਦਾ ਰਹੋ ਹਰਨਾਮ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਸਾਇਆ ਅੰਤੀ ਵਾਰੂ ਕਰੇ ਤੇਰਾ ਕਾਰ ਸਭ ਸਵਾਇਆ ਸਭ ਨਾ ਬਿਲਾ ਸਮਰਤ ਸਵਾਮੀ ਸੋ ਕਿਉਂ ਮਨੋ ਵਸਾਰੇ ਇਹ ਨਾਮ ਮਨ ਜੀ ਦੇ ਸਦਾ ਰਹੋ ਹਰਨਾਮ ਸਾਹਿਬ
ਸੱਚੇ ਸਾਹਿਬ ਗਿਆਨਾਂ ਹੀ ਕਰਦੇ ਰਹਿ ਸੱਚਾ ਸੁਣੋ ਸੰਤੋ ਸ਼ਬਦ ਤਰ ਹੋ ਗਿਆ ਲੋ ਸੱਚਾ ਪਰ ਸਭਾਗੈ ਸ਼ਬਦ ਵਾਂਡੇ ਕਲਾ ਜਿਨ ਕਰ ਧਾਰੀਆ
ਵਾਸ ਕੀਤੇ ਕਾਲ ਅਨੁਮਾਰਿਆ ਹੋ
ਕਰਮ ਪਾਇਆ ਤੁਲ ਜਿਨ ਕੋ ਸੇ ਨਾਮ ਹਰ ਕੈ ਲਗ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਸੰਤਾ ਵੀ ਉਤਰੇ ਸੁਣੀ ਸੱਚੀ ਬਾਣੀ ਸੰਤੇ ਪੁਨੀ ਚਹਤੇ ਪਵਿੱਤ ਸਤਿਗੁਰ ਰਹੇ ਅਮਰ
ਪੂਰੇ
ਪਵਨ ਗੁਰੂ ਪਾਣੀ ਪਿਤਾ ਮਾਤਾ ਭਗਤ
ਮਹਾਪੁਰਾਈ ਦਾਇਆ
ਚੰਗਿਆਈਆਂ ਬੁਰਿਆਈਆਂ ਬਾਜੇ
ਕਰਮੀਆਂ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਏ ਤੂੰ ਠਾਕੁਰ ਤੁਮ ਮਹਿ ਅਰਦਾਸ ਜੀਉ ਪਿੰਡ ਸਭ
ਤੇਰੀ ਰਾਸ ਤੁਮ ਮਾਤ ਪਿਤਾ ਕਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਾਬੂ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨਾਉਣੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੇ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕੋ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਸ਼ਾਹਕੋਟ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਆਪ ਜੀ ਦੀ ਕਿਰਪਾ ਸਦਕਾ ਅੱਜ ਤੀਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰਵ ਸਾਹਿਬ ਜਥਿਆਂ ਨੇ ਗੁਰਮਤਿ ਦੀਆਂ ਵਿਚਾਰਾਂ ਕੀਤੀਆਂ ਕੀਰਤਨ ਹੋਇਆ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਤਿੰਨ ਦਿਨ ਤੋਂ ਲੈ ਕੇ ਸੰਗਤਾਂ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪੜੀ ਸਾਨੂੰ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਗੁਰਮਤਿ ਸਮਾਗਮ ਕਰਾਉਣ ਦਾ ਬਲ ਬਖਸ਼ਣਾ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਦੋਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓਏ ਹੋ ਸੋ ਕਹੁ ਟਲ ਗੁਰ ਸੇਵੀਏ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸੁਰਠ ਮਹਲਾ ਨੌਵਾਂ ਮਨ ਰੇ ਕੌਣ ਕੁਮਤ ਤੈਲੀਨੀ ਪਰਦਾਰਾ ਨਿੰਦਿਆ ਰਸ ਰਚਿਆ ਰਾਮ ਭਗਤ ਨਹਿ ਕੀਨੀ ਮਨ ਰੇ ਕੌਣ ਕੁਮਤ ਤੈਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕਉ ਥਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘੱਟ ਹੀ ਮਾਹੇ ਨਿਰੰਜਨ ਤੇਰੇ ਤੈ ਖੋਜਤ ਉਦਿਆਨਾ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ
ਬਹੁਤ ਜਨਮ ਪਰਮਤ ਤੇ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ